Yo vi que te
Harman Radio. मिट्टी ते एक पंजाब वसाये इस जज्बे ते जज्बात नाल मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताजा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां हरमन रेडियो ते ओदे सारे स्रोतियां दी सुख मंगदी मैं सुखप्रीत हाजिर हां जी प्रोग्राम लहरां दे नाल सो सब तो पहला प्यार भरी सत श्री अकाल तुहानू सारिआं नू उम्मीद ते अरदास करदी हां कि सब राजी खुशी होवोगे अपने घर परिवारां दे विच सो जी साल 2021 और तारीख अज हो गई है 23 जून सो बड़ी प्यारी जी सवेर चढ़ी है इथे आस्ट्रेलिया दे विच सो आस्ट्रेलिया न्यूजीलैंड दे विच जेहड़ी बुधवार दी सवेर हो गई है हौली हौली ये चानण जेहड़ा बाकी दुनिया दे विच पसरदा जाना है अज दी सवेर दा सो अज दा दिन अपने नाल खुशियां दी वाचड़ हासियां दी हनेरी प्यार मोहब्बत दी कोसी धुप तुहाडे सारिआं लई लैके आवे ते दुनिया दे जिस भी कोने जिस भी देश शहर मौसम या समय दी बुक्कल च बैठे हो परमात्मा चढ़दी कला दे विच रखे सो चलो जी सब तो पहला सरबत दे भले दी अरदास दे नाल हमेशा दी तरह प्रोग्राम दी शुरुआत करदे आं सो चेहरे ते लैके आउंदे इक समाइल सवेरे सवेरे हसते हसते चेहरे हुण कहिंदे हुंदे आ भई जिहड़ा घर दा भाग ड्यूटी तों दिस पैंदा आ सो तुहाडा दिन किद्दां दा बीतणा आ ओह पता लग जांदा कि तुसीं सवेरे उस दी शुरुआत किहो जिही कीती आ जे सवेरे थोड़े औखे आ ना ते दिन भी सारा चिड़चिड़ करदिया दा लंघदा फिर और जे तुसीं सवेरे सहज विच आ सवेरे परमात्मा दा नाम लैंदे आ ओहनूं याद करदे आ ते सारा दिन वधिया लंघदा सो आओ सवेरे अज दी सवेर इना खुशियां नाल शुरू करिए परमात्मा दी याद नाल करिए चंगीआं गल्लां बातां नाल शुरू करिए ताकि बाकी दा दिन एदां हसते हसते निकले सो चेहरिआं ते आ गई जी सारिआं दे समाइल हां ठीक है सो चलो हुण दिल विच सरबत दे भले दी अरदास ते शुकराने दे नाल अज दे प्रोग्राम दी शुरुआत गुरफते नाल शुरू करदे आ वाहिगुरु जी का खालसा वाहिगुरु जी की फतेह सो अज दा दिन सारी दुनिया ते सारी लुकाई ते बहुत वधिया रवे हसते रहिए जी हमेशा और हासे जेडे अपने दूजियां दे नाल वंडदे रहिए कल्ले हसण दा वी की मजा है ना कोई भी खुशी हुंदी है कहिंदे आ भई ओह वंडिया दुगणी हो जांदी है सो कोई भी चीज जेड़ी तुसी अपने हत्थां नाल किसे नूं दिंदे आ ओह पहला तुहाडे हत्थां ते लगदी है ते फिर दूसरे दी झोली तक पहुंचदी है सो क्यों ना अपने हासे अपनियां मुस्कुराहटां दूजियां नाल वी वंडिए ਹੈ ਨਾ। ਸੋ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਗੱਲ ਕਰ ਲਵਾਂ ਕਿ ਅਸੀਂ ਹਮੇਸ਼ਾ ਦੀ ਤਰ੍ਹਾਂ ਬੁੱਧਵਾਰ ਦਾ ਪ੍ਰੋਗਰਾਮ ਜਿਹੜੀਆਂ ਯਾਦਾਂ ਤੇ ਬੇਸਡ ਹੁੰਦਾ। ਸੋ ਪ੍ਰੋਗਰਾਮ ਦੇ ਵਿੱਚ ਅੱਜ ਵੀ ਕੁਝ ਯਾਦਾਂ ਸਾਂਝੀਆਂ ਕਰਾਂਗੀ, ਕੁਝ ਆਪਣੀਆਂ ਸੁਣਨੀਆਂ ਤੇ ਕੁਝ ਤੁਹਾਡੀਆਂ ਸੁਣਾਉਣੀਆਂ, ਤੁਹਾਡੀਆਂ ਸੁਣਨੀਆਂ ਤੇ ਸੋਰੀ ਮੈਂ ਕੁਝ ਆਪਣੀਆਂ ਸੁਣਾਉਣੀਆਂ। ਸੋ ਚਲੋ ਜੀ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ। ਸਮਾਂ ਹੋ ਗਿਆ 7:35 ਐਡੀਲੇਡ ਦੀਆਂ ਘੜੀਆਂ ਦੇ ਉੱਤੇ ਤੇ ਸਿਡਨੀ ਸਮੇਂ ਮੁਤਾਬਿਕ ਇਸ ਵੇਲੇ 8:05 ਆਸਟ੍ਰੇਲੀਆ ਦੇ ਵਿੱਚ ਹੋ ਚੁੱਕੇ ਨੇ। ਸੋ ਸਰਦੀਆਂ ਦਾ ਮੌਸਮ ਜਿੱਦਾਂ ਚੱਲ ਹੀ ਰਿਹਾ ਆ, ਬਿਲਕੁਲ ਮੈਨੂੰ ਲੱਗਦਾ ਆਸਟ੍ਰੇਲੀਆ ਚ ਸਾਰੇ ਬੈਠੇ ਇਸ ਵੇਲੇ ਥੋੜੀ ਥੋੜੀ ਕਰਦੇ ਹੋਣੇ ਆ। ਜੇ ਮੈਂ ਐਡੀਲੇਡ ਦੀ ਗੱਲ ਕਰਾਂ ਤੇ ਸਵੇਰ ਤੇ ਹਜੇ ਤੱਕ ਲੱਗਦਾ ਹੀ ਨਹੀਂ ਚੜੀ ਆ, ਕਿਉਂਕਿ ਬੱਦਲਾਂ ਨੇ ਏਦਾਂ ਘੇਰਾ ਪਾਇਆ ਹੋਇਆ ਵੀ ਹਜੇ ਏਦਾਂ ਲੱਗਦਾ ਪਿਆ ਵੀ ਰਾਤ ਹੀ ਹੈ। ਸੋ ਬਿਲਕੁਲ ਪੂਰੇ ਬੱਦਲ ਛਾਏ ਹੋਏ ਆ, ਕਹਿੰਦੇ ਹੁੰਦੇ ਨਾ ਘੁਲ ਗਏ ਬੱਦਲ, ਸੋ ਘੁਲੇ ਹੋਏ ਬੱਦਲਾਂ ਦੀ ਸਵੇਰ ਹੈ ਇੱਥੇ ਐਡੀਲੇਡ ਦੇ ਵਿੱਚ। ਸੋ ਅੱਜ ਸਾਰਾ ਦਿਨ ਮੀਂਹ ਪੈਂਦਾ ਰਹਿਣਾ। ਸੋ ਤੁਸੀਂ ਕਿਹੋ ਜਿਹੇ ਮੌਸਮ ਨੂੰ ਮਾਣ ਰਹੇ ਹੋ ਮੈਨੂੰ ਦੱਸਦੇ ਰਹੋ, ਨਹੀਂ ਤੇ ਮੈਂ ਅੱਗੇ ਜਾ ਕੇ ਮੌਸਮ ਦਾ ਹਾਲ ਵੀ ਲੈਣੇ ਆ ਕਿੱਥੇ ਕਿਹੋ ਜਿਹਾ ਮੌਸਮ ਹੈ ਜਿਹੜਾ ਆਸਟ੍ਰੇਲੀਆ ਉਹਦੇ ਸ਼ਹਿਰਾਂ ਦਾ। ਸੋ ਚਲੋ ਜੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਜ਼ਿਆਦਾ ਗੱਲਾਂ ਨਹੀਂ, ਇੱਕ ਅਰਦਾਸ ਉਸ ਸੱਚੇ ਪਿਤਾ ਪਰਮਾਤਮਾ ਅੱਗੇ ਸਾਰਿਆਂ ਦੇ ਭਲੇ ਦੇ ਲਈ। ਸੁਨਿਧੀ ਚੌਹਾਨ ਦੀ ਆਵਾਜ਼ ਦੇ ਵਿੱਚ ਸਤਿਗੁਰ ਪਿਆਰੇ ਜੀ।
ਬੱਚਿਆਂ ਨੇੜੇ ਆਉਣ ਨਾ ਦਿੰਦੇ ਜੀ, ਨਾਮ ਦਾ ਗਹਿਣਾ ਮਨ ਆਪਣੇ ਚੋਂ ਲਾਉਣ ਨਾ ਦਿੰਦੇ ਜੀ, ਨਾਲ ਨਾਲ ਚੱਲਦੇ ਨੇਰਾ ਪਟਕਾਉਣ ਨਾ ਦਿੰਦੇ ਜੀ। ਸਤਿਗੁਰ ਜਾਪ ਕਰਾਉਂਦੇ ਨੇ, ਅੰਨੇ ਤਾਈ ਸੁਝਾ ਕੇ ਗੂੰਗੇ ਬੋਲਣ ਲਾਉਂਦੇ ਨੇ। ਸਤਿਗੁਰ ਪਿਆਰੇ, ਸਤਿਗੁਰ ਪਿਆਰੇ, ਸਤਿਗੁਰ ਪਿਆਰੇ, ਸਤਿਗੁਰ ਪਿਆਰੇ, ਸਤਿਗੁਰ ਪਿਆਰੇ। ਫੁੱਲਾਂ ਵਿੱਚ जाते सब पर दे कज देने रोम रोम विच वस देने राखे लज लज देने अड़क अड़क के तुर दयानू फुला विच रख देने सतगुर प्यारे
ਸੁਨਿਧਿ ਚੌਹਾਨ ਦੀ ਆਵਾਜ਼ ਦੇ ਵਿੱਚ ਗੀਤ ਧਾਰਮਿਕ ਗੀਤ ਬਹੁਤ ਹੀ ਪਿਆਰਾ ਮੇਰਾ ਵੀ ਬੜਾ ਫੇਵਰੇਟ ਸੌਂਗ ਹੈ ਔਰ ਬੜਾ ਸੂਦਿੰਗ ਜਿਹਾ ਗੀਤ ਹੈ ਤੁਸੀਂ ਸੁਣਦੇ ਹੋ ਤੇ ਬਿਲਕੁਲ ਠੰਡ ਪੈ ਜਾਂਦੀ ਹੈ ਨਾ ਔਰ ਮਿਊਜ਼ਿਕ ਚ ਬੜੀ ਕਹਿੰਦੇ ਹੁੰਦੇ ਆ ਬੜਾ ਬੜੀ ਪਾਵਰ ਹੁੰਦੀ ਹੈ ਤੁਸੀਂ ਜਿਹੋ ਜਿਹਾ ਮਿਊਜ਼ਿਕ ਸੁਣਦੇ ਹੋ ਕਿਤੇ ਨਾ ਕਿਤੇ ਇਹੋ ਜਿਹੀਆਂ ਵੇਵਸ ਜਿਹੜੀਆਂ ਲੈਂਥ ਤੁਹਾਡੇ ਨਾਲ ਟਕਰਾਉਂਦੀਆਂ ਔਰ ਤੁਸੀਂ ਉਹੋ ਜਿਹਾ ਮਹਿਸੂਸ ਕਰਨ ਲੱਗਦੇ ਹੋ ਹੈ ਨਾ ਤੁਸੀਂ ਹੁਣ ਇਹੋ ਜਿਹੇ ਗੀਤ ਤੇ ਭੰਗੜਾ ਨਹੀਂ ਪਾ ਸਕਦੇ ਤੁਸੀਂ ਇਹੋ ਜਿਹੇ ਗੀਤ ਚ ਸ਼ਾਂਤ ਹੀ ਹੁੰਦੇ ਆ ਹਨਾ ਆਰਾਮ ਚ ਆ ਜਾਂਦੇ ਆ ਦਿਲ ਥੋੜਾ ਚੈਨ ਚ ਆ ਜਾਂਦਾ ਔਰ ਜਦੋਂ ਕਿਤੇ ਬੀਟ ਵਾਲਾ ਅਪ ਬੀਟ ਵਾਲੇ ਸੌਂਗ ਲੱਗੇ ਹੋਣ ਤੇ ਤੁਸੀਂ ਆਰਾਮ ਨਾਲ ਨਹੀਂ ਬੈਠ ਸਕਦੇ ਤੁਹਾਡੇ ਪੈਰ ਆਪਣੇ ਆਪ ਥਿਰਕਣ ਲੱਗ ਜਾਂਦੇ ਆ ਸੋ ਮਿਊਜ਼ਿਕ ਨੂੰ ਇੱਕ ਥੈਰੇਪੀ ਦੀ ਤਰ੍ਹਾਂ ਯੂਜ਼ ਕੀਤਾ ਜਾਂਦਾ ਅੱਜ ਕੱਲ ਦੁਨੀਆਂ ਦੇ ਵਿੱਚ ਸੋ ਚੂਜ਼ ਕਰਕੇ ਸੁਣੋ ਤੁਸੀਂ ਕਿਹੋ ਜਿਹੇ ਕਿਹੋ ਜਿਹੀਆਂ ਵਾਈਬਸ ਦੇ ਨਾਲ ਰਹਿਣਾ ਚਾਹੁੰਦੇ ਹੋ ਉਹੋ ਜਿਹਾ ਮਿਊਜ਼ਿਕ ਸੁਣੋ ਔਰ ਤੁਸੀਂ ਉਹੋ ਜਿਹਾ ਮਹਿਸੂਸ ਕਰਨ ਲੱਗ ਜਾਓਗੇ ਮੈਂ ਜ਼ਰੂਰ ਕਰਦੀ ਹਾਂ ਸੋ ਚਲੋ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਅੱਗੇ ਇਹ ਕਿ ਤੁਹਾਡੇ ਸਾਰਿਆਂ ਦੇ ਮੈਸੇਜ ਜੀ ਹੋਰ ਕੀ ਗੱਲ ਅੱਗੇ ਤਾਂ ਹੀ ਤੁਰਦੀ ਹੁੰਦੀ ਆ ਤੁਸੀਂ ਹੁੰਗਾਰਾ ਭਰਨਾ ਤੇ ਤੁਸੀਂ ਹੁੰਗਾਰਾ ਭਰਨਾ ਆ ਬਿਲਕੁਲ ਜੀ ਰਿਕੁਐਸਟ ਐਟ harmanradio.com ਤੇ ਈਮੇਲ ਦੇ ਰਾਹੀਂ ਜਾਂ ਫਿਰ ਤੁਸੀਂ ਟੈਲੀਗ੍ਰਾਮ ਤੇ ਵੀ ਮੈਨੂੰ ਆਪਣੇ ਮੈਸੇਜਸ ਭੇਜ ਸਕਦੇ ਹੋ ਹਰਮਨ ਰੇਡੀਓ ਤੇ ਔਰ ਇਸ ਤੋਂ ਇਲਾਵਾ ਪ੍ਰੋਗਰਾਮ ਚ ਕਾਲ ਕਰ ਸਕਦੇ ਹੋ 02-85-99-28-11 ਤੇ ਠੀਕ ਹੈ ਜੀ ਸੋ ਪ੍ਰੋਗਰਾਮ ਦੇ ਵਿੱਚ ਬਿਲਕੁਲ ਜੀ ਹਮੇਸ਼ਾ ਦੀ ਤਰ੍ਹਾਂ ਯਾਦਾਂ ਜਿਹੜੀਆਂ ਹੋਣੀਆਂ ਕੁਝ ਆਪ ਬੀਤੀਆਂ ਕਰਨੀਆਂ ਕੁਝ ਜੱਗ ਬੀਤੀਆਂ ਕਰਨੀਆਂ ਔਰ ਬਸ ਆਪਣੀਆਂ ਗੱਲਾਂ ਦੇ ਵਿੱਚ ਕੁਝ ਨਾ ਕੁਝ ਅਸੀਂ ਪਿੱਛੇ ਵੱਲ ਮੁੜੀਦਾ ਤੇ ਕੁਝ ਨਾ ਕੁਝ ਉਥੋਂ ਚੁੱਕ ਲਿਆਈਦਾ ਜਿਹਦੇ ਨਾਲ ਅਸੀਂ ਆਪਣੇ ਅੱਜ ਨੂੰ ਸਵਾਰਨ ਦੀ ਕੋਸ਼ਿਸ਼ ਕਰਦੇ ਆ ਅੱਜ ਨੂੰ ਹੋਰ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰਦੇ ਆ ਮਤਲਬ ਇਹ ਨੀ ਹੁੰਦਾ ਉਹ ਯਾਦਾਂ ਨੂੰ ਯਾਦ ਕਰਨ ਦਾ ਕਿ ਪਿੱਛੇ ਜਾ ਕੇ ਬਸ ਯਾਦ ਕਰੀ ਜਾਈਏ ਪੀ ਵਧੀਆ ਸੀ ਜਾਂ ਮਾੜਾ ਸੀ ਹੈ ਨਾ ਉਹ ਚੀਜ਼ ਨੀ ਬਟ ਪਿੱਛੇ ਜਾ ਕੇ ਇੱਕ ਵਾਰੀ ਨਜ਼ਰ ਮਾਰੀਏ ਕਿ ਕਿਹੋ ਜਿਹਾ ਸੀ ਸਾਡਾ ਪਾਸਟ ਅਸੀਂ ਕਿੱਥੋਂ ਬਿਲੋਂਗ ਕਰਦੇ ਆ ਸਾਡੇ ਸੰਸਕਾਰ ਕੀ ਆ ਕਦਰਾਂ ਕੀਮਤਾਂ ਕੀ ਆ ਕਿਉਂਕਿ ਸਹਿਜ ਹੀ ਹੋ ਜਾਂਦਾ ਜਦੋਂ ਤੁਸੀਂ ਆਪਣਾ ਦੇਸ਼ ਛੱਡ ਕੇ ਦੂਸਰੇ ਦੇਸ਼ ਵਿੱਚ ਕਿਤੇ ਆ ਕੇ ਵਸਦੇ ਆ ਤੇ ਕਿਤੇ ਨਾ ਕਿਤੇ ਸਮੇਂ ਦੇ ਨਾਲ ਨਾਲ ਹੌਲੀ ਹੌਲੀ ਉਹਦਾ ਰੰਗ ਵੀ ਚੜਨ ਲੱਗ ਜਾਂਦਾ ਔਰ ਜ਼ਰੂਰੀ ਵੀ ਹੈ ਚਲੋ ਜਿੱਥੇ ਤੁਸੀਂ ਰਹਿੰਦੇ ਆ ਉਸ ਤਰੀਕੇ ਨਾਲ ਵੀ ਜ਼ਿੰਦਗੀ ਜੀਣੀ ਪੈਂਦੀ ਹੈ ਪਰ ਆਪਣੀਆਂ ਜੜ੍ਹਾਂ ਤੋਂ ਟੁੱਟਣਾ ਨਹੀਂ ਚਾਹੀਦਾ ਬਸ ਉਹਨਾਂ ਨੂੰ ਯਾਦ ਜ਼ਰੂਰ ਕਰਦੇ ਰਹੀਏ ਆਪਣੇ ਬਜ਼ੁਰਗਾਂ ਨੂੰ ਆਪਣੀਆਂ ਯਾਦਾਂ ਨੂੰ ਤਾਂ ਕਿ ਇਹ ਪਤਾ ਰਹਿ ਸਕੇ ਕਿ ਅਸੀਂ ਕਿੱਥੋਂ ਆ ਤੇ ਉਹੀ ਕਲਚਰ ਜਿਹੜਾ ਉਹੀ ਸੰਸਕਾਰ ਉਹੀ ਕਦਰਾਂ ਕੀਮਤਾਂ ਅਸੀਂ ਅੱਗੇ ਆਪਣੇ ਬੱਚਿਆਂ ਨੂੰ ਦੇ ਸਕੀਏ ਸੋ ਪ੍ਰੋਗਰਾਮ ਦੇ ਵਿੱਚ ਚਰਨਜੀਤ ਕੌਰ ਹੁਣਾ ਨੇ ਮੈਨੂੰ ਮੈਸੇਜ ਕੀਤਾ ਹੈ ਔਰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ ਕਹਿੰਦੇ ਆਈ ਐਮ ਫਰੋਮ ਮੈਲਬਰਨ ਟੂਡੇ ਇਜ਼ ਮਾਈ ਸਨਸ ਬਰਥਡੇ 10th ਬਰਥਡੇ ਅਰਸ਼ਵੀਰ ਸਿੰਘ ਦਾ ਠੀਕ ਹੈ ਜੀ ਕਹਿੰਦੇ ਪਲੀਜ਼ ਵਿਸ਼ ਕਰ ਦਿਓ ਜੀ ਹੀ ਇਜ਼ ਗੋਇੰਗ ਟੂ ਸਕੂਲ 8:30 ਵੀ ਆਰ ਲਿਸਨਿੰਗ ਵਿਦ ਫੈਮਿਲੀ ਵੈਰੀ ਨਾਈਸ ਪ੍ਰੋਗਰਾਮ ਕੀਪ ਇਟ ਅਪ ਥੈਂਕਸ ਅ ਲੋਟ ਚਰਨਜੀਤ ਉਹਨਾਂ ਨੇ ਮੈਸੇਜ ਕੀਤਾ ਸੋ ਬਿਲਕੁਲ ਜੀ ਜ਼ਰੂਰ ਸਾਡੇ ਸਾਰਿਆਂ ਵੱਲੋਂ ਬਹੁਤ ਸਾਰਾ ਪਿਆਰ ਅਰਸ਼ਵੀਰ ਨੂੰ ਤੇ ਢੇਰ ਸਾਰੀਆਂ ਦੁਆਵਾਂ ਔਰ ਜ਼ਿੰਦਗੀ ਦਾ ਇੱਕ ਦਹਾਕਾ ਅਰਸ਼ਵੀਰ ਨੇ ਅੱਜ ਪੂਰਾ ਕੀਤਾ ਸੋ ਪਰਮਾਤਮਾ ਕਰੇ ਚੜ੍ਹਦੀ ਕਲਾ ਦੇ ਵਿੱਚ ਰਹੇ ਔਰ ਬਿਲਕੁਲ ਆਪਣੇ ਦੇਸ਼ ਦਾ ਆਪਣੇ ਮਾਂ ਪਿਓ ਦਾ ਨਾਮ ਜਿਹੜਾ ਇੱਥੇ ਜ਼ਰੂਰ ਰੋਸ਼ਨ ਕਰੇ ਸਮਤ ਬਖਸ਼ਣ ਪਰਮਾਤਮਾ ਉਹਨਾਂ ਨੂੰ ਸੋ ਜ਼ਰੂਰ ਭਾਜੀ ਅਰਸ਼ਵੀਰ ਦੇ ਲਈ ਅਸੀਂ ਇੱਕ ਗੀਤ ਲਾ ਦਈਏ ਬਰਥਡੇ ਤੇ ਅੱਗੇ ਸੋ ਅਰਸ਼ਵੀਰ ਬਹੁਤ ਬਹੁਤ ਮੁਬਾਰਕਾਂ ਬੱਚੇ ਸਾਡੇ ਵੱਲੋਂ ਹੈਪੀ ਬਰਥਡੇ ਤੇ ਸੁਖਵਿੰਦਰ ਸੌਂਦ ਹੁਣਾਂ ਦਾ ਵੀ ਮੈਸੇਜ ਆਇਆ ਔਰ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਤਿ ਸ਼੍ਰੀ ਅਕਾਲ ਸੌਂਦ ਸਾਹਿਬ ਉਮੀਦ ਆ ਰਾਜੀ ਖੁਸ਼ੀ ਹੋਵੋਗੇ ਡਰਾਈਵਿੰਗ ਤੇ ਲੱਗਦੇ ਹੋ ਅੱਜ ਫੇਰ ਤੁਹਾਡਾ ਸ਼ਾਰਟ ਜਿਹਾ ਮੈਸੇਜ ਮੈਨੂੰ ਦੱਸ ਜਾਂਦਾ ਹੁੰਦਾ ਭਈ ਡਰਾਈਵਿੰਗ ਹੀ ਕਰ ਰਹੇ ਹੋ ਪਰ ਫੇਰ ਵੀ ਤੁਸੀਂ ਮੈਸੇਜ ਕਰਨਾ ਨਹੀਂ ਭੁੱਲਦੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਿਰਫ ਇੰਨਾ ਪਤਾ ਲੱਗ ਜਾਂਦਾ ਭਈ ਤੁਸੀਂ ਸਾਰੇ ਨਾਲ ਹੋ ਜਦੋਂ ਤੁਸੀਂ ਥੋੜਾ ਜਿਹਾ ਮੈਸੇਜ ਕਰ ਦਿੰਦੇ ਹੋ ਬਾਕੀ ਮੈਂ ਤੇ ਗੱਲਾਂ ਮਾਰੀ ਜਾਣੀਆਂ ਹੁੰਦੀਆਂ ਆ ਹੈ ਨਾ ਉਸ ਤੋਂ ਬਾਅਦ ਹਰਨੇਕ ਸਿੰਘ ਬੈਂਸ ਹੁਣਾਂ ਨੇ ਵੀ ਮੈਸੇਜ ਕੀਤਾ, ਸਤਿ ਸ੍ਰੀ ਅਕਾਲ ਬੁਲਾਈਆ, ਕਹਿੰਦੇ ਅੱਜ ਸਵੇਰ ਦੀਆਂ ਦੋ ਤਸਵੀਰਾਂ, ਵਾਓ, ਅਸਮਾਨ ਦੇ ਦੋ ਵੱਖੋ ਵੱਖਰੇ ਰੰਗ, ਬਹੁਤ ਹੀ ਸੋਹਣੀਆਂ ਤਸਵੀਰਾਂ। ਆ ਜਿਹੜੀ ਪਹਿਲੀ ਤਸਵੀਰ ਹੈ ਨਾ, ਪੋਹ ਫੁੱਟ ਦੀਦੀ ਪਈ, ਅੱਗੇ ਬੱਦਲ ਹੋਏ ਔਰ ਪਿੱਛੋਂ ਸਾਰਾ ਕੁਛ ਸੰਤਰੀ ਰੰਗ ਦਾ, ਕੇਸਰੀ ਰੰਗ ਦਾ, ਔਰੇਂਜ ਔਰੇਂਜ, ਵਾਹ, ਇਹ ਰੰਗ ਜਿਹੜੇ ਅਸਮਾਨ ਦੇ ਆ ਬੜੇ ਪਿਆਰੇ ਲੱਗਦੇ ਆ ਮੈਨੂੰ। ਔਰ ਮੈਨੂੰ ਲੱਗਦਾ ਹੁੰਦਾ ਮੇਰੇ ਲਈ ਸਭ ਤੋਂ ਵੱਡੀ ਮਾਈਂਡਫੁਲਨੈਸ ਕਹਿ ਲੋ, ਮੈਡੀਟੇਸ਼ਨ ਕਹਿ ਲੋ, ਜਦੋਂ ਮੈਂ ਲੇਟ ਕੇ ਉੱਪਰ ਅਸਮਾਨ ਵੱਲ ਦੇਖਦੀ ਆ ਨਾ, ਤੇ ਏਦਾਂ ਲੱਗਦਾ ਹੁੰਦਾ ਭਈ ਬਸ ਤੁਸੀਂ ਕਿੰਨੇ ਹਲਕੇ ਹੋ ਗਏ ਆ। ਸੋ ਇਹ ਸਭ ਤੋਂ ਵੱਡੀ ਬੜੀ ਵਧੀਆ ਚੀਜ਼ ਆ, ਕਦੀ ਕਰਕੇ ਦੇਖਿਓ, ਜਦੋਂ ਕਿਤੇ ਬੜੀ ਦਿਮਾਗ ਚ ਖੱਪ ਚੱਲਦੀ ਹੋਵੇ ਨਾ, ਬਸ ਜ਼ਮੀਨ ਤੇ ਲੇਟ ਕੇ ਤੇ ਅਸਮਾਨ ਵੱਲ ਦੇਖੋ, ਮਜ਼ਾ ਹੀ ਆ ਜਾਂਦਾ ਆ। ਸੋ ਖਾਸ ਕਰਕੇ ਜਦੋਂ ਅਸਮਾਨ ਤੇ ਇਹੋ ਜਿਹੇ ਰੰਗ ਹੋਣ ਤੇ, ਕਹਿਣੇ ਕੀ। ਔਰ ਬਿਲਕੁਲ ਜੀ, ਬੜੀਆਂ ਸੋਹਣੀਆਂ ਤਸਵੀਰਾਂ ਤੁਸੀਂ ਭੇਜੀਆਂ ਅਸਮਾਨ ਦੀਆਂ, ਦੋ ਵੱਖੋ ਵੱਖਰੇ ਰੰਗਾਂ ਦੀਆਂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸੋ ਬੜੀ ਸੋਹਣੀ ਸਵੇਰ ਹੈ, ਔਰ ਰੱਬ ਕਰੇ ਪੂਰਾ ਦਿਨ ਤੁਹਾਡਾ ਏਦਾਂ ਹੀ ਇਹਨਾਂ ਰੰਗਾਂ ਦੇ ਨਾਲ ਖਿਲਿਆ ਖਿਲਿਆ ਰਵੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਨਰਿੰਦਰ ਰਾਠੌਰ ਹੁਣੀ ਵੀ ਆ ਗਏ ਆ, ਲੋ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਸਤਿ ਸ੍ਰੀ ਅਕਾਲ ਭੈਣ ਜੀ ਸਰਬਜੀਤ ਭਾਜੀ ਤੇ ਸਾਰੇ ਪਰਿਵਾਰ ਨੂੰ ਫਤਿਹ, ਸਾਡੇ ਵੱਲੋਂ ਵੀ ਫਤਿਹ, ਚੜ੍ਹਦੀ ਕਲਾ ਜੀ ਸਭ ਦੀ। ਔਰ ਬਿਲਕੁਲ ਤੁਹਾਡੀ ਚੜ੍ਹਦੀ ਕਲਾ, ਜਦੋਂ ਤੁਸੀਂ ਨਾਲ ਹੁੰਦੇ ਆ ਤੇ ਮੈਂ ਤੇ ਫਿਰ ਬਸ ਮੇਰੀ ਗੁੱਡੀ ਤੇ ਉਦਾਂ ਹੀ ਅਸਮਾਨਾਂ ਚ ਹੁੰਦੀ ਆ, ਹੈ ਨਾ। ਫਿਰ ਅੱਜ ਚਲੋ ਪ੍ਰੋਗਰਾਮ ਦੇ ਵਿੱਚ ਅਸੀਂ ਸੋਹਣੇ ਸੋਹਣੇ ਗਾਣੇ ਵੀ ਸੁਣਨੇ ਆ, ਕੁਝ ਹਿੰਦੀ ਗੀਤ ਵੀ ਕੱਢੇ ਹੋਏ ਆ, ਕੁਝ ਪੰਜਾਬੀ ਚਲਾਵਾਂਗੇ, ਕੁਝ ਤੁਹਾਡੀ ਫਰਮਾਇਸ਼ ਤੇ ਤੇ ਕੁਝ ਸਾਡੀ ਦਾ। ਪਰ ਸਭ ਤੋਂ ਪਹਿਲਾਂ ਗੀਤ ਹੁਣ ਅਸੀਂ ਜਿਹੜਾ ਚਲਾਉਣਾ ਆ ਉਹ ਅਰਸ਼ ਵੀਰ ਦੇ ਲਈ ਅਸੀਂ ਚਲਾਵਾਂਗੇ, ਬਿਲਕੁਲ ਉਹਦੇ ਜਨਮ ਦਿਨ ਤੇ, ਕਿਉਂਕਿ ਉਹਨੇ ਸਕੂਲ ਜਾਣਾ, ਪਹਿਲਾਂ ਉਹਨੂੰ ਵਿਸ਼ ਕਰ ਲਈਏ। ਸੋ ਇਹ ਗੀਤ ਅਰਸ਼ ਵੀਰ ਤੁਹਾਡੇ ਲਈ ਬੱਚੇ।
ਪੁੱਤਰ ਮਿੱਟੀ ਰੇ ਪੁੱਤਰ। ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ। ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ
ਵੱਖਰਾ ਦਿਨ
ਵੱਖਰੀ ਆਵਾਜ਼
ਵੱਖਰੀ ਆਵਾਜ਼
ਵੱਖਰੀ ਗਿਰਾਂ
ਵੱਖਰੀ ਗਿਰਾਂ ਲਹਿਰਾਂ
ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਲਹਿਰਾਂ
ਬਿਲਕੁਲ ਜੀ ਪ੍ਰੋਗਰਾਮ ਲਹਿਰਾਂ ਔਰ ਲਹਿਰਾਂ ਦੇ ਵਿੱਚ ਤੁਹਾਡੇ ਸਾਰਿਆਂ ਦੀ ਸਾਥ ਦੇ ਨਾਲ ਲਹਿਰਾਂ ਲਗਾ ਰਹੀ ਹਾਂ ਮੈਂ ਸੁਪ੍ਰੀਤ ਐਡੀਲੇਟ ਸਟੂਡੀਓ ਤੋਂ ਮੇਰੇ ਨਾਲ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਔਰ ਤੁਹਾਡੇ ਸਾਰਿਆਂ ਦੇ ਸੁਨੇਹੇ ਪ੍ਰੋਗਰਾਮ ਨੂੰ ਹਮੇਸ਼ਾ ਸੋਹਣਾ ਬਣਾਉਂਦੇ ਆ ਸੋ ਜਸ ਸਿੰਘ ਹੁਣਾਂ ਦਾ ਮੈਸੇਜ ਆਇਆ ਮੈਨੂੰ ਕਹਿ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਪਿਆਰਾ ਪ੍ਰੋਗਰਾਮ ਚੱਲ ਰਿਹਾ ਹੈ ਹਮੇਸ਼ਾ ਹੀ ਬਹੁਤ ਸੋਹਣਾ ਹੁੰਦਾ ਹੈ ਤੇ ਗਾਣਾ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ ਬੱਬੂ ਮਾਨ ਦਾ ਕਾਲਜ ਜ਼ਰੂਰ ਜੀ ਕਾਲਜ ਗੀਤ ਬੱਬੂ ਮਾਨ ਦਾ ਸੁਣਦੇ ਆ ਸ਼ਾਇਦ ਮੈਂ ਵੀ ਨਹੀਂ ਸੁਣਿਆ ਹੋਇਆ ਸੋ ਕਈ ਗੀਤ ਤਾਂ ਮੈਂ ਰੇਡੀਓ ਤੇ ਹੀ ਪ੍ਰੋਗਰਾਮ ਕਰਨ ਦੇ ਦੌਰਾਨ ਹੀ ਸੁਣਦੀ ਹੁੰਦੀ ਹਾਂ ਬੜੇ ਸੋਹਣੇ ਫਰਮਾਇਸ਼ਾਂ ਕਰਦੇ ਹੁੰਦੇ ਤੁਸੀਂ ਸੋ ਜ਼ਰੂਰ ਪ੍ਰੋਗਰਾਮ ਦੇ ਵਿੱਚ ਗੀਤ ਬੱਬੂ ਮਾਨ ਦਾ ਚਲਾਵਾਂਗੇ ਜੀ ਕਾਲਜ ਔਰ ਗੁਰਬੀਰ ਸਿੰਘ ਹੁਣਾਂ ਦਾ ਵੀ ਮੈਸੇਜ ਆਇਆ ਹੋਇਆ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ ਐਂਡ ਸਰਬਜੀਤ ਭਾਜੀ ਤੇ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਕਹਿੰਦੇ ਲਿਸਨਿੰਗ ਐਂਡ ਡਰਾਈਵਿੰਗ ਠੀਕ ਹੈ ਜੀ ਸੋ ਡਰਾਈਵ ਸੇਫਲੀ ਗੁਰਬੀਰ ਹੁਣਾਂ ਨੇ ਇਹ ਮੈਸੇਜ ਕੀਤਾ ਜੀ ਸਾਨੂੰ ਕੁਈਨਜ਼ਲੈਂਡ ਤੋਂ ਸੋ ਬਿਲਕੁਲ ਜੀ ਚੱਲਦੇ ਰਹੋ ਔਰ ਨਾਲ ਨਾਲ ਸੁਣਦੇ ਰਹੋ ਸਾਡੀਆਂ ਗੱਲਾਂ ਤੇ ਨਾਲ ਨਾਲ ਗੀਤ ਅਸੀਂ ਚਲਾਉਂਦੇ ਰਹਿਣਾ ਆ ਸੋ ਮੈਨੂੰ ਲੱਗਦਾ ਹੁੰਦਾ ਡਰਾਈਵਿੰਗ ਕਰਨ ਵੇਲੇ ਇੱਕ ਜਿਹੜਾ ਨਾ ਤੁਹਾਡਾ ਟਾਈਮ ਹੁੰਦਾ ਉਹ ਬਿਲਕੁਲ ਉਸ ਵੇਲੇ ਤੁਸੀਂ ਬੜੇ ਵਧੀਆ ਸੋਚਾਂ ਸੋਚ ਸਕਦੇ ਹੋ ਕੁਝ ਵਧੀਆ ਸੁਣ ਸਕਦੇ ਹੋ ਹੈਨਾ ਕਿਉਂਕਿ ਤੁਸੀਂ ਵਨ ਔਨ ਆਪਣੇ ਆਪ ਨਾਲ ਹੀ ਹੁੰਦੇ ਹੋ ਜਦੋਂ ਘਰ ਚ ਹੁੰਦੇ ਆ ਉਦੋਂ ਸਾਡੇ ਆਲੇ ਦੁਆਲੇ ਬੱਚੇ ਹੁੰਦੇ ਆ ਜਾਂ ਸਾਡੀ ਫੈਮਿਲੀ ਹੁੰਦੀ ਆ ਉਹਨਾਂ ਨਾਲ ਗੱਲਾਂ ਬਾਤਾਂ ਔਰ ਸਾਡਾ ਦਿਮਾਗ ਹੋਰ ਪਾਸੇ ਡਿਸਟਰੈਕਟ ਹੋ ਜਾਂਦਾ ਔਰ ਜਦੋਂ ਅਸੀਂ ਡਰਾਈਵਿੰਗ ਕਰਦੇ ਹੁੰਦੇ ਆ ਨਾ ਮੈਨੂੰ ਲੱਗਦਾ ਹੁੰਦਾ ਉਦੋਂ ਅਸੀਂ ਆਪਣੇ ਆਪ ਨਾਲ ਹੁੰਦੇ ਆ ਉਦੋਂ ਕਈ ਵਾਰੀ ਬੜੇ ਵਧੀਆ ਵਿਚਾਰ ਵੀ ਦਿਮਾਗ ਚ ਆਉਂਦੇ ਆ ਕਈ ਵਾਰੀ ਬੜੀਆਂ ਡੂੰਘੀਆਂ ਸੋਚਾਂ ਚ ਵੀ ਚਲ ਜਾਈਦਾ ਔਰ ਵਧੀਆ ਲੱਗਦਾ ਹੁੰਦਾ ਜੇ ਨਾਲ ਕੁਛ ਵਧੀਆ ਮਿਊਜ਼ਿਕ ਚੱਲਦਾ ਹੋਵੇ ਤਾਂ ਚਲੋ ਜੀ ਅੱਜ ਅਸੀਂ ਤੁਹਾਨੂੰ ਵਧੀਆ ਵਧੀਆ ਗੱਲਾਂ ਸੁਣਾਉਣੀਆਂ ਤੁਸੀਂ ਡਰਾਈਵਿੰਗ ਕਰੋ ਤੇ ਗੱਲਾਂ ਦਾ ਜ਼ਿੰਮਾ ਸਾਡਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਗੈਰੀ ਨੇ ਵੀ ਮੈਸੇਜ ਕੀਤਾ ਇਹਨਾਂ ਨੇ ਮੈਲਬਰਨ ਤੋਂ ਬੜੀ ਦੇਰ ਬਾਅਦ ਆਏ ਹੋ ਗੈਰੀ ਪ੍ਰੋਗਰਾਮ ਦੇ ਵਿੱਚ ਰਾਜੀ ਖੁਸ਼ੀ ਹੋ ਪਹਿਲਾਂ ਇਹ ਦੱਸੋ ਹੈਨਾ ਜਦੋਂ ਤੁਹਾਡੇ ਵਰਗੇ ਜਿਹੜੇ ਲਿਸਨਰਸ ਹਮੇਸ਼ਾ ਆਉਂਦੇ ਔਰ ਵਿੱਚੋਂ ਥੋੜਾ ਚਿਰ ਪਤਾ ਨਹੀਂ ਲੱਗਦਾ ਤੁਹਾਡਾ ਤੇ ਫਿਰ ਐ ਹੋ ਜਾਂਦਾ ਵੀ ਸਾਰੇ ਰਾਜੀ ਖੁਸ਼ੀ ਹੈਗੇ ਆ ਨਾ ਸੋ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ ਬੁਲਾਈ ਹੈ ਇਹਨਾਂ ਨੇ ਸੋ ਸਿਰਫ ਇੰਨਾ ਹੀ ਪਤਾ ਲੱਗ ਜਾਂਦਾ ਵੀ ਠੀਕ ਠਾਕ ਹੈ ਜੀ ਸਾਰੇ ਕਿਉਂਕਿ ਮੇਰੇ ਲਈ ਇਹ ਰੇਡੀਓ ਨੇ ਮੇਰੇ ਲਈ ਇਹ ਪਰਿਵਾਰ ਹੁੰਦਾ ਜਿਹੜੇ ਅਸੀਂ ਹਰ ਹਫਤੇ ਮਿਲਦੇ ਆ ਉਹਨਾਂ ਨਾਲ ਇੱਕ ਬੜਾ ਪਿਆਰਾ ਜਿਹਾ ਰਿਸ਼ਤਾ ਬਣਿਆ ਹੋਇਆ ਹੈ ਬਿਲਕੁਲ ਇੱਕ ਟੱਬਰ ਵਰਗਾ ਹੈ ਨਾ ਸੋ ਉਹੀ ਗੱਲ ਅਸੀਂ ਟੱਬਰ ਵਾਂਗੂ ਹੀ ਬੈਠ ਕੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਮਾਰ ਲਈਦੀਆਂ ਸੋ ਮੇਰੇ ਪ੍ਰੋਗਰਾਮ ਦੇ ਵਿੱਚ ਜਿਹੜਾ ਬੁੱਧਵਾਰ ਦਾ ਪ੍ਰੋਗਰਾਮ ਹੁੰਦਾ ਯਾਦਾਂ ਦਾ ਪ੍ਰੋਗਰਾਮ ਔਰ ਹਮੇਸ਼ਾ ਸੋਚਦੀ ਰਹਿੰਦੀ ਹਾਂ ਵੀ ਮੈਨੂੰ ਲੱਗਦਾ ਹੁੰਦਾ ਸਾਰੀਆਂ ਯਾਦਾਂ ਕਰ ਲਈਆਂ ਇਸ ਵਾਰੀ ਕਿਹੜੀ ਕਰੂੰਗੀ ਪਰ ਯਾਦਾਂ ਵੀ ਮੈਨੂੰ ਲੱਗਦਾ ਹੁੰਦਾ ਵੀ ਅਥਾਹ ਸਮੁੰਦਰ ਵਰਗੀਆਂ ਹੁੰਦੀਆਂ ਆ ਜਦੋਂ ਕਿਤੇ ਹੱਥ ਮਾਰਦੀ ਆ ਉਹਨਾਂ ਦੇ ਵਿੱਚ ਤੇ ਕੋਈ ਨਾ ਕੋਈ ਮੋਤੀ ਕੋਈ ਨਾ ਕੋਈ ਸੀਖ ਜਿਹੜੀ ਹੱਥ ਆਈ ਜਾਂਦੀ ਹੈ ਸੋ ਉਸੇ ਤਰ੍ਹਾਂ ਜਦੋਂ ਮੈਂ ਆਪਣੀਆਂ ਯਾਦਾਂ ਵਿੱਚ ਉਤਰਦੀ ਆ ਗਹਿਰਾ ਤੇ ਕੁਝ ਨਾ ਕੁਝ ਮਿਲੀ ਜਾਂਦਾ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਤੁਹਾਡੇ ਨਾਲ ਸਾਂਝਾ ਕਰ ਸਕਾਂ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਦੋਂ ਮੈਂ ਸੋਚਿਆ ਪਿੱਛੇ ਯਾਦਾਂ ਚ ਗਈ ਜੂਨ ਦੇ ਮਹੀਨੇ ਵਿੱਚ ਤੇ ਸੋਚਿਆ ਅੱਜ ਕੱਲ ਛੁੱਟੀਆਂ ਪਈਆਂ ਹੁੰਦੀਆਂ ਸੀਗੀਆਂ ਨਾ ਔਰ ਕਿੰਨਾ ਵਿਹਲਾ ਟਾਈਮ ਹੁੰਦਾ ਸੀਗਾ ਸਾਡੇ ਕੋਲ ਫ੍ਰੀ ਟਾਈਮ ਹੁੰਦਾ ਸੀਗਾ ਔਰ ਅਸੀਂ ਉਹਦੇ ਵਿੱਚ ਕੀ ਕਰਦੇ ਹੁੰਦੇ ਸੀਗੇ ਔਰ ਕਿਤੇ ਨਾ ਕਿਤੇ ਫਿਰ ਮੈਨੂੰ ਅੱਜ ਦੀ ਜਿਹੜੀ ਜ਼ਿੰਦਗੀ ਆ ਉਹ ਕਿਤੇ ਨਾ ਕਿਤੇ ਪਿੱਛੇ ਜਾਣ ਲਈ ਮਜਬੂਰ ਕਰਦੀ ਆ ਜਦੋਂ ਕਿਤੇ ਬੱਚੇ ਟੀਵੀ ਅੱਗੇ ਬੈਠੇ ਹੋਣ ਜਾਂ ਕੋਈ ਗੇਮ ਹੀ ਖੇਡਦੇ ਹੋਣ ਫਿਰ ਮੈਂ ਉਹਨਾਂ ਨੂੰ ਕਹੂੰਗੀ ਕੁਛ ਤੁਸੀਂ ਕੁਛ ਕਰ ਲਓ ਵੀ ਉਹ ਕਹਿਣਗੇ ਮੰਮਾ ਅਸੀਂ ਪੜ੍ਹ ਵੀ ਲਿਆ ਅਸੀਂ ਫ੍ਰੀ ਆ ਹੁਣ ਹੋਰ ਕੀ ਕਰੀਏ ਜਦੋਂ ਇਹ ਕਹਿੰਦੇ ਆ ਨਾ ਵੀ ਹੋਰ ਕੀ ਕਰੀਏ ਫਿਰ ਮੈਨੂੰ ਐ ਲੱਗਦਾ ਹੁੰਦਾ ਵੀ ਹਾਏ ਹਾਏ ਹੋਰ ਕਰਨ ਨੂੰ ਕੁਛ ਬਚਿਆ ਹੀ ਨਹੀਂ ਹੋਰ ਕਰਨ ਨੂੰ ਬਸ ਆ ਟੀਵੀ ਰਹਿ ਗਈਆਂ ਤਾਂ ਜਾਂ ਗੇਮਸ ਰਹਿ ਗਈਆਂ ਇਹ ਨਹੀਂ ਹੋਣਾ ਚਾਹੀਦਾ ਹਨਾ ਬੱਚਿਆਂ ਦੀਆਂ ਇੱਥੇ ਗੇਮਸ ਵੀ ਜਿਹੜੀਆਂ ਹੈ ਨਾ ਉਹ ਵੀ ਖੇਡਾਂ ਵਾਂਗੂ ਨਹੀਂ ਹੈਗੀਆਂ ਉਹਨਾਂ ਨੂੰ ਐ ਲੱਗਦਾ ਵੀ ਅੱਧਾ ਘੰਟਾ ਅਸੀਂ ਸਵਿਮਿੰਗ ਕਰਿਆ ਅੱਧਾ ਘੰਟਾ ਅਸੀਂ ਜਾ ਕੇ ਫੁੱਟਬਾਲ ਖੇਡ ਲਿਆ ਤੇ ਸਾਡੀਆਂ ਗੇਮਸ ਹੋ ਗਈਆਂ ਵੀ ਯਾਨੀ ਉਹਨਾਂ ਦੀ ਲਾਈਫ ਚ ਗੇਮਸ ਏਦਾਂ ਆ ਸਾਡੀ ਲਾਈਫ ਦੀਆਂ ਗੇਮਸ ਹੋਰ ਹੁੰਦੀਆਂ ਸੀਗੀਆਂ ਉਹਨਾਂ ਲਈ ਇੱਕ ਬੱਜਿਆ ਸਾਰਾ ਕੁਛ ਵੀ ਹਾਂ ਪੜ੍ਹ ਵੀ ਲਿਆ ਹੋਮਵਰਕ ਤਾਂ ਸੁੱਖ ਨਾ ਵੈਸੇ ਹੀ ਨਹੀਂ ਉਹਨਾਂ ਮਿਲਦਾ ਥੋੜਾ ਬਹੁਤਾ ਜਿਹੜਾ 10-15 ਮਿੰਟ ਚ ਨਿਬੇੜ ਲੈਂਦੇ ਆ ਉਹ ਹੋ ਗਿਆ। ਉਸ ਤੋਂ ਬਾਅਦ ਅਸੀਂ ਉਹ ਵੀ ਖੇਡ ਅਸੀਂ ਜਾਇਆ ਜਾਂ ਅਸੀਂ ਹਾਕੀ ਖੇਡ ਲਈ ਸੀ ਇਸ ਹਫਤੇ ਜਾਂ ਅਸੀਂ ਸਵਿਮਿੰਗ ਕਰ ਲਈ ਸੀ ਔਰ ਚਲੋ ਯਾਨੀ ਲੈ ਦੇ ਕੇ ਉਹਨਾਂ ਕੋਲ ਜਿਹੜਾ ਫ੍ਰੀ ਟਾਈਮ ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਉਹ ਫ੍ਰੀ ਟਾਈਮ ਨੂੰ ਅਸੀਂ ਕਿੱਦਾਂ ਬਿਤਾਈਏ। ਔਰ ਆਪਣੀ ਗੱਲ ਕਰੀਏ ਤੇ ਪੇਰੈਂਟਸ ਇੱਥੇ ਥੋੜੇ ਬਿਜ਼ੀ ਰਹਿੰਦੇ ਆ ਹਨਾ, ਉੱਥੇ ਤਾਂ ਅਸੀਂ ਕਦੀ ਨਾਨੀ ਦੇ ਮੋਢਿਆਂ ਤੇ ਚੜ ਗਏ, ਕਦੀ ਦਾਦੀ ਦੀ ਗੋਦੀ ਚ ਵੜ ਗਏ ਹਨਾ, ਕਦੀ ਦਾਦੇ ਦੀ ਉਂਗਲੀ ਫੜ ਕੇ ਬਾਹਰ ਨੂੰ ਚਲੇ ਗਏ, ਬਟ ਇੱਥੇ ਉਹ ਚੀਜ਼ਾਂ ਵੀ ਕਿਤੇ ਨਾ ਕਿਤੇ ਘਟਿਆ ਹਨਾ। ਬੱਚੇ ਆਪਣੇ ਆਪਣੇ ਘਰੋਂ ਘਰੀ ਆ, ਨਾ ਕੋਈ ਗਵਾਂਢੀ ਆ ਪੇ ਜਿੱਥੇ ਜਾਓ ਜੀ ਗਵਾਂਢੀਆਂ ਦੇ ਖੇਡ ਆਓ ਜਾ ਕੇ ਜਾਂ ਬਾਹਰ ਗਲੀ ਚ ਖੇਡ ਲਓ, ਉਹ ਵੀ ਚੀਜ਼ ਨਹੀਂ ਹੈਗੀ। ਸੋ ਇਹ ਚੀਜ਼ਾਂ ਤੇ ਮੈਂ ਬੜਾ ਮਿਸ ਕਰਦੀ ਆ, ਮੇਰਾ ਦਿਲ ਕਰਦਾ ਹੁੰਦਾ ਵੀ ਹਾਏ ਉਦਾਂ ਦੇ ਖੁੱਲੇ ਮਾਹੌਲ ਹੁੰਦੇ। ਪਰ ਚਲੋ ਜੀ, ਜੋ ਚੀਜ਼ਾਂ ਸਾਡੇ ਬੱਚਿਆਂ ਨੂੰ ਮਿਲੀਆਂ ਉਹ ਸਾਨੂੰ ਨਹੀਂ ਮਿਲੀਆਂ ਸੀਗੀਆਂ, ਪਰ ਜਿਹੜੀਆਂ ਚੀਜ਼ਾਂ ਨੂੰ ਅਸੀਂ ਮਾਣਿਆ ਹੰਢਾਇਆ ਹੋਇਆ ਆ ਉਹ ਬਿਲਕੁਲ ਹੀ ਸਾਡੇ ਬੱਚਿਆਂ ਕੋਲ ਨਹੀਂ ਹੈਗੀਆਂ। ਪਰ ਕੋਸ਼ਿਸ਼ ਕਰਦੇ ਰਹੀਏ, ਇਸੇ ਲਈ ਯਾਦਾਂ ਵਿੱਚ ਜਾਣਾ ਬੜਾ ਜ਼ਰੂਰੀ ਹੁੰਦਾ। ਆਪਣੀਆਂ ਯਾਦਾਂ ਵਿੱਚ ਜਾ ਕੇ ਦੇਖੀਏ ਵੀ ਅਸੀਂ ਕੀ ਕਰਦੇ ਹੁੰਦੇ ਸੀ, ਅਸੀਂ ਆਪਣੇ ਵਿਹਲੇ ਸਮੇਂ ਨੂੰ ਕਿੱਦਾਂ ਬਿਤਾਈਦਾ ਹੁੰਦਾ ਸੀ, ਉਹ ਕਿਹੜੀਆਂ ਖੇਡਾਂ ਸੀ ਜਿਹੜੀਆਂ ਅਸੀਂ ਖੇਡੀ ਦੀਆਂ ਸੀਗੀਆਂ ਜਾਂ ਕੀ ਕਰੀਦਾ ਹੁੰਦਾ ਸੀ। ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਕੱਢ ਕੇ ਅਸੀਂ ਇੱਕ ਜਾਂ ਦੋ ਜਿਹੜੀਆਂ ਖੇਡਾਂ ਜੋ ਅਸੀਂ ਖੇਡਦੇ ਹੁੰਦੇ ਸੀ ਉਹ ਬੱਚਿਆਂ ਦੇ ਨਾਲ ਮੈਨੂੰ ਲੱਗਦਾ ਖੇਡ ਸਕਦੇ ਆ। ਔਰ ਜਦੋਂ ਮੈਂ ਉਹ ਚੀਜ਼ ਬੱਚਿਆਂ ਨਾਲ ਖੇਡਦੀ ਆ ਤੇ ਉਹ ਮੇਰੇ ਨਾਲ ਪੂਰਾ ਇਨਵੋਲਵ ਹੁੰਦੇ ਆ ਔਰ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਔਰ ਉਹਨੇ ਸਮੇਂ ਚ ਉਹਨਾਂ ਨੂੰ ਭੁੱਲ ਜਾਂਦਾ ਹੁੰਦਾ ਵੀ ਟੀਵੀ ਜਾਂ ਫੋਨ ਜਾਂ ਕੋਈ ਗੇਮ ਵੀ ਹੈਗੀ ਆ ਇਸ ਦੁਨੀਆਂ ਤੇ। ਸੋ ਗੱਲ ਹੁੰਦੀ ਆ ਇਨਵੋਲਵਮੈਂਟ ਦੀ। ਸਾਡੇ ਇਹ ਹੁੰਦਾ ਸੀ ਵੀ ਸੁੱਖ ਨਾਲ ਟੱਬਰ ਵੱਡੇ ਹੁੰਦੇ ਸੀ, ਭੈਣ ਭਰਾ ਵੀ ਹੁੰਦੇ ਸੀ, ਆਲੇ ਦੁਆਲੇ ਚਾਚੇ ਤਾਏ ਦੇ ਨਿਆਣੇ, ਸੋ ਆਪਸ ਦੇ ਵਿੱਚ ਹੀ ਖੇਡਦੇ ਰਹੀਦਾ ਹੁੰਦਾ ਸੀ। ਹੁਣ ਇੱਕ ਇੱਕ ਦੋ ਦੋ ਨਿਆਣੇ ਆ ਹਨਾ, ਉਹਨਾਂ ਦਾ ਵੀ ਏਜ ਡਿਫਰੈਂਸ ਬਹੁਤ ਆ, ਆਪਸ ਚ ਕੀ ਖੇਡਣ ਉਹ। ਸੋ ਇਸ ਕਰਕੇ ਕਿਤੇ ਨਾ ਕਿਤੇ ਸਾਨੂੰ ਉਹਨਾਂ ਦੇ ਲੈਵਲ ਤੇ ਜ਼ਰੂਰ ਪਹੁੰਚਣਾ ਚਾਹੀਦਾ, ਉਹਨਾਂ ਦੇ ਲੈਵਲ ਤੇ ਆ ਕੇ ਉਹਨਾਂ ਨਾਲ ਖੇਡਣਾ ਚਾਹੀਦਾ, ਇਹ ਜ਼ਰੂਰ ਹੋਣਾ ਚਾਹੀਦਾ। ਸੋ ਚਲੋ ਅੱਜ ਅਸੀਂ ਬੈਠ ਕੇ ਇਹਨਾਂ ਚੀਜ਼ਾਂ ਨੂੰ ਖੰਗਾਲਦੇ ਆ ਕਿ ਅਸੀਂ ਬਚਪਨ ਚ ਕੀ ਕੀ ਖੇਡਦੇ ਹੁੰਦੇ ਸੀਗੇ ਤੇ ਹੁਣ ਅਸੀਂ ਇਕੱਠੇ ਬੈਠ ਕੇ ਇਹੋ ਜਿਹੀਆਂ ਕਿਹੜੀਆਂ ਖੇਡਾਂ ਆ ਜਿਹੜੀਆਂ ਆਪਣੇ ਬੱਚਿਆਂ ਨਾਲ ਖੇਡ ਸਕਦੇ ਆ। ਸੋ ਮੈਂ ਸਿਰਫ ਤੁਹਾਨੂੰ ਦੱਸਣਾ ਹੀ ਨਹੀਂ ਹੈਗਾ, ਉਹ ਖੇਡਾਂ ਤੁਹਾਡੇ ਤੋਂ ਸੁਣਨਾ ਵੀ ਚਾਹੁੰਦੀ ਹਾਂ ਤਾਂ ਕਿ ਤੁਹਾਡੇ ਤੋਂ ਕੁਝ ਸੁਣ ਕੇ ਮੈਂ ਵੀ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਇੰਪਲੀਮੈਂਟ ਕਰ ਸਕਾਂ। ਸਿਰਫ ਗੱਲਾਂ ਦਾ ਮਤਲਬ ਇਹ ਨਹੀਂ ਹੁੰਦਾ ਵੀ ਮੈਂ ਸੁਣਾ ਕੇ ਤੁਰ ਗਈ ਤੇ ਤੁਸੀਂ 2 ਘੰਟੇ ਪੂਰੇ ਕੀਤੇ ਸੁਣ ਲਈਆਂ ਤੇ ਚਲੋ, ਉਹ ਨਹੀਂ। ਕੁਝ ਤੁਸੀਂ ਸੁਣਾਓ, ਕੁਝ ਮੈਂ ਸੁਣਾਵਾਂ ਔਰ ਬੈਠ ਕੇ ਕੁਝ ਚਿੰਤਨ ਹੋਵੇ, ਕੁਝ ਚੰਗੇ ਵਿਚਾਰ ਹੋਣ, ਪਰ ਫਾਇਦਾ ਫੇਰ ਹੀ ਜੇ ਅਸੀਂ ਉਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣ ਲਈ ਤਿਆਰ ਹੋਈਏ ਤਾਂ। ਸੋ ਆਓ ਅੱਜ ਦਾ ਐਪੀਸੋਡ ਨਾ ਸਿਰਫ ਆਪਣੀਆਂ ਯਾਦਾਂ ਦੇ ਲਈ ਬਲਕਿ ਆਪਣੀ ਜ਼ਿੰਦਗੀ ਦੇ ਵਿੱਚ ਅਮਲੀ ਤੌਰ ਤੇ ਉਹਨਾਂ ਨੂੰ ਚੀਜ਼ਾਂ ਨੂੰ ਲਿਆਉਣ ਦੇ ਲਈ ਸੋਚਦੇ ਆ ਕਿ ਕੀ ਕਰ ਸਕਦੇ ਆ। ਕੁਛ ਨਾ ਕੁਛ ਤਾਂ ਪਾਸ ਆਨ ਕਰਨਾ ਚਾਹੀਦਾ ਨਾ ਸਾਨੂੰ ਆਪਣੇ ਬੱਚਿਆਂ ਨੂੰ, ਤੇ ਕਿਉਂ ਨੀ ਉਹ ਚੀਜ਼ਾਂ ਉਹ ਖੇਡਾਂ ਵੀ ਜਿਹੜੀਆਂ ਅਸੀਂ ਬਚਪਨ ਚ ਖੇਡਦੇ ਸੀ। ਸੋ ਗੀਤ ਸੁਣਦੇ ਆ ਜੀ ਇੱਕ ਔਰ ਉਸ ਤੋਂ ਬਾਅਦ ਫੇਰ ਸ਼ੁਰੂ ਕਰਦੇ ਆ ਵੀ ਅਸੀਂ ਆਪਣੇ ਵਿਹਲੇ ਸਮੇਂ ਦੇ ਵਿੱਚ ਕੀ ਕੀ ਕਰਦੇ ਹੁੰਦੇ ਸੀਗੇ। ਜੇ ਅੱਜ ਸਾਨੂੰ ਕੋਈ ਬੱਚਾ ਪੁੱਛੇ ਵੀ ਹਾਂ ਹੁਣ ਵਿਹਲੇ ਆ ਹੋਰ ਕੀ ਕਰੀਏ, ਤਾਂ ਉਹਨਾਂ ਨੂੰ ਇਹ ਚੀਜ਼ਾਂ ਦੱਸ ਸਕੀਏ ਵੀ ਆ ਜਾਓ ਦੱਸਦੇ ਆ ਹੋਰ ਕੀ ਕੀ ਕਰ ਸਕਦੇ ਆ। ਸੋ ਉਸ ਤੋਂ ਪਹਿਲਾਂ ਇਹ ਗੀਤ ਫੇਰ ਕਰਦੇ ਆ ਜੀ ਆਪਣੀਆਂ ਗੱਲਾਂ ਬਾਤਾਂ ਤੇ ਮੁੜਦੇ ਆ।
जन्म जन्म का साथ है निभाने को, सौ सौ बार मैंने जन्म लिए, जन्म जन्म का साथ है निभाने को, सौ सौ बार मैंने जन्म लिए, जन्म जन्म का साथ है निभाने को, सौ सौ बार मैंने जन्म लिए। प्यार अमर है दुनिया में, प्यार कभी नहीं मरता है, प्यार अमर है दुनिया में, प्यार कभी नहीं मरता है, मौत बदन को आती है, रूह का जलवा रहता है, जन्म जन्म का साथ है निभाने को सौ सौ बार मैंने जन्म लिए जन्म जन्म का साथ है निभाने को सौ सौ बार मैंने जन्म लिए शहजादे सपनों की इतनी तू हैरान न हो ओ शहजादे सपनों की इतनी तू हैरान न हो मैं भी तेरा सपना हूँ जान मुझे अनजान न हो जन्म जन्म का साथ है निभाने को सौ सौ बार मैंने जन्म लिए जन्म जन्म का साथ है निभाने को सौ सौ बार मैंने जन्म लिए एक दिन तुझको पाऊंगा तू मंजिल मेरा ही हूँ एक दिन तुझको पाऊंगा कौन मुझे अब रोकेगा हर दम यूं ही आऊंगा जन्म जन्म का साथ है निभाने को सौ सौ बार मैंने जन्म लिए जन्म जन्म का साथ है निभाने को सौ सौ बार मैंने जन्म लिए जन्म जन्म का साथ है निभाने को सौ सौ बार मैंने जन्म लिए
लो जी बहुत प्यारा गीत और पुराने गीत बड़े प्यारे होंगे म्यूजिक और लिरिक्स कमाल दिया है ना एवरग्रीन तुसी जदो भी सुनो और मेनू लगता हर जनरेशन ही पसंद कर दी इन्हां गाणियां नू बस गल हुंदी है सी उन्हां नू सुनाउंदे कीआं ए भी गल हुंदी है सानू लगता भी अजकल दे बच्चे सुनदे नहीं सेम उसे तरह जिदा असीं कह दिंदे आं भी अजकल दे बच्चे की करिए मनदे नहीं खेडदे नहीं करदे नहीं पर किते ना किते उहदे विच साडी अपनी भी थोड़ी गलती हुंदी है असीं उन्हां नू ओह चीजां खेडियां या दिखाईआं ही नहीं जिन्हां चीजां नाल बच्चियां नू इंट्रोड्यूस करांगे उन्हां ने ओही चीजां सिखणियां उसे तरह म्यूजिक जो घर दे विच असीं सुणदे आं जो घर दे विच लगदा है बच्चा ओह म्यूजिक ही पसंद करन लग जांदा हौली हौली और किते ना किते उहदी ਜਿਹੜੀ ਤੈ ਹੁੰਦੀ ਆ ਬੇਸ ਹੁੰਦਾ ਆ ਉਹ ਉਹਨਾਂ ਚੀਜ਼ਾਂ ਦਾ ਬਣ ਜਾਂਦਾ ਆ ਸੋ ਜਦੋਂ ਵੀ ਅਸੀਂ ਕੁਛ ਬੋਲਦੇ ਆ ਜਾਂ ਕੁਛ ਸੁਣਦੇ ਆ ਜਾਂ ਕੁਛ ਕਰਦੇ ਆ ਖਾਸ ਕਰਕੇ ਆਪਣੇ ਬੱਚਿਆਂ ਦੇ ਜਦੋਂ ਸਾਡੇ ਇਰਦ ਗਿਰਦ ਹੁੰਦੇ ਆ ਉਦੋਂ ਥੋੜਾ ਜਿਹਾ ਇੱਕ ਧਿਆਨ ਰੱਖਣਾ ਚਾਹੀਦਾ ਮੈਨੂੰ ਲੱਗਦਾ ਭਈ ਹਾਂ ਜੋ ਅਸੀਂ ਕਰ ਰਹੇ ਆ ਕਿ ਇਹ ਕਿਉਂਕਿ ਬੱਚੇ ਸਿੱਖ ਕੇ ਨਹੀਂ ਸਿੱਖਦੇ ਉਹ ਦੇਖ ਕੇ ਜ਼ਿਆਦਾ ਸਿੱਖ ਲੈਂਦੇ ਆ ਸੋ ਬਾਕੀ ਚੋਇਸ ਤਾਂ ਆਪਣੀ ਆਪਣੀ ਜੀ ਸਹੀ ਗੱਲ ਆ ਹਰ ਕਿਸੇ ਦੀ ਆਪਣੀ ਚੋਇਸ ਔਰ ਇਸੇ ਲਈ ਕਹਿੰਦੇ ਹੁੰਦੇ ਆ ਵੀ ਅਸੀਂ ਜਿੱਦਾਂ ਦੇ ਹੁੰਦੇ ਆ ਸਾਡੇ ਬੱਚੇ ਕੁਛ ਨਾ ਕੁਛ ਉਹੋ ਜਿਹੇ ਹੋ ਜਾਂਦੇ ਆ ਜਿਹੋ ਜਿਹਾ ਅਸੀਂ ਪਹਿਨਦੇ ਆ ਜਿਹੋ ਜਿਹਾ ਅਸੀਂ ਖਾਂਦੇ ਆ ਉਹ ਜਿਹੀਆਂ ਚੀਜ਼ਾਂ ਔਰ ਸਾਨੂੰ ਐਨਆਰਆਈਜ਼ ਨੂੰ ਬੜੇ ਚੈਲੰਜਸ ਹੁੰਦੇ ਇਸ ਮਾਮਲੇ ਦੇ ਵਿੱਚ ਸਹੀ ਗੱਲ ਆ ਚਾਹੇ ਪਹਿਰਾਵੇ ਨੂੰ ਲੈ ਲਈਏ ਚਾਹੇ ਅਸੀਂ ਆਪਣੇ ਖਾਣ ਪੀਣ ਨੂੰ ਲੈ ਲਈਏ ਬੱਚਿਆਂ ਨੂੰ ਜੇ ਰੋਜ਼ ਰੋਟੀ ਵੀ ਦਿੰਦੇ ਆ ਤੇ ਉਹ ਵੀ ਔਖੇ ਹੋ ਜਾਂਦੇ ਵੀ ਹਾਏ ਮੰਮਾ ਰੋਟੀ ਰੋਜ਼ ਪਰ ਕਿਤੇ ਨਾ ਕਿਤੇ ਘੂਰੀ ਵੀ ਵੱਟਣੀ ਪੈਂਦੀ ਆ ਕਿਤੇ ਨਾ ਕਿਤੇ ਉਹਨਾਂ ਦੀ ਵੀ ਮੰਨਣੀ ਪੈਂਦੀ ਆ ਸੋ ਇਹ ਬੈਲੈਂਸ ਜਿਹਾ ਬਣਾ ਕੇ ਰੱਖਣਾ ਪੈਂਦਾ ਸਾਨੂੰ ਜ਼ਿੰਦਗੀ ਦੇ ਵਿੱਚ ਹੈ ਨਾ ਪਰ ਇੱਕ ਗੱਲ ਮੈਂ ਜ਼ਰੂਰ ਕਹਾਂਗੀ ਭਈ ਪੰਜਾਬ ਜਿਹੜਾ ਆ ਜਿੰਨਾ ਹੁਣ ਪੰਜਾਬ ਤੋਂ ਬਾਹਰ ਬਾਹਰ ਆ ਨਾ ਪੰਜਾਬ ਓਨਾ ਸ਼ਾਇਦ ਪੰਜਾਬ ਦੇ ਵਿੱਚ ਵੀ ਨਹੀਂ ਹੈਗਾ। ਸੋ ਇਹ NRIs ਆ ਜਿਹੜੇ ਦਿਲਾਂ ਦੇ ਵਿੱਚ ਪੰਜਾਬ ਲਈ ਬੈਠੇ ਆ ਤੇ ਆਪਣਾ ਆਪਣੇ ਹਿੱਸੇ ਦਾ ਪੰਜਾਬ ਹਰ ਦੇਸ਼ ਦੇ ਵਿੱਚ ਉਹਨਾਂ ਨੇ ਵਸਾਇਆ ਹੋਇਆ ਆ। ਤੇ ਮੈਨੂੰ ਮੈਸੇਜ ਆਇਆ ਜੀ, ਲਓ ਜੀ ਹਰੀਸ਼ ਅਰੋੜਾ ਹੁਣੀ ਵੀ ਆ ਗਏ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਹੈ? ਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਭੈਣ, ਸਤਿ ਸ਼੍ਰੀ ਅਕਾਲ ਸਰਬਜੀਤ ਭਾਈ ਨੂੰ, ਤੇ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ, ਰੱਬ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ। ਹਾਜ਼ਰੀ ਲਵਾ ਰਹੇ ਆ, ਕਹਿੰਦੇ ਹਾਜ਼ਰ ਜੀ, ਕਹਿੰਦੇ ਇੱਕ ਸੌਂਗ ਲਾ ਦਿਓ ਜੀ, ਹੋ ਸਕਿਆ ਤਾਂ ਜ਼ਰੂਰ ਜੀ, ਹੋ ਸਕਣ ਵਾਲੀ ਕਿਹੜੀ ਗੱਲ ਹੈ, ਇੱਕ ਦਿਨ ਵਿਕ ਜਾਏਗਾ ਮਾਟੀ ਕੇ ਮੋਲ, ਬਹੁਤ ਸੋਹਣਾ ਗੀਤ ਹੈ ਜੀ, ਜ਼ਰੂਰ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ ਅਸੀਂ। ਔਰ ਸਹੀ ਗੱਲ ਆ, ਹਾਜ਼ਰ ਜੀ ਵਾਲੀ ਗੱਲ ਤੇ ਤੁਹਾਡੀ ਯਾਦ ਆ ਗਈ ਵੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਜਦੋਂ ਹਾਜ਼ਰੀ ਲੱਗਦੀ ਹੁੰਦੀ ਸੀ ਤੇ ਨਾ ਬੋਲਣੇ ਟੀਚਰ ਨੇ ਉੱਚੀ ਉੱਚੀ, ਤੇ ਅਸੀਂ ਵੀ ਉੱਚੀ ਉੱਚੀ ਹਾਜ਼ਰ ਜੀ ਹੈ ਨਾ ਹਾਜ਼ਰੀਆਂ ਲਾਈਦੀਆਂ ਹੁੰਦੀਆਂ ਸੀ। ਔਰ ਮੇਰੇ ਮੰਮੀ ਡੈਡੀ ਜਿਹੜੇ ਸੀ ਉਹ ਬਈ ਟੀਚਰ ਸੀਗੇ ਤਾਂ ਉਹ ਜਿਹੜੇ ਰਜਿਸਟਰ ਹੁੰਦੇ ਸੀਗੇ ਕਈ ਨਾ ਵੈਸੇ ਹੀ ਖਾਲੀ ਪਏ ਹੁੰਦੇ ਸੀਗੇ, ਗੱਲ ਸ਼ੁਰੂ ਚਲੋ ਇੱਥੋਂ ਹੀ ਕਰਦੀ ਆ ਮੈਂ, ਉਹਨਾਂ ਦੇ ਰਜਿਸਟਰ ਜਿਹੜੇ ਅਟੈਂਡੈਂਸ ਰਜਿਸਟਰ ਹੁੰਦੇ ਸੀ ਘਰ ਪਏ ਹੁੰਦੇ ਸੀਗੇ, ਤੇ ਫੇਰ ਅਸੀਂ ਕੀ ਕਰਨਾ, ਮੈਂ ਤੇ ਮੇਰੀ ਭੈਣ ਨੇ, ਅਸੀਂ ਟੀਚਰ ਬਣ ਜਾਣਾ ਸੀ ਜੀ, ਪ੍ਰਾਇਮਰੀ ਸਕੂਲ ਵਾਲੀਆਂ ਉਹੀ ਟੀਚਰਸ ਬਣ ਜਾਣਾ ਭੈਣ ਜੀਆਂ, ਤੇ ਫੇਰ ਗਲਾਂ ਦੇ ਵਿੱਚ ਪਾ ਲੈਣੀਆਂ ਚੁੰਨੀਆਂ, ਤੇ ਹੋਰ ਜਿਹੜੇ ਰਜਿਸਟਰ ਹੁੰਦੇ ਸੀਗੇ ਨਾ ਉਹਨਾਂ ਦੇ ਵਿੱਚ ਅਸੀਂ ਐਂ ਲਿਖੀ ਜਾਣਾ ਵੀ ਹਾਂਜੀ, ਨਾਲੇ ਨਾ ਬੋਲੀ ਜਾਣੇ ਅਵਾ ਗਾਉਣੀ ਤੇ ਨਾਲੇ ਉਹ ਲਿਖੀ ਜਾਣਾ। ਸੋ ਕੋਈ ਨਾ ਕੋਈ ਖੇਡ ਐਵੇਂ ਕੱਢ ਲਈਦੀ ਹੁੰਦੀ ਸੀਗੀ ਅਸੀਂ। ਮੈਨੂੰ ਯਾਦ ਆ ਵੀ ਜਦੋਂ ਫੇਰ ਕੋਈ ਹੋਰ ਚੀਜ਼ ਨਹੀਂ ਤਾਂ ਜਿਹੜੀਆਂ ਘਰ ਦੇ ਖਿਡੌਣੇ ਹੁੰਦੇ ਸੀ ਜਾਂ ਕੋਈ ਭਾਂਡੇ ਹੁੰਦੇ ਸੀ ਉਹਨਾਂ ਨੂੰ ਸਾਹਮਣੇ ਬਿਠਾ ਕੇ ਉਹਨਾਂ ਨੂੰ ਕਲਾਸ ਬਣਾ ਲਈਦੀ ਹੁੰਦੀ ਸੀਗੀ। ਮੈਨੂੰ ਯਾਦ ਆ ਵੀ ਮੈਂ 5-6 ਸਾਲ ਦੀ ਹੋਊਂਗੀ ਉਦੋਂ ਜਦੋਂ ਮੈਂ ਇਹ ਵਾਲੀ ਖੇਡ ਖੇਡਦੀ ਹੁੰਦੀ ਸੀਗੀ, ਤੇ ਉਹ ਸਾਡੇ ਘਰ ਚ ਇੱਕ ਬਗੀਚੀ ਜਿਹੀ ਹੁੰਦੀ ਸੀ, ਉਹਦੇ ਵਿੱਚ ਪਪੀਤਾ ਲੱਗਾ ਹੁੰਦਾ ਸੀ ਜਾਂ ਹੋਰ ਥੋੜੇ ਪਲਾਂਟਸ ਹੁੰਦੇ ਸੀ ਜਿਹੜੇ ਵੀ, ਤੇ ਉੱਥੇ ਬੈਠ ਕੇ ਜੇ ਮੈਂ ਨਾ ਜਦੋਂ ਕਦੇ ਇਕੱਲੀ ਹੋਣਾ ਤੇ ਮੈਂ ਭੈਣ ਜੀ ਬਣ ਜਾਣਾ, ਫਿਰ ਮੈਂ ਉਹਨਾਂ ਦੀ ਹਾਜ਼ਰੀ ਲਾਉਣੀ ਤੇ ਫਿਰ ਮੈਂ ਉਹਨਾਂ ਨੂੰ ਪੜਾਉਣਾ, ਤੇ ਉਹ ਜਿਹੜੇ ਫਿਰ ਮੈਂ ਨਾ ਏਦਾਂ ਕਹਿਣਾ ਵੀ ਹਾਂ ਤੁਸੀਂ ਅੱਜ ਕੰਮ ਨੀ ਕੀਤਾ, ਤੇ ਫਿਰ ਮੈਂ ਉੱਥੋਂ ਡੰਡੇ ਨਾਲ ਉਹਦੇ ਮਾਰਨਾ ਵੀ, ਉਹ ਵਿਚਾਰਾ ਇੱਕ ਪਪੀਤੇ ਦਾ ਦਰਖਤ ਹੁੰਦਾ ਸੀ ਉੱਤੇ ਜਦੋਂ ਮਾਰਨਾ ਤੇ ਉਹ ਵਿੱਚੋਂ ਚਿੱਟਾ ਚਿੱਟਾ ਪਾਣੀ ਨਿਕਲਣਾ, ਫਿਰ ਮੈਨੂੰ ਬੜਾ ਦੁੱਖ ਹੋਣਾ ਵੀ ਹਾਏ ਮੈਂ ਇਹਨੂੰ ਮਾਰਿਆ, ਇਹਦੀ ਸੱਟ ਲੱਗ ਗਈ, ਫਿਰ ਲਿਆ ਕੇ ਕੋਈ ਨਾ ਕੋਈ ਪੱਟੀਆਂ ਉਹਦੇ ਉੱਤੇ ਬੰਨੀਆਂ ਹੋਣੀਆਂ। ਸੋ ਇਹੋ ਜਿਹੀਆਂ ਖੇਡਾਂ ਜਿਹੜੀਆਂ ਅਸੀਂ ਆਮ ਹੀ ਘੜ ਲਈਆਂ ਹੁੰਦੀਆਂ ਸੀਗੀਆਂ, ਜਿਹਦੇ ਲਈ ਸਾਨੂੰ ਕਿਸੇ ਦੀ ਲੋੜ ਨਹੀਂ ਹੁੰਦੀ ਸੀ, ਕੱਲੇ ਵੀ ਖੇਡ ਲਈਦਾ ਸੀ, ਨਾਲ ਕੋਈ ਆ ਜਾਂਦਾ ਸੀਗਾ ਤਾਂ ਉਹਨੂੰ ਵੀ ਰਲਾ ਲਈਦਾ ਹੁੰਦਾ ਸੀਗਾ। ਉਹ ਕਿਹੜੀਆਂ ਖੇਡਾਂ ਹੁੰਦੀਆਂ ਸੀ, ਕਿਹੜੇ ਇਹੋ ਜਿਹੇ ਟਾਈਮ ਪਾਸ ਹੁੰਦੇ ਸੀ ਜਿਹੜੇ ਤੁਸੀਂ ਕਰਦੇ ਹੁੰਦੇ ਸੀਗੇ, ਉਹ ਤੁਸੀਂ ਮੈਨੂੰ ਜ਼ਰੂਰ ਦੱਸੋ। ਤੇ ਉਸ ਤੋਂ ਬਾਅਦ ਗੁਰਿੰਦਰ ਸਿੰਘ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਆਪ ਸਭ ਨੂੰ। ਸਾਡੇ ਵੇਲੇ ਤਾਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਸਕੂਲ ਤੋਂ ਘਰ ਦਾ ਕੰਮ ਹੀ ਇੰਨਾ ਮਿਲ ਜਾਂਦਾ ਸੀ ਕਿ ਸੋਚ ਕੇ ਬੁਖਾਰ ਚੜ ਜਾਂਦਾ ਹੁੰਦਾ ਸੀ। ਓ ਬਿਲਕੁਲ ਸਹੀ ਗੱਲ ਆ ਜੀ, ਹੁਣ ਪਤਾ ਨੀ ਬੱਚਿਆਂ ਨੂੰ ਉੱਥੇ ਇੰਨਾ ਕੰਮ ਮਿਲਦਾ ਕਿ ਨਹੀਂ, ਕਿ ਸਾਡੇ ਨਾਲ ਪਤਾ ਨੀ ਕੀ ਦੁਸ਼ਮਣੀ ਹੁੰਦੀ ਸੀਗੀ। ਹਰ ਇੰਨੇ ਤਾਂ ਇੱਕ ਸਬਜੈਕਟ ਹੁੰਦੇ ਸੀ, 8-9 ਸਬਜੈਕਟ ਹੁੰਦੇ ਸੀ, ਔਰ ਉਹਨਾਂ ਦੇ ਸਾਰਿਆਂ ਨੇ ਆਪਣੀ ਵਾਹ ਲਾਈ ਹੁੰਦੀ ਸੀ ਵੀ ਅਸੀਂ ਸਭ ਤੋਂ ਜ਼ਿਆਦਾ ਕੰਮ ਦੇਣਾ, ਕੋਈ ਪੁੱਛਣ ਵਾਲਾ ਨੀ ਹੁੰਦਾ ਸੀਗਾ ਨਾ ਟੀਚਰਸ ਨੂੰ। ਬੱਚਿਆਂ ਤੇ ਬਰਡਨ ਪੈਂਦਾ ਹੈ ਜਾਂ ਜਦੋਂ ਬੱਚਿਆਂ ਨੂੰ ਕੁੱਟ ਪੈਂਦੀ ਹੁੰਦੀ ਸੀ ਚਾਈਲਡ ਅਬਿਊਸ ਦਾ, ਕਿੰਨੂ ਪਤਾ ਹੁੰਦਾ ਸੀ ਉਦੋਂ, ਨਹੀਂ ਤੇ ਅਸੀਂ ਵੀ ਕਿਤੇ ਜਾ ਕੇ ਕਹਿ ਹੁੰਦੇ। ਪਰ ਬਿਲਕੁਲ ਸਹੀ ਗੱਲ ਆ, ਛੁੱਟੀਆਂ ਦਾ ਕੰਮ, ਔਰ ਫਿਰ ਜਿਹੜੇ ਸੁਲੇਖ ਮਿਲਦੇ ਹੁੰਦੇ ਸੀ ਇੰਗਲਿਸ਼ ਦਾ ਵੱਖਰਾ, ਹਿੰਦੀ ਦਾ ਵੱਖਰਾ, ਪੰਜਾਬੀ ਦਾ ਵੱਖਰਾ, ਓਹੋ। ਪਰ ਫਿਰ ਵੀ ਇਹੋ ਜਿਹੀ ਗੱਲ ਨੀ, ਅਸੀਂ ਮੁਕਾ ਹੀ ਲਈਦਾ ਹੁੰਦਾ ਸੀਗਾ ਮੈਨੂੰ ਲੱਗਦਾ, ਛੁੱਟੀਆਂ ਖਤਮ ਹੋਣ ਤੋਂ ਕਈ ਦਿਨ ਪਹਿਲਾਂ ਹੀ ਮੁਕਾ ਲਈਦਾ ਹੁੰਦਾ ਸੀ, ਜਦ ਕਿ ਘਰ ਦੇ ਵੀ ਇਸ ਗੱਲੋਂ ਬੋਲਦੇ ਹੁੰਦੇ ਸੀ ਵੀ ਸਾਰਾ ਕੰਮ ਤੁਸੀਂ 5-6 ਦਿਨਾਂ ਚ ਨੀ ਖਤਮ ਕਰਨਾ, ਵੀ ਰੋਜ਼ ਦਾ ਕਰਨਾ ਆ। ਪਰ ਸਾਨੂੰ ਹੁੰਦਾ ਸੀ ਵੀ ਕਿਹੜਾ ਏਡਾ ਬਰਡਨ ਲੈ ਕੇ ਬੈਠਾ ਰਹੇ, ਕੰਮ ਮੁਕਾ ਕੇ ਪਰੇ ਕਰੋ, ਹੈ ਨਾ। ਸੋ ਇਹਦੇ ਵਿੱਚ ਵੀ ਮੈਨੂੰ ਲੱਗਦਾ ਹੁੰਦਾ ਵੀ, ਮੈਂ ਐ ਨੀ ਕਹਿ ਰਹੀ ਵੀ ਕੁੜੀਆਂ ਮੁੰਡੇ ਵੱਖਰੇ ਵੱਖਰੇ ਹੁੰਦੇ ਸੀਗੇ, ਪਰ ਤੁਸੀਂ ਮੈਨੂੰ ਦੱਸ ਸਕਦੇ ਆ ਵੀ ਤੁਸੀਂ ਕਿੱਦਾਂ ਕਰਦੇ ਹੁੰਦੇ ਸੀ, ਕਿਉਂਕਿ ਮੇਰਾ ਭਰਾ ਇਸ ਮਾਮਲੇ ਚ ਬੜਾ ਨਿਕੰਮਾ ਹੁੰਦਾ ਸੀ, ਉਹ ਸਾਰੀਆਂ ਛੁੱਟੀਆਂ ਬੜਾ ਈਜ਼ੀ ਲੈ ਕੇ ਰਹਿੰਦਾ ਹੁੰਦਾ ਸੀ ਇਸ ਕੰਮ ਨੂੰ, ਵੀ ਉਹ ਸਾਡੇ ਵੱਲ ਦੇਖਦਾ ਹੁੰਦਾ ਵੀ ਤੁਸੀਂ ਤਾਂ ਪਾਗਲ ਲੱਗੀਆਂ, ਏਡੀ ਕਿਹੜੀ ਗੱਲ ਆ, ਫਿਰ ਕੀ ਹੋ ਗਿਆ, ਕਰ ਲਾਂਗੇ। ਤੇ ਸਾਨੂੰ ਭੈਣਾਂ ਨੂੰ ਹੁੰਦਾ ਸੀ ਵੀ ਨਹੀਂ ਕੰਮ ਖਤਮ ਕਰੀਏ, ਤੇ ਜਦੋਂ ਫਿਰ ਛੁੱਟੀਆਂ ਖਤਮ ਹੋਣ ਵਾਲੀਆਂ ਹੁੰਦੀਆਂ ਸੀ ਜਦੋਂ ਰਹਿ ਜਾਂਦੇ ਸੀ 4-5 ਦਿਨ, ਉਹਨੂੰ ਪਤਾ ਹੁੰਦਾ ਸੀ ਫਿਰ ਉਹਨੇ ਸਾਨੂੰ ਪਤਿਆ ਕੇ ਹਾਏ ਭੈਣ ਬਣ ਕੇ ਕੰਮ ਕਰਦੇ ਮੇਰਾ, ਤੇ ਸਾਰਿਆਂ ਨੂੰ, ਅਸੀਂ 4 ਭੈਣਾਂ ਹੁੰਦੀਆਂ ਸੀ ਉਹਦੀਆਂ, ਸਾਰਿਆਂ ਨੂੰ ਇੱਕ ਇੱਕ ਕਾਪੀ ਫੜਾ ਦਿੰਦਾ ਹੁੰਦਾ ਸੀਗਾ ਤੇ ਉਹਦਾ ਕੰਮ ਖਤਮ ਹੋ ਜਾਂਦਾ ਹੁੰਦਾ ਸੀਗਾ। ਸੋ ਮੈਨੂੰ ਲੱਗਦਾ ਹੁੰਦਾ ਵੀ ਮੁੰਡੇ ਇਸ ਮਾਮਲੇ ਚ ਬੜੀ ਨਾ ਚਲਾਕੀ ਜਿਹੀ ਮਾਰ ਲੈਂਦੇ ਹੁੰਦੇ ਆ, ਵੈਸੇ ਵੀ ਦੇਖਿਆ ਜਾਏ ਸਾਰਾ ਸਾਲ ਨੀ ਪੜਨਗੇ, ਬੜੇ ਚਿੱਲ ਹੁੰਦੇ ਸੀਗੇ ਵੀ ਹਾਂ ਕਿਹੜਾ ਕੰਮ, ਕੁੜੀਆਂ ਵਿਚਾਰੀਆਂ ਸਿਰ ਸੁੱਟ ਕੇ ਬੈਠੀਆਂ ਰਹਿੰਦੀਆਂ ਹੁੰਦੀਆਂ ਸੀਗੀਆਂ, ਪੜ੍ਹੀ ਜਾਣਾ ਔਰ ਰਿਜ਼ਲਟ ਫਿਰ ਵੀ ਤਕਰੀਬਨ ਇੱਕੋ ਜਿਹਾ ਹੀ ਆ ਜਾਂਦੇ ਹੁੰਦੇ ਸੀਗੇ, ਹੈ ਨਾ। ਤੇ ਚਲੋ ਜੀ, ਇਸ ਤੋਂ ਬਾਅਦ ਗੈਰੀ ਹੁਣਾਂ ਦਾ ਵੀ ਮੈਸੇਜ ਮੈਂ ਲੈ ਲਵਾਂ। ਉਹ ਕਹਿ ਰਹੇ ਨੇ ਕਿ ਹਾਂਜੀ, ਕਹਿੰਦੇ ਆਲ ਗੁੱਡ, ਬਿਜ਼ੀ ਆ ਬਸ ਨਿਊ ਬਿਜ਼ਨਸ ਦੇ ਵਿੱਚ। ਨਹੀਂ ਬਿਲਕੁਲ ਜੀ, ਜਦੋਂ ਨਵਾਂ ਕੰਮ ਕੋਈ ਹੋਵੇ ਫਿਰ ਥੋੜੀ ਜਿਹੀ ਵਾਹ ਲਾਉਣੀ ਪੈਂਦੀ ਹੈ ਤੇ ਬਿਜ਼ੀ ਵੀ ਹੋ ਜਾਈਦਾ। ਦੈਟਸ ਓਕੇ, ਕੋਈ ਗੱਲ ਨਹੀਂ ਜੀ। ਤੇ ਕਹਿ ਰਹੇ ਇੱਕ ਸੌਂਗ ਲਗਾ ਦਿਓ ਪਰਦੇਸ਼ ਕਲੇਰ ਕੰਠ ਦਾ। ਬਿਲਕੁਲ ਜੀ, ਕਲੇਰ ਕੰਠ ਦਾ ਪਰਦੇਸ਼ ਗੀਤ, ਤੁਹਾਡੀ ਫਰਮਾਇਸ਼ ਜਿਹੜੀ ਮੈਂ ਸਰਬਜੀਤ ਭਾਜੀ ਤੱਕ ਪਹੁੰਚਾ ਦਿੱਤੀ ਹੈ ਤੇ ਜ਼ਰੂਰ ਪ੍ਰੋਗਰਾਮ ਦੇ ਵਿੱਚ ਅਸੀਂ ਗੀਤ ਲਾਵਾਂਗੇ ਇਹ। ਤੇ ਗੁਰਬੀਰ ਸਿੰਘ ਹੁਣੀ ਕਹਿ ਰਹੇ ਆ, ਕਹਿੰਦੇ ਸਾਡੇ ਕੋਲ ਵਿਹਲ ਹੁੰਦਾ ਹੀ ਨਹੀਂ ਸੀ, ਕਹਿੰਦੇ ਖੇਡਣ, ਸਾਡੇ ਕੋਲ ਵਿਹਲ ਹੁੰਦਾ ਹੀ ਨਹੀਂ ਸੀ ਖੇਡਣ ਤੋਂ। ਮੋਮ ਹੁਣੀ ਕੁੱਟ ਕੁੱਟ ਕੇ ਘਰ ਲੈ ਕੇ ਆਉਂਦੇ ਹੁੰਦੇ ਸੀ, ਘਰ ਬੈਠ ਜਾਓ ਕਿਤੇ ਸਾਹ ਲੈ ਲਓ। ਸੱਚੀ ਗੱਲ ਆ, ਕਹਿੰਦੇ ਵੈਸੇ ਤਾਂ ਲੱਭਦੇ ਹੀ ਨਹੀਂ ਸੀ ਹੁੰਦੇ, ਸਾਰੇ ਪਿੰਡ ਚ ਘੁੰਮਦੇ ਰਹਿੰਦੇ ਸੀ, ਕਦੀ ਖੇਤਾਂ ਚ ਤੇ ਕਦੀ ਕਿਤੇ। ਤੇ ਇਹੀ ਕਹਿੰਦੇ ਹਾਲ ਮੇਰੇ ਬੇਟੇ ਦਾ ਆ, ਉਹ ਦਾਦੀ ਦਾਦੂ ਕੋਲ ਆ ਤੇ ਦਾਦੀ ਲੱਭਦੇ ਰਹਿੰਦੇ ਨੇ ਕੀ ਕਰਾਂ ਘਰ 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 ਹੀ ਆ, ਕਹਿੰਦੇ ਨੀਅਰ 4 ਈਅਰ ਦਾ ਆ ਅਜੇ ਤਾਂ। ਸੋ ਬਹੁਤ ਵਧੀਆ ਮੈਨੂੰ ਲੱਗਦਾ ਪੰਜਾਬ ਚ ਹੈ ਨਾ, ਦਾਦੀ ਦਾਦੂ ਕੋਲ ਤੇ ਬਿਲਕੁਲ ਸਹੀ ਗੱਲ ਆ। ਪਰ ਉਹ ਜਿਹੜੇ ਉਹ ਖੁੱਲੇ ਜਿਹੜੇ ਮਾਹੌਲ ਆ ਨਾ, ਉਹ ਮਿਸ ਕਰਦੇ ਆ ਅਸੀਂ ਇੱਥੇ, ਔਰ ਕਿਤੇ ਨਾ ਕਿਤੇ ਉਹ ਚੀਜ਼ ਮੈਂ ਬੱਚਿਆਂ ਚ ਵੀ ਮਿਸ ਕਰਦੀ ਆ। ਸਾਡੇ ਚ ਜਿਹੜੇ ਸਕਿੱਲਸ ਇੱਥੇ ਪਾਏ ਜਾਂਦੇ ਆ ਨਾ, ਮੈਂ ਦੇਖਦੀ ਆ, ਇੱਕ ਤਾਂ ਮੈਂ ਬੱਚਿਆਂ ਨਾਲ ਕੰਮ ਕਰਦੀ ਆ, ਚਲੋ ਉਹ ਚੀਜ਼ਾਂ ਜੋ ਬੱਚਿਆਂ ਨੂੰ ਇੱਥੇ ਸਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਜਿਹੋ ਜਿਹਾ ਮਾਹੌਲ ਕ੍ਰੀਏਟ ਕਰਦੇ ਆ ਇਹ ਕਿ ਬੱਚਿਆਂ ਨੂੰ ਇਹੋ ਜਿਹਾ ਮਾਹੌਲ ਚਾਹੀਦਾ। ਮੈਂ ਸੋਚਦੀ ਹੁੰਦੀ ਆ ਮਾਹੌਲ ਦੇ ਵਿੱਚ ਅਸੀਂ ਤਾਂ ਹੰਡੇ ਹੋਏ ਆ, ਪਲੇ ਹੋਏ ਆ, ਸਾਡੇ ਲਈ ਕਿਸੇ ਨੇ ਕ੍ਰੀਏਟ ਨਹੀਂ ਕੀਤਾ ਸੀਗਾ। ਇੱਥੇ ਜੇ ਮੱਡ ਬਣਾਉਂਦੇ ਆ, ਸੈਂਡ ਪਿੱਟ ਬਣਾਉਂਦੇ ਆ ਤਾਂ ਕਿ ਬੱਚੇ ਮਿੱਟੀ ਨਾਲ ਖੇਡਣ, ਮੱਡ ਨਾਲ ਖੇਡਣ, ਤੇ ਮੈਂ ਸੋਚਦੀ ਅਸੀਂ ਤਾਂ ਰਹਿੰਦੇ ਖੇਤਾਂ ਦੇ ਵਿੱਚ ਹੁੰਦੇ ਸੀਗੇ, ਕਦੀ ਖੇਤਾਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੋਏ ਰਹਿਣਾ, ਕਦੀ ਉਹ ਮੱਡ ਜਿਹੜਾ ਹੁੰਦਾ ਸੀਗਾ ਉਹਨੂੰ, ਉਹ ਮੱਡ ਨਾਲ ਅਸੀਂ ਕਿੰਨੀਆਂ ਖੇਡਾਂ ਖੇਡੀ ਦੀਆਂ ਹੁੰਦੀਆਂ ਸੀਗੀਆਂ। ਜਦੋਂ ਕਿਸੇ ਦਾ ਘਰ ਬਣਦਾ ਹੁੰਦਾ ਸੀਗਾ ਤਾਂ ਉਹ ਜਿਹੜਾ ਗਾਰੇਜ ਹੈ ਇਹਨੂੰ ਉਹ ਬਣਾ ਕੇ ਨੀ, ਉਹਦਾ ਗਾਰੇ ਦੀ ਇੱਕ ਹੁੰਦੀ ਸੀ ਪੂਰੀ ਪਿੱਟ ਜਿਹੀ, ਉਹਨੂੰ ਉਹਦੇ ਵਿੱਚ ਪੈਰ ਕਹਾਣੀ ਕਰਦੇ ਹੁੰਦੇ ਸੀਗੇ, ਜਿਹਨੂੰ ਸ਼ਾਇਦ ਕਹਿੰਦੇ ਹੁੰਦੇ ਸੀਗੇ, ਉਹਦੇ ਵਿੱਚ ਪੈਰ ਪਾ ਕੇ ਉਹ ਚਲਾਉਣ ਦਾ ਕਿੰਨਾ ਮਜ਼ਾ ਆਉਂਦਾ ਸੀ। ਤੇ ਉਹ ਚੀਜ਼ਾਂ ਅੱਜ ਕੱਲ ਇੱਥੇ ਥੈਰੇਪੀ ਦੇ ਰਾਹੀਂ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ ਆ, ਜਿਹੜੀਆਂ ਅਸੀਂ ਬਚਪਨ ਦੇ ਵਿੱਚ ਆਮ ਹੀ ਖੇਡੀਆਂ ਹੰਡਾਈਆਂ ਹੋਈਆਂ ਹੈ ਨਾ। ਸੋ ਚਲੋ ਜੀ, ਪ੍ਰੋਗਰਾਮ ਦੇ ਵਿੱਚ ਗੀਤ ਲਾਉਂਦੇ ਆ ਇੱਕ ਹੋਰ, ਕਿਉਂਕਿ ਸਾਡੇ ਕੋਲ ਗੀਤਾਂ ਦੀਆਂ ਫਰਮਾਇਸ਼ਾਂ ਵੀ ਬਹੁਤ ਆਈਆਂ ਹੋਈਆਂ ਆ। ਔਰ ਉਸ ਤੋਂ ਬਾਅਦ ਅਸੀਂ ਗੱਲਾਂ ਤੋੜਦੇ ਹਾਂ ਆਪਣੀਆਂ ਯਾਦਾਂ ਦੀਆਂ ਜੀ, ਇਸ ਗੀਤ ਤੋਂ ਬਾਅਦ।
ਕਿਧਰੇ ਵੀ ਕਾਲਜ ਕੋਲੋਂ ਲੰਘਦੇ ਆ, ਗੱਲਾਂ ਫੇਰ ਪੁਰਾਣੀਆਂ ਚੇਤੇ ਆਉਂਦੀਆਂ ਨੇ। ਕਿਧਰੇ ਵੀ ਕਾਲਜ ਕੋਲੋਂ ਲੰਘਦੇ ਆ, ਗੱਲਾਂ ਫੇਰ ਪੁਰਾਣੀਆਂ ਚੇਤੇ ਆਉਂਦੀਆਂ ਨੇ। ਯਾਰ ਪੁਰਾਣੇ ਜਦ ਕਿਧਰੇ ਮਿਲ ਜਾਂਦੇ ਰੇ, ਯਾਰ ਪੁਰਾਣੇ ਜਦ ਕਿਧਰੇ ਮਿਲ ਜਾਂਦੇ ਰੇ। ਸਾਰੀ ਰਾਤ ਫਿਰ ਯਾਦਾਂ ਜਸ਼ਨ ਮਨਾਉਂਦੀਆਂ ਨੇ। ਜਦ ਕਿਧਰੇ ਵੀ ਕਾਲਜ ਕੋਲੋਂ ਲੰਘਦੇ ਆ, ਗੱਲਾਂ ਫੇਰ ਪੁਰਾਣੀਆਂ ਚੇਤੇ ਆਉਂਦੀਆਂ ਨੇ, ਗੱਲਾਂ ਫੇਰ ਪੁਰਾਣੀਆਂ ਚੇਤੇ ਆਉਂਦੀਆਂ ਨੇ। ਪੱਗ ਬੰਨਣੀ ਪਰੇ ਆਖਰੀ ਲੜਦਾ ਲੋਟ ਨਾ ਆਉਣਾ, ਔਖਾ ਲੱਗਦਾ ਸੀ ਸਿਰ ਉੱਤੇ ਹੈਲਮਟ ਪਾਉਣਾ, ਚੰਗਾ ਲੱਗਦਾ ਸੀ ਪੁਲਿਸ ਨੂੰ ਪਿੱਛੇ ਲਾਉਣਾ, ਫੁੱਲ ਰੇਸ ਤੇ ਸੜਕਾਂ ਉੱਤੇ ਬੁਲਟ ਭਜਾਉਣਾ। ਛੱਟ ਪੂਟ ਜਦ ਸ਼ਹਿਰ ਚ ਡੇਰਾ ਲਾਉਂਦੇ ਨੇ, ਲੋਕੜ ਵਰਗੀਆਂ ਲਾਲੀਆਂ ਮਸਕੇ ਲਾਉਂਦੀਆਂ ਨੇ। ਕਿਧਰੇ ਵੀ ਕਾਲਜ ਕੋਲੋਂ ਲੰਘਦੇ ਆ, ਗੱਲਾਂ ਫੇਰ ਪੁਰਾਣੀਆਂ ਚੇਤੇ ਆਉਂਦੀਆਂ ਨੇ। ਕੰਧਾ ਟਪਕੇ ਲੋਕਾਂ ਦੇ ਘਰ ਪੀਪਿੰਗ ਕਰਨਾ ਬਿਨ ਪੌੜੀ ਤੋਂ ਇਸ਼ਕ ਚ ਥਰਡ ਫਲੋਰ ਤੇ ਚੜਨਾ ਬੋਤਲ ਲੈ ਕੇ ਠੇਕੇ ਉਤੋਂ ਦੁੜਕੀ ਹੋਣਾ ਮੁਰਗੀ ਲਈ ਸ਼ਾਮੀ ਕੋਈ ਸਾਮੀ ਚੋਣਾ ਲੰਮਾ ਕਦ ਰੰਗ ਗੋਰ ਤੋਰੇ ਓਏ ਬਿੱਲੀ ਜਹੀ ਅੱਜ ਵੀ ਸੁਪਨੇ ਦੇ ਵਿੱਚ ਫੇਰਾ ਪਾਉਂਦੀਆਂ ਨੇ ਜਦ ਕਿਧਰੇ ਵੀ ਕਾਲਜ ਕੋਲੋਂ ਲੰਘਦੇ ਆ ਗੱਲਾਂ ਫੇਰ ਪੁਰਾਣੀਆਂ ਚੇਤੇ ਆਉਂਦੀਆਂ ਨੇ
ਪੇਪਰ ਆਉਣਾ ਪਰ ਪੇਪਰ ਚ ਕੱਖ ਨਾ ਆਉਣਾ ਸਾਰੀ ਸਾਰੀ ਰਾਤ ਬਹਿ ਕੇ ਪਰਚੀਆਂ ਬਣਾਉਣਾ ਐਗਜ਼ਾਮੀਨਰ ਨਾਲ ਕੋਈ ਜਾ ਕੇ ਜੁਗਾੜ ਜਿਹਾ ਲਾਉਣਾ ਫਿਰ ਘਰ ਦੀ ਕੱਢੀ ਪਲਾਉਣਾ
ਇਹ ਜ਼ਿੰਦਗੀ ਹੁੰਦੀ ਹੈ ਬਈ ਅਲਜਬਰੇ ਜੇ ਰੱਟੇ ਨਾਲ ਤੇ ਹੋਰ ਮਾਂ ਕਿੱਥੇ ਆਉਂਦੀਆਂ ਨੇ ਜਦ ਕਿਧਰੇ ਵੀ ਕਾਲਜ ਕੋਲੋਂ ਲੰਘਦੇ ਆ ਗੱਲਾਂ ਫਿਰ ਪੁਰਾਣੀਆਂ ਚੇਤੇ ਆਉਂਦੀਆਂ ਨੇ ਉਮਰੇ ਲੜਨ ਤੋਂ ਕਿੱਥੇ ਡਰਦੇ ਸੀ ਰਾਤਾਂ ਨੂੰ ਪੈਟਰੋਲ ਵੀ ਚੋਰੀ ਕਰਦੇ ਸੀ ਚੀਕਾਂ ਮਾਰਨੀਆਂ ਪੀ ਕੇ ਹੋਸਟਲ ਛੱਤ ਤੇ ਚੜ ਕੇ ਆਪਾਂ ਕਿਹੜੇ ਆਈਏਐਸ ਬਣਨਾ ਸੀ ਪੜ ਕੇ ਚੇਤੇ ਕਰਕੇ ਬੰਦਾ ਝੂਰਦਾ ਰਹਿੰਦਾ ਏ ਤੁਹਾਨੂੰ ਇਹ ਜਵਾਨੀਆਂ ਮੁੜ ਕੇ ਆਉਂਦੀਆਂ ਨੇ ਕਿਤੇ ਵੀ ਕਾਲਜ ਕੋਲੋਂ ਲੰਘਦੇ ਆ ਗੱਲਾਂ ਫੇਰ ਪੁਰਾਣੀਆਂ ਚੇਤੇ ਆਉਂਦੀਆਂ ਨੇ
ਲਓ ਜੀ ਜੈਸ ਹੁਣਾਂ ਦੀ ਫਰਮਾਇਸ਼ ਤੇ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ ਕਾਲਜ ਬਹੁਤ ਸੋਹਣਾ ਗੀਤ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਸੀਂ ਵੀ ਤੁਹਾਡੇ ਨਾਲ ਉਹਨਾਂ ਯਾਦਾਂ ਦੇ ਵਿੱਚ ਚਲੇ ਗਏ ਬਹੁਤ ਸੋਹਣਾ ਗੀਤ ਮੈਂ ਪਹਿਲਾਂ ਨਹੀਂ ਸੁਣਿਆ ਸੀਗਾ ਔਰ ਸੱਚੀ ਗੱਲ ਆ ਜਦੋਂ ਵੀ ਕਿਸੇ ਕਾਲਜ ਦੇ ਅੱਗਿਓਂ ਕਿ ਜਦੋਂ ਵੀ ਅਸੀਂ ਆਪਣੀ ਕਿਸੇ ਚੀਜ਼ ਜਿਹੜੀ ਜਿੱਥੇ ਅਸੀਂ ਕੁਛ ਸਮਾਂ ਹੁੰਦਾ ਖਾਸ ਕਰਕੇ ਸਕੂਲ ਕਾਲਜ ਜਿਹੜੇ ਆ ਉਹਨਾਂ ਦੀ ਤਾਂ ਬਿਲਕੁਲ ਉਥੋਂ ਲੰਘਦੇ ਆ ਨਾ ਤੇ ਏਦਾਂ ਲੱਗਦਾ ਹੁੰਦਾ ਵੀ ਇੱਥੇ ਪਤਾ ਨੀ ਕੀ ਦੱਬਿਆ ਪਿਆ ਸਾਡਾ ਯਾਨੀ ਜਦੋਂ ਵੀ ਉਹਦੇ ਲਾਗੇ ਉਹ ਲੰਘਦੇ ਆ ਤੇ ਉਹ ਸਾਰਾ ਕੁਝ ਦੁਬਾਰਾ ਤੁਹਾਡੇ ਅੱਗੇ ਆ ਜਾਂਦਾ ਹੈ ਉਹ ਸਾਰਾ ਕੁਝ ਦੁਬਾਰਾ ਜੇ ਤੁਸੀਂ ਹੁਣ ਜਾ ਕੇ ਉਹਨਾਂ ਖੇਤਾਂ ਦੇ ਵੱਲ ਫੇਰਾ ਪਾਉਂਦੇ ਆ ਹਨਾ ਤੇ ਤੁਹਾਨੂੰ ਉੱਥੇ ਆਪਣਾ ਬਚਪਨ ਚ ਖੇਡਦਾ ਉਹ ਛੋਟੀ ਜਿਹੀ ਮੈਂ ਜਾਵਾਂ ਤੇ ਮੈਨੂੰ ਉਹ ਛੋਟੀ ਸੁੱਖ ਦਿਸਦੀ ਹੁੰਦੀ ਆ ਉਹਨਾਂ ਖੇਤਾਂ ਦੇ ਵਿੱਚ ਦੜੰਗੀ ਲਾਉਂਦੀ ਦੌੜਦੀ ਫਿਰਦੀ ਮੈਨੂੰ ਲੱਗਦਾ ਮੈਂ ਆਪਣੇ ਆਪ ਨੂੰ ਉੱਥੇ ਬਾਹਰ ਖੜੀ ਹੋ ਕੇ ਆਪਣੇ ਆਪ ਨੂੰ ਦੇਖਦੀ ਹੁੰਦੀ ਆ ਸੋ ਉਹੀ ਚੀਜ਼ ਜਦੋਂ ਅਸੀਂ ਆਪਣੇ ਸਕੂਲ ਦੇ ਜਾਂ ਕਾਲਜ ਦੇ ਅੱਗੇ ਲੰਘਦੇ ਆ ਤੇ ਅਸੀਂ ਉੱਥੇ ਖੜੇ ਹੋ ਕੇ ਉਸ ਆਪਣੇ ਆਪ ਨੂੰ ਹੀ ਦੇਖ ਰਹੇ ਹੁੰਨੇ ਆ ਉੱਥੇ ਬਿਤਾਏ ਜਿਹੜੇ ਸਾਡੇ ਲਮਹੇ ਹੁੰਦੇ ਜਿਹੜੀਆਂ ਯਾਦਾਂ ਹੁੰਦੀਆਂ ਸੀ ਉਹਨਾਂ 'ਚ ਕਿੰਨਾ ਗੂੜਾ ਉਤਰ ਜਾਂਦੇ ਉਹ ਸਾਰਾ ਕੁਝ ਯਾਦ ਆ ਜਾਂਦਾ ਜੀ ਅਸੀਂ ਜਿੱਦਾਂ ਬਹੁਤ ਸੋਹਣਾ ਗੀਤ ਕਾਲਜ ਜਿਹੜਾ ਅਸੀਂ ਹੁਣੇ ਬੱਬੂ ਮਾਨ ਦਾ ਸੁਣਿਆ ਕਿ ਉਹ ਸਾਰਾ ਕੁਝ ਉਹ ਸ਼ਰਾਰਤਾਂ ਉਹ ਇਗਜ਼ਾਮਸ ਹਰ ਇੱਕ ਚੀਜ਼ ਤੁਹਾਡੇ ਅੱਗੇ ਆ ਜਾਂਦੀ ਆ ਔਰ ਪ੍ਰੋਗਰਾਮ ਕਰਨ ਦਾ ਮਤਲਬ ਵੀ ਇਹੀ ਹੁੰਦਾ ਕਿ ਜਦੋਂ ਅਸੀਂ ਹਰ ਹਫਤੇ ਬੈਠ ਕੇ ਕੁਛ ਨਾ ਕੁਛ ਯਾਦ ਕਰਦੇ ਆ ਤਾਂ ਸਾਰੀਆਂ ਚੀਜ਼ਾਂ ਇਕਦਮ ਸਾਡੇ ਅੱਗੇ ਆ ਜਾਂਦੀਆਂ ਔਰ ਕਿਤੇ ਨਾ ਕਿਤੇ ਫਿਰ ਜਿੱਥੇ ਸਾਨੂੰ ਅੱਜ ਲੱਗਦਾ ਨਾ ਵੀ ਅਸੀਂ ਸਟੱਕ ਹੋਏ ਆ ਮੈਂ ਇਹ ਚੀਜ਼ ਬੜਾ ਦੇਖਦੀ ਹੁੰਦੀ ਆ ਇੱਥੇ ਗੌਰ ਕਰਦੀ ਹੁੰਦੀ ਆ ਕਿ ਜਦੋਂ ਕਿਤੇ ਜ਼ਿੰਦਗੀ ਚ ਥੋੜਾ ਫਸਿਆ ਮਹਿਸੂਸ ਕਰਾਂ ਔਖਾ ਜਿਹਾ ਲੱਗੇ ਜਾਂ ਕੁਛ ਚੀਜ਼ ਇਹੋ ਜਿਹੀ ਆ ਜਾਵੇ ਤੇ ਫਿਰ ਮੈਨੂੰ ਲੱਗਦਾ ਹੁੰਦਾ ਵੀ ਅੱਜ ਤੋਂ 10 ਸਾਲ ਪਿੱਛੇ ਨਜ਼ਰ ਮਾਰ ਕੇ ਦੇਖ ਉਦੋਂ ਸਿਚੁਏਸ਼ਨ ਕੁਝ ਹੋਰ ਸੀ ਉਹ ਚੀਜ਼ਾਂ ਨਿਕਲ ਗਈਆਂ ਸਮੇਂ ਨੇ ਨਿਕਲਦਾ ਜਾਣਾ ਆ ਹਨਾ ਔਰ ਕੋਸ਼ਿਸ਼ ਕਰੀਏ ਕਿ ਅੱਜ ਦੇ ਸਮੇਂ ਨੂੰ ਈਜ਼ੀ ਰੱਖੀਏ ਤਾਂ ਕਿ ਅੱਗੇ ਜਾ ਕੇ ਪਿੱਛੇ ਨਜ਼ਰ ਮਾਰ ਕੇ ਦੇਖੀਏ ਤਾਂ ਕੋਈ ਏਦਾਂ ਨਾ ਹੋਵੇ ਪਈ ਐਡੀ ਗੱਲ ਨੀ ਅਸੀਂ ਜ਼ਿੰਦਗੀ ਨੂੰ ਕਈ ਵਾਰੀ ਬਹੁਤ ਜ਼ਿਆਦਾ ਸੀਰੀਅਸਲੀ ਲੈਣ ਲੱਗ ਜਾਂਦੇ ਹੁੰਦੇ ਮੈਨੂੰ ਲੱਗਦਾ ਹੁੰਦਾ ਭਾਈ ਆਰਾਮ ਜੇ ਨਾਲ ਬਸ ਠੀਕ ਹੈ, ਤੁਹਾਡੀ ਜ਼ਿੰਦਗੀ ਹੈ, ਜਿੱਦਾਂ ਤੁਹਾਨੂੰ ਚੰਗਾ ਲੱਗਦਾ ਉਹ ਕਰੋ। ਔਰ ਬਹੁਤੀ ਗੱਲ ਜਿਹੜੀ ਸਾਡੇ ਦਿਮਾਗਾਂ ਚ ਫਸੀ ਹੁੰਦੀ ਹੈ ਭਈ ਲੋਕ ਕੀ ਕਹਿਣਗੇ, ਹੇ ਰੱਬਾ ਹੁਣ ਗੱਲ ਇਹ ਹੁੰਦੀ ਹੈ ਭਈ ਜੇ ਅਸੀਂ ਇਹ ਸੋਚਾਂਗੇ ਭਈ ਲੋਕ ਕੀ ਕਹਿਣਗੇ ਤਾਂ ਫਿਰ ਲੋਕ ਕੀ ਸੋਚਣਗੇ, ਹੈ ਨਾ। ਲੋਕਾਂ ਨੇ ਤੇ ਕਹਿਣਾ ਹੀ ਹੈ ਜੋ ਕਹਿਣਾ। ਚਲੋ ਜੀ, ਮੈਂ ਆਪਣੇ ਮੁੱਦੇ ਤੇ ਰਵਾਂ। ਗੱਲ ਕਰਨੀ ਹੈ ਅਸੀਂ ਅੱਜ ਕੇ ਕਿਹੜੀਆਂ ਇਹੋ ਜਿਹੀਆਂ ਖੇਡਾਂ ਸੀ ਜਾਂ ਕੀ ਕਰਦੇ ਹੁੰਦੇ ਸੀ ਜਦੋਂ ਸਾਡੇ ਕੋਲ ਵਿਹਲ ਹੁੰਦਾ ਸੀਗਾ। ਤਾਂ ਪਿੱਛੇ ਜੇ ਜਦੋਂ ਗੱਲ ਚੱਲੀ ਸੀਗੀ ਮੱਢ ਦੀ, ਗਾਰੇ ਦੀ ਗੱਲ ਚੱਲੀ ਸੀ, ਮਿੱਟੀ ਦੀ ਗੱਲ ਚੱਲੀ ਸੀ ਵੀ ਅਸੀਂ ਮਿੱਟੀ ਚ ਮਿੱਟੀ ਹੁੰਦੇ ਸੀਗੇ, ਉਹ ਮਿੱਟੀ ਤੋਂ ਹੀ ਅਸੀਂ ਕਿੰਨੀਆਂ ਖੇਡਾਂ ਖੇਡਦੇ ਹੁੰਦੇ ਸੀਗੇ। ਮਿੱਟੀ ਦੇ ਵਿੱਚ ਮੈਨੂੰ ਯਾਦ ਹੈ ਵੀ ਜਦੋਂ ਖੇਤ ਵਗਦੇ ਹੁੰਦੇ ਸੀਗੇ, ਜਦੋਂ ਹਲ ਵਾਹੁੰਦੇ ਹੁੰਦੇ ਸੀ ਤੇ ਉੱਤੇ ਸੁਹਾਗਾ ਫਿਰਦਾ ਹੁੰਦਾ ਸੀਗਾ, ਉਹ ਸੁਹਾਗੇ ਤੇ ਝੂਟੇ ਲਈਦੇ ਹੁੰਦੇ ਸੀਗੇ, ਉਹ ਜਿਹੜੀ ਮਿੱਟੀ ਹੁੰਦੀ ਸੀ ਉਹਦੇ ਉੱਤੇ ਮੈਨੂੰ ਯਾਦ ਆ ਵੀ ਮੈਂ ਤੇ ਮੇਰੀ ਭੈਣ ਹੌਲੀ ਹੌਲੀ ਉਹ ਪਗਡੰਡੀਆਂ ਜਿਹੀਆਂ ਬਣਾਉਂਦੇ ਹੁੰਦੇ ਸੀ, ਉਹ ਬਲ ਜੇ ਪਾ ਕੇ ਦੂਰ ਦੂਰ ਤੱਕ ਦੀਆਂ ਪਗਡੰਡੀਆਂ ਅਸੀਂ ਬਣਾ ਲੈਣੀਆਂ। ਮਿੱਟੀ ਦੇ ਨਾਲ ਹੀ ਕਿੰਨੀਆਂ ਖੇਡਾਂ ਅਸੀਂ ਖੇਡੀ ਦੀਆਂ ਹੁੰਦੀਆਂ ਸੀਗੀਆਂ। ਮਿੱਟੀ ਦੇ ਘਰ ਬਣਾਉਣੇ, ਫਿਰ ਜਿੱਥੇ ਕਿਤੇ ਰੇਤਾ ਸੁੱਟੀ ਹੋਣੀ ਉਹਦੇ ਵਿੱਚ ਪੈਰ ਦੇ ਉੱਤੇ ਮਿੱਟੀ ਪਾ ਕੇ ਘਰ ਅਸੀਂ ਸਾਰਿਆਂ ਨੇ ਬਣਾਏ ਹੋਣੇ ਆ, ਹੈ ਨਾ। ਅੱਜ ਬੇਸ਼ੱਕ ਬੜੇ ਵੱਡੇ ਵੱਡੇ ਘਰ ਸਾਡੇ ਕੋਲ ਹੈਗੇ ਆ, ਪਰ ਜੋ ਘਰ ਉਹ ਬਣਾ ਕੇ ਇੱਕ ਖੁਸ਼ੀ ਆਉਂਦੀ ਹੁੰਦੀ ਸੀ, ਇੱਕ ਸਵਾਦ ਆਉਂਦਾ ਹੁੰਦਾ ਸੀ, ਫਿਰ ਉਹਨੂੰ ਸਜਾਉਣਾ ਹੌਲੀ ਹੌਲੀ ਕਦੀ ਪੱਤਿਆਂ ਨਾਲ ਕਿਤੇ ਕੁਛ ਲਗਾ ਕੇ। ਮਿੱਟੀ, ਉਹ ਮਿੱਟੀ ਦੀਆਂ ਖੇਡਾਂ, ਹੈ ਨਾ। ਔਰ ਮਿੱਟੀ ਦੇ ਵਿੱਚ ਸਾਡੇ ਘਰਦਿਆਂ ਨੇ ਸਾਨੂੰ ਜੋੜਿਆ ਸੀ ਉਸ ਮਿੱਟੀ ਦੇ ਨਾਲ। ਮੈਨੂੰ ਯਾਦ ਆ ਵੀ ਘਰ ਜਦੋਂ ਮੱਕੀ ਬੀਜਣੀ ਜਾਂ ਸਰੋਂ ਬੀਜਣੀ, ਕੋਈ ਵੀ ਚੀਜ਼ ਜਿਹੜੀ ਅਸੀਂ ਖੇਤਾਂ ਚ ਬੀਜਦੇ ਹੁੰਦੇ ਸੀਗੇ ਸਾਨੂੰ ਨਾਲ ਲੈ ਕੇ ਜਾਂਦੇ ਹੁੰਦੇ ਸੀਗੇ। ਬੇਸ਼ੱਕ ਅਸੀਂ ਦੋ ਛੱਟੇ ਹੀ ਮਾਰੀਏ ਪਰ ਉਹਨਾਂ ਨੇ ਪਹਿਲਾਂ ਕਹਿਣਾ ਵੀ ਤੁਸੀਂ ਮਾਰੋ, ਔਰ ਅਸੀਂ ਉਹ ਜਿਹੜਾ ਛੱਟਾ ਖੇਤ ਦੇ ਵਿੱਚ ਮਾਰਨਾ ਤੇ ਆਪਣੇ ਆਪ ਨੂੰ ਬੜਾ ਐਵੇਂ ਸਮਝੀਦਾ ਸੀ ਵੀ ਹਾਂ ਪਹਿਲਾਂ ਸਾਡੇ ਤੋਂ ਕੰਮ ਕਰਾਇਆ। ਚਲੋ, ਉਹਨਾਂ ਦੀਆਂ ਆਪਣੀਆਂ ਮਿੱਥ ਹੁੰਦੀਆਂ ਸੀਗੀਆਂ, ਪਰ ਫੇਰ ਵੀ। ਔਰ ਫੇਰ ਕਿਉਂਕਿ ਜਦੋਂ ਤੁਸੀਂ ਹੱਥੀ ਉਹ ਛਿੱਟਾ ਮਾਰਿਆ ਹੁੰਦਾ ਨਾ, ਉਹ ਹੱਥੀ ਚੀਜ਼ ਬੀਜੀ ਹੁੰਦੀ ਹੈ ਤਾਂ ਤੁਹਾਨੂੰ ਇਹ ਵੀ ਰਹਿੰਦਾ ਵੀ ਉੱਗੀ ਕਿ ਨਹੀਂ। ਫਿਰ ਤੁਸੀਂ ਖੇਤ ਚ ਜਾ ਕੇ ਬਾਰ ਬਾਰ ਦੇਖਦੇ ਵੀ ਹੁੰਦੇ ਸੀ ਵੀ ਹਾਂ ਉਹ ਉੱਗ ਗਈ, ਮੱਕੀ ਉੱਗ ਗਈ ਜਾਂ ਨਹੀਂ। ਫਿਰ ਜਦੋਂ ਉੱਗਦੀ ਸੀ ਤੇ ਤੁਹਾਨੂੰ ਇੱਕ ਹੋਰ ਚਾਹ ਚੜਦਾ ਸੀ ਵੀ ਤੁਹਾਡੀ ਹੱਥੀ ਬੀਜੀ ਚੀਜ਼ ਇੰਨੀ ਹੋ ਗਈ। ਫਿਰ ਜਦੋਂ ਡੈਡੀ ਹੁਣਾਂ ਨੇ ਗੋਡੀ ਕਰਨ ਜਾਣਾ ਉਦੋਂ ਵੀ ਸਾਨੂੰ ਜ਼ਰੂਰ ਨਾਲ ਲੈ ਕੇ ਜਾਣਾ, ਉਹ ਬਗੂੜੀਆਂ ਵੀ ਫੜੀਆਂ ਹੋਈਆਂ ਸੀ ਹੱਥਾਂ ਦੇ ਵਿੱਚ, ਉਹ ਖੇਤਾਂ ਚ ਬੈਠ ਕੇ ਰੋਟੀ ਖਾਣ ਦਾ, ਉਹ ਮਿੱਟੀ ਦੇ ਨਾਲ ਮਿੱਟੀ ਚ ਬੈਠ ਕੇ ਉਸ ਮਿੱਟੀ ਚ ਰੋਟੀਆਂ ਵੀ ਖਾਧੀਆਂ ਹੋਈਆਂ, ਹੈ ਨਾ। ਉਹਨਾਂ ਦਾ ਆਪਣਾ ਮਜ਼ਾ ਹੁੰਦਾ ਸੀਗਾ। ਔਰ ਜਦੋਂ ਫਿਰ ਉਹਨਾਂ ਨੂੰ ਛੱਲੀਆਂ ਪੈ ਜਾਣੀਆਂ ਜਾਂ ਜਿਹੜੀ ਵੀ ਚੀਜ਼ ਹੁੰਦੀ ਸੀ, ਸਰੋਂ ਹੁੰਦੀ ਸੀ, ਉਹਨੂੰ ਗੰਦਲਾਂ ਪੈ ਜਾਣੀਆਂ, ਅੱਗੇ ਫੁੱਲ ਪੈ ਜਾਣੇ, ਉਹ ਚੀਜ਼ਾਂ ਦੀ ਸਾਨੂੰ ਇੱਕ ਆਪਣੀ ਖੁਸ਼ੀ ਹੁੰਦੀ ਸੀ। ਸੋ ਇਹ ਚੀਜ਼ਾਂ ਜਿਹੜੀਆਂ ਅਸੀਂ ਮਿੱਟੀ ਨਾਲ ਜੁੜ ਕੇ ਕੀਤੀਆਂ ਹੋਈਆਂ, ਹੈ ਨਾ। ਔਰ ਇਹ ਚੀਜ਼ਾਂ ਚ ਬੇਸ਼ੱਕ ਹੁਣ ਸਾਡੇ ਕੋਲ ਛੋਟੀਆਂ ਛੋਟੀਆਂ ਕਿਆਰੀਆਂ ਆਈਆਂ, ਕਿਆਰੀ ਵੀ ਨਹੀਂ ਹੈਗੀ, ਛੱਡੋ ਜੀ ਗਮਲੇ ਹੀ ਆ, ਪਰ ਉਹਦੇ ਚ ਵੀ ਬੱਚਿਆਂ ਦੇ ਹੱਥੋਂ ਅਸੀਂ ਕੁਛ ਨਾ ਕੁਛ ਲਵਾ ਦਈਏ ਤੇ ਉਹਦੀ ਜਿੰਮੇਦਾਰੀ ਉਹਨੂੰ ਦੇ ਦਈਏ ਵੀ ਆ ਪੁੱਤ ਤੇਰੀ ਆ ਚੀਜ਼, ਆ ਤੂੰ ਜਿਹੜੀ ਬੀਜੀ ਆ ਇਹਦੇ ਚ ਹੁਣ ਤੂੰ ਦੇਖਣਾ ਭੀ ਕੀ ਆਉਂਦਾ, ਜੋ ਤੂੰ ਅੱਜ ਬੀਜੂਗਾ ਚੂਜ਼ ਕਰ ਲਾ ਭਾਈ, ਕੁਛ ਧਨੀਆ ਬੀਜਣਾ, ਮੇਥੀ ਬੀਜਣੀ ਜਾਂ ਫੁੱਲ ਬੀਜਣੇ ਆ, ਜੋ ਵੀ ਬੀਜਣਾ ਇਹ ਤੇਰਾ ਆ। ਸੋ ਦੇਖਿਓ ਉਸ ਬੱਚੇ ਨੂੰ ਉਸ ਚੀਜ਼ ਨਾਲ ਕਿੰਨਾ ਮੋਹ ਹੁੰਦਾ, ਉਹ ਸੁੱਕੂ ਲੱਗੂ, ਉਹਨੂੰ ਪਤਾ ਲੱਗੂਗਾ ਮੈਂ ਇਹਨੂੰ ਪਾਣੀ ਵੀ ਦੇਣਾ, ਜੇ ਨਹੀਂ ਵੀ ਯਾਦ ਰਹਿੰਦਾ ਤੇ ਉਹਨੂੰ ਰਿਮਾਇੰਡ ਕਰਾ ਸਕਦੇ ਆ। ਬੇਸ਼ੱਕ ਨਾਲ ਦਾ ਗਮਲਾ ਆਪਣਾ ਰੱਖ ਲਈਏ ਤਾਂ ਇੱਕ ਉਹਦਾ ਰੱਖ ਲਈਏ ਵੀ ਆਹ ਮੇਰਾ ਤੇ ਆ ਤੇਰਾ। ਮੈਂ ਇਹ ਚੀਜ਼ਾਂ ਜ਼ਰੂਰ ਕਰਦੀ ਹੁੰਦੀ ਆ ਘਰ ਦੇ ਵਿੱਚ, ਜਿਹੜੇ ਵੈਜੀ ਪੈਚ ਆ ਮੈਂ ਸਭ ਨੂੰ ਇੱਕ ਇੱਕ ਦਿੱਤਾ ਹੋਇਆ, ਚਾਰ ਵੈਜੀ ਪੈਚ ਆ, ਔਰ ਫਿਰ ਮੈਂ ਸਾਰਿਆਂ ਨੂੰ ਕਹਿੰਦੀ ਹੁੰਦੀ ਵੀ ਆਪਣੇ ਆਪਣੇ ਖੇਤ ਗੇੜਾ ਮਾਰ ਕੇ ਆਓ ਕੀ ਹੋਇਆ ਆ, ਹੈਨਾ। ਤੇ ਬੱਚਿਆਂ ਦਾ ਧਿਆਨ ਆ ਜਿੱਧਰ ਮਰਜ਼ੀ ਲਾ ਦੇਈਏ। ਸੋ ਗੱਲ ਮੈਂ ਕਰ ਰਹੀ ਸੀ ਵੀ ਅਸੀਂ ਮਿੱਟੀ ਨਾਲ ਜੁੜ ਕੇ ਜਿਹੜੀਆਂ ਖੇਡਾਂ ਖੇਡੀ ਦੀਆਂ ਹੁੰਦੀਆਂ ਸੀ, ਖੇਤਾਂ ਦੇ ਵਿੱਚ ਸਾਡੀ ਜਾਨ ਵਸਦੀ ਹੁੰਦੀ ਸੀ, ਉਹਨਾਂ ਖੇਤਾਂ ਦੇ ਵਿੱਚ ਜਾ ਕੇ ਗਾਜਰਾਂ ਮੂਲੀਆਂ ਸਰਦੀਆਂ ਦੇ ਵਿੱਚ ਪੱਟ ਕੇ, ਉਹ ਵੀ ਉੱਥੇ ਪਾਣੀ ਦੀ ਆੜ ਜਿਹੜੀ ਖਾਲ ਚ ਪਾਣੀ ਜਾਂਦਾ ਹੁੰਦਾ ਸੀ ਉਹਦੇ ਚ ਧੋ ਕੇ ਉੱਥੇ ਬੈਠ ਕੇ ਖਾ ਲਈਦੀਆਂ ਹੁੰਦੀਆਂ ਸੀ, ਖਾ ਲਈਦੇ ਸੀਗੇ, ਹੈਨਾ। ਸੋ ਇਹ ਚੀਜ਼ਾਂ ਮਿੱਟੀ ਦੇ ਨਾਲ, ਜੇ ਮੈਂ ਹੋਰ ਗੱਲ ਕਰਾਂ ਵੀ ਮਿੱਟੀ ਦੇ ਨਾਲ ਜੁੜ ਕੇ ਅਸੀਂ ਕੀ ਕਰੀਦਾ ਹੁੰਦਾ ਸੀਗਾ, ਸਭ ਤੋਂ ਵੱਡੀ ਜਿਹੜੀ ਚੀਜ਼ ਮੈਨੂੰ ਯਾਦ ਆ, ਮਿੱਟੀ ਦੇ ਜਿਹੜੇ ਅਸੀਂ ਖਿਡੌਣੇ ਬਣਾਈਦੇ ਹੁੰਦੇ ਸੀਗੇ, ਵਾਹ ਕਿਆ ਮੈਨੂੰ ਲੱਗਦਾ ਹੁੰਦਾ ਸੀ, ਉਹ ਇਨਵੈਸਟਮੈਂਟ ਹੁੰਦੀ ਸੀਗੀ ਸਾਡੀ ਟਾਈਮ ਦੀ ਵੀ, ਔਰ ਉਸ ਚੋਂ ਜਿਹੜੀ ਚੀਜ਼ ਬਣ ਕੇ ਨਿਕਲਦੀ ਹੁੰਦੀ ਸੀ, ਇੱਕ ਇਮੈਜੀਨੇਸ਼ਨ ਜਿਹੜੀਆਂ ਹੁੰਦੀਆਂ ਸੀ, ਇਹ ਮੱਡ ਪਲੇ ਜਿਹੜੇ ਅੱਜ ਕੱਲ ਹੁੰਦੇ ਆ ਇਹ ਅਕਸਰ ਦੇਖਦੀਆਂ ਤਾਂ ਮੈਨੂੰ ਲੱਗਦਾ ਹੁੰਦਾ ਵੀ ਅਸੀਂ ਇਹ ਚੀਜ਼ਾਂ ਕੀਤੀਆਂ ਹੋਈਆਂ। ਉਹ ਮਿੱਟੀ ਇੰਨੀ ਚੀਕਣੀ ਹੁੰਦੀ ਸੀਗੀ, ਉਹਦੇ ਵਿੱਚ ਥੋੜੀ ਜਿਹੀ ਤੂੜੀ ਪਾ ਲੈਣੀ ਤਾਂ ਉਹਨੂੰ ਚੰਗੀ ਤਰ੍ਹਾਂ ਮਲੀ ਜਾਣਾ ਪਹਿਲਾਂ ਹੱਥਾਂ ਦੇ ਨਾਲ, ਹੈ ਨਾ। ਅੱਜ ਕੱਲ ਜਿਹਨੂੰ ਸੈਂਸਰੀ ਸਕਿੱਲਸ ਕਹਿੰਦੇ ਆ ਤੇ ਗ੍ਰੋਸ ਮੋਟਰ ਸਕਿੱਲਸ ਕਹਿੰਦੇ ਆ, ਸਾਨੂੰ ਪਤਾ ਨਹੀਂ ਹੁੰਦਾ ਸੀ ਪਰ ਕਰੀ ਦੇ ਸਭ ਸੀ ਅਸੀਂ। ਔਰ ਉਹ ਮਿੱਟੀ ਦੇ ਫਿਰ ਖਿਡੌਣੇ ਬਣਾਉਣੇ, ਫਿਰ ਸਾਰਿਆਂ ਨੇ ਆਪਣੀ ਆਪਣੀ ਮਿੱਟੀ ਜਿਹੜੀ ਆ ਉਹ ਲੈ ਲੈਣੀ ਥੋੜੀ ਥੋੜੀ, ਤੇ ਕਿਸੇ ਨੇ ਗਲਾਸ ਬਣਾਉਣੇ ਅਸੀਂ ਭੈਣਾਂ ਨੇ, ਕਿਸੇ ਨੇ ਕੌਲੀਆਂ ਬਣਾ ਲੈਣੀਆਂ, ਇੱਕ ਚੁੱਲ੍ਹਾ ਬਣਾਈਦਾ ਹੁੰਦਾ ਸੀ ਛੋਟਾ ਜਿਹਾ, ਮੈਨੂੰ ਯਾਦ ਆ ਮੰਮੀ ਨੇ ਵੱਡਾ ਚੁੱਲ੍ਹਾ ਬਣਾਉਣਾ, ਉਦੋਂ ਖਾਸ ਕਰਕੇ ਅਸੀਂ ਉਹ ਮਿੱਟੀ ਨਾਲ ਖੇਡੀਦਾ ਹੁੰਦਾ ਸੀ, ਮੰਮੀ ਨੇ ਆਪਣਾ ਵੱਡਾ ਚੁੱਲ੍ਹਾ ਬਣਾਉਣਾ ਜਿਹੜਾ ਹੁੰਦਾ ਸੀ, ਤੇ ਅਸੀਂ ਛੋਟੇ ਛੋਟੇ ਆਪਣੇ ਖਿਡੌਣੇ ਬਣਾਉਣੇ, ਔਰ ਪੂਰਾ ਸੈੱਟ ਸਾਡਾ ਤਿਆਰ ਹੋ ਜਾਂਦਾ ਹੁੰਦਾ ਸੀਗਾ। ਚਿੱਲਾ ਹੋਣਾ, ਕੁਰਸੀਆਂ ਵੀ ਬਣਾ ਲੈਣੀਆਂ, ਮੇਜ਼ ਵੀ ਬਣਾ ਲੈਣਾ ਮਿੱਟੀ ਦਾ, ਫਿਰ ਉਹਨਾਂ ਨੂੰ ਧੁੱਪੇ ਸੁੱਕਣ ਲਈ ਰੱਖ ਦੇਣਾ, ਔਰ ਜਦੋਂ ਫਿਰ ਥੋੜੇ ਸੁੱਕ ਜਾਣੇ ਉਹ, ਤੇ ਰਾਤ ਨੂੰ ਜਦੋਂ ਰੋਟੀਆਂ ਬਣਾਉਣ ਲਈ ਲੋਹ ਬਾਲਣੀ ਅਸੀਂ, ਤੇ ਉਹਦੇ ਵਿੱਚ ਉਹ ਸਾਰੇ ਭਾਂਡੇ ਰੱਖ ਕੇ ਉਹਨਾਂ ਨੂੰ ਪਕਾ ਲੈਣਾ। ਸੋ ਸਾਡੀਆਂ ਖੇਡਾਂ ਹੋ ਜਾਂਦੀਆਂ ਹੁੰਦੀਆਂ ਸੀਗੀਆਂ, ਹੈ ਨਾ। ਸੋ ਵਾਹ, ਮਾਵਾਂ ਵੀ ਉਹ ਮਿੱਟੀ ਦੇ ਨਾਲ ਕਿੰਨੇ ਕਦੀ ਲੋਹ ਬਣਾਉਣੀ, ਔਰ ਚੁੱਲ੍ਹੇ ਕਿੰਨੇ ਸੋਹਣੇ ਬਣਾਉਂਦੀਆਂ ਹੁੰਦੀਆਂ ਸੀਗੀਆਂ। ਹਾਏ, ਉਦਾਂ ਦੇ ਚੁੱਲ੍ਹੇ ਬੜੇ ਮਿਸ ਕਰਦੀ ਆ, ਮੇਰਾ ਬੜਾ ਮਨ ਆ ਘਰ ਵੀ ਇੱਕ ਚੌਂਕਾ ਬਣਾਉਣ ਦਾ, ਬਸ ਉਹ ਹੀ ਨੀ ਚੀਜ਼ ਬਣੀ ਅਜੇ ਜਿਹੜਾ ਮੈਂ ਚਾਹੁੰਦੀ ਆ, ਬਾਕੀ ਸਾਰਾ ਕੁਛ ਬਣ ਗਿਆ ਘਰ ਦੇ ਵਿੱਚ। ਔਰ ਉਹ ਚੁੱਲ੍ਹਾ ਕੋਈ ਚੱਕਵਾਂ ਚੁੱਲ੍ਹਾ ਹੁੰਦਾ ਸੀਗਾ, ਕੋਈ ਚੁੱਲ੍ਹਾ ਤੇ ਲੋਹ ਇਕੱਠੀ ਇਕੱਠੀ ਜੁੜਵੀਂ ਬਣਾਈ ਹੁੰਦੀ ਸੀ, ਕਿਤੇ ਲੋਹ ਵੱਖਰੀ ਹੁੰਦੀ ਸੀ, ਚੁੱਲ੍ਹਾ ਵੱਖਰਾ ਹੁੰਦਾ ਸੀ, ਕਿਤੇ ਤੰਦੂਰ ਬਣਿਆ ਹੁੰਦਾ ਸੀ, ਔਰ ਉਹ ਚੁੱਲ੍ਹੇ ਦੇ ਨਾਲ ਇੱਕ ਲੂੰਬੀ ਬਣਾਈ ਹੁੰਦੀ ਸੀ ਜਿਹਦੇ ਵਿੱਚੋਂ ਧੂੰਆਂ ਬਾਹਰ ਨਿਕਲਦਾ ਹੁੰਦਾ ਸੀ, ਜਾਂ ਥੋੜੀ ਥੋੜੀ ਅੱਗ ਵੀ ਜਾਂਦੀ ਹੁੰਦੀ ਸੀ, ਉਹਦੇ ਉੱਤੇ ਸਰਦੀਆਂ ਨੂੰ ਅਸੀਂ ਪੀਣ ਲਈ ਪਾਣੀ ਗਰਮ ਰੱਖ ਦੇਈਦਾ ਹੁੰਦਾ ਸੀਗਾ। ਬੇਸ਼ੱਕ ਗੈਸ ਵਗੈਰਾ ਵੀ ਆ ਗਈ ਹੁੰਦੀ ਸੀਗੀ, ਪਰ ਗੈਸ ਵਗੈਰਾ ਚਾਹ ਚੂਹ ਦੇ ਲਈ ਜ਼ਿਆਦਾ ਵਰਤੀਦੀ ਹੁੰਦੀ ਸੀਗੀ, ਰੋਟੀ ਪਾਣੀ ਦੇ ਲਈ ਜਦੋਂ ਮੈਨੂੰ ਯਾਦ ਆ ਵੀ ਅਸੀਂ ਜਿਹੜੀ ਆ ਉਹ ਚੁੱਲ੍ਹੇ ਦੇ ਉੱਤੇ ਕੰਮ ਕਰੀਦਾ ਹੁੰਦਾ ਸੀਗਾ, ਮਜ਼ੇ ਹੁੰਦੇ ਸੀਗੇ, ਹੈ ਨਾ। ਮੈਨੂੰ ਕਰਕੇ ਹੀ ਇੰਨਾ ਵਧੀਆ ਲੱਗਦੀਆਂ ਪਈਆਂ ਉਹ ਗੱਲਾਂ, ਔਰ ਜਦੋਂ ਅਸੀਂ ਉਹ ਕਰਦੇ ਹੋਵਾਂਗੇ ਤਾਂ ਸਹੀ ਗੱਲ ਆ। ਤੇ ਅੱਛਾ ਜੀ, ਗੁਰਬੀਰ ਸਿੰਘ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਮੁੰਡਿਆਂ ਦੀ ਫੇਵਰੇਟ ਗੇਮ ਹੁੰਦੀ ਸੀਗੀ ਝੋਨਾ ਲਗਾਉਣਾ, ਝੋਨਾ ਲਗਾਉਣ ਤੋਂ ਪਹਿਲਾਂ ਕੱਦੂ ਕੀਤਾ ਹੁੰਦਾ ਸੀਗਾ, ਉਹਦੇ ਚ ਖੇਡਣਾ ਤੇ ਪੂਰੇ ਲਿਬੜਨਾ। ਹਾਏ, ਸੱਚੀ ਗੱਲ ਆ, ਉਹ ਜਿਹੜਾ ਕੱਦੂ ਕੀਤਾ ਹੁੰਦਾ ਸੀ ਉਹ ਵੀ ਬੜੀ ਕਮਾਲ ਦੀ ਚੀਜ਼ ਹੁੰਦੀ ਸੀ। ਸਾਡੇ ਪਿੰਡਾਂ ਵੱਲ ਝੋਨਾ ਘੱਟ ਲੱਗਦਾ ਸੀ, ਪਰ ਸਾਡੇ ਪਿੰਡ ਤੋਂ ਥੋੜੀ ਦੂਰੀ, ਜ਼ਿਆਦਾ ਵੀ ਨੀ, 8-10 ਕਿਲੋਮੀਟਰ ਤੇ ਹੀ ਹੁੰਦਾ ਸੀ ਮੇਰੇ ਮਾਮਾ ਜੀ ਹੁਣਾਂ ਦਾ ਪਿੰਡ, ਤੇ ਉੱਥੇ ਉਹ ਸ਼ੰਭ ਦੀ ਜ਼ਮੀਨ ਸੀ ਤੇ ਉੱਥੇ ਝੋਨਾ ਬਹੁਤ ਲੱਗਦਾ ਹੁੰਦਾ ਸੀਗਾ, ਤੇ ਉਹ ਨਜ਼ਾਰਾ ਆ ਜਾਂਦਾ ਹੁੰਦਾ ਸੀ ਜਦੋਂ ਉਹਨਾਂ ਦੇ ਉੱਥੇ ਐਂਟਰ ਕਰਨਾ ਨਾ ਅਸੀਂ ਪਿੰਡ ਦੇ ਵਿੱਚ, ਤੇ ਦੂਰੋਂ ਹੀ ਐ ਝੋਨਾ ਹੀ ਝੋਨਾ। ਔਰ ਸਹੀ ਗੱਲ ਆ, ਜਦੋਂ ਕੱਦੂ ਕਰਦੇ ਹੁੰਦੇ ਸੀ ਉਦੋਂ ਅਸੀਂ ਬਹੁਤ ਜਾਈਦਾ ਹੁੰਦਾ ਸੀ ਉਹਨਾਂ ਦੇ ਉੱਥੇ, ਇੱਕ ਉਹਨਾਂ ਦਿਨਾਂ ਚ ਜਾਈਦਾ ਸੀ ਤੇ ਇੱਕ ਮੈਂ ਉਹਨਾਂ ਦਿਨਾਂ ਚ ਅਪ੍ਰੈਲ ਦੀਆਂ ਛੁੱਟੀਆਂ ਤੋਂ ਪਹਿਲਾਂ ਜਦੋਂ ਸਕੂਲ ਦੇ ਪੇਪਰਾਂ ਤੋਂ ਬਾਅਦ ਜਾਈਦਾ ਹੁੰਦਾ ਸੀ, ਉਦੋਂ ਉਹ ਛੁੱਬੇ ਵੱਟਦੇ ਹੁੰਦੇ ਸੀਗੇ ਭਰੀਆਂ ਬੰਨਣ ਦੇ ਲਈ, ਉਹ ਵੀ ਮੈਨੂੰ ਬੜਾ ਫਨ ਲੱਗਦਾ ਹੁੰਦਾ ਸੀਗਾ, ਉਹ ਛੁੱਬੇ ਵਟਾਉਣੇ ਉਹਨਾਂ ਦੇ ਨਾਲ, ਉੱਥੇ ਜਾ ਕੇ ਉਹਨਾਂ ਦੇ ਭਈਏ ਹੁੰਦੇ ਸੀਗੇ ਔਰ ਨਾਲ ਅਸੀਂ ਲੱਗ ਜਾਣਾ। ਵਾਹ, ਸਹੀ ਗੱਲ ਆ, ਕੱਦੂ ਦੀ ਤਾਂ ਗੱਲ ਸੁਣਾ ਕੇ ਮਜ਼ਾ ਹੀ ਆ ਗਿਆ ਨਾ। ਦਲਜੀਤ ਭਾਜੀ ਵੀ ਆ ਗਿਆ, ਮੈਂ ਤਾਂ ਚੌਂਕ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ। ਸੁਖਪ੍ਰੀਤ ਕਹਿੰਦੇ ਮੈਂ ਇਸ ਵੇਲੇ ਸੱਚੀ ਮਿੱਟੀ ਨਾਲ ਖੇਡ ਰਿਹਾ ਹਾਂ, ਖੇਤਾਂ ਵਿੱਚ ਪਾਣੀ ਦੇ ਨੱਕੇ ਮੋੜ ਰਿਹਾ ਹਾਂ। ਹਾਂ, ਜੈਲਸ ਭਾਜੀ, ਸਾਨੂੰ ਜੈਲਸ ਹੋ ਰਹੀ ਆ, ਸਹੀ ਗੱਲ ਆ, ਖੇਤਾਂ ਚ ਪਾਣੀ ਦੇ ਨੱਕੇ ਮੋੜ ਰਹੇ ਆ। ਅੱਛਾ, ਇੱਕ ਗੱਲ ਮੈਂ ਇੱਥੇ ਵੀ ਦੱਸਾਂ, ਜਿੱਦਾਂ ਅੱਜ ਸਾਨੂੰ ਲੱਗ ਰਿਹਾ ਨਾ ਵੀ ਅਸੀਂ ਜਿੰਨੇ ਵੀ ਇੱਥੇ ਆਸਟ੍ਰੇਲੀਆ ਬੈਠੇ ਆ, ਸੁਣ ਕੇ ਸਾਨੂੰ ਐ ਲੱਗਦਾ ਹੋਣਾ ਵੀ ਹਾਏ ਪਾਣੀ ਦੇ ਨੱਕੇ ਮੋੜ ਰਹੇ ਹੋਣੇ, ਉਹ ਖੇਤਾਂ ਦੇ ਵਿੱਚ ਖੜੇ ਪਾਣੀ ਭੱਜਦਾ ਆ ਰਿਹਾ ਹੋਣਾ ਖਾਲ ਚੋਂ, ਤੇ ਉੱਥੋਂ ਐ ਨੱਕੇ ਮੋੜਨਾ, ਵਾਹ ਕਿਆ ਨਜ਼ਾਰਾ ਆ। ਤੇ ਜਦੋਂ ਅਸੀਂ ਪੰਜਾਬ ਹੁੰਦੇ ਸੀਗੇ ਨਾ, ਜਦੋਂ ਕਿਸੇ ਨੇ ਆ ਕੇ ਬਾਹਰ ਦੀਆਂ ਗੱਲਾਂ ਸੁਣਾਉਣੀਆਂ ਤੇ ਸਾਨੂੰ ਐ ਲੱਗਦਾ ਸੀ ਵਾਹ ਕਿੰਨੇ ਨਜ਼ਾਰੇ ਹੋਣਗੇ ਉੱਥੇ, ਏਦਾਂ ਹੁੰਦਾ ਹੋਊਗਾ, ਇੰਨਾ ਸਾਫ਼। ਅੱਛਾ, ਕੋਈ ਫੋਟੋ ਵੀ ਆ ਜਾਣੀ ਹੋ ਜਦੋਂ, ਜਾਂ ਕਿਸੇ ਨੇ ਆਪਣੀਆਂ ਫੋਟੋਜ਼ ਭੇਜਣੀਆਂ ਤੇ ਲੱਗਣਾ ਵੀ ਵਾਹ ਜੀ ਵਾਹ ਕਿੰਨਾ ਵਧੀਆ, ਕਿਆ ਨਜ਼ਾਰੇ, ਸਵਰਗੀ ਹੁੰਦਾ ਹੋਣਾ ਆ। ਇਹ ਸਾਡਾ ਮਨ ਵੀ ਬੜਾ ਖਰਾਬ ਆ, ਭੱਜਦਾ ਰਹਿੰਦਾ ਹਨਾ, ਜਦੋਂ ਹੁਣ ਉੱਥੇ ਸਵਰਗ ਦੇਖ ਲਿਆ ਤੇ ਹੁਣ ਦਿਲ ਕਰਦਾ ਵੀ ਆਏ ਸਵਰਗ ਤਾਂ ਉਹ ਸੀ ਜਿਹੜਾ ਛੱਡਿਆ ਏ, ਪਰ ਚਲੋ ਕੋਈ ਗੱਲ ਨੀ, ਰੱਬ ਨੇ ਜਿੱਥੇ ਰੱਖਿਆ ਬਹੁਤ ਵਧੀਆ, ਸ਼ੁਕਰਾਨਾ ਹੀ ਆ। ਬਾਕੀ ਇਨਸਾਨੀ ਫਿਤਰਤ ਆ ਜੀ, ਯਾਦਾਂ ਜਿਹੜੀਆਂ ਸਾਡੇ ਨਾਲ ਜੁੜੀਆਂ ਰਹਿਣੀਆਂ ਆ। ਔਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੈਸੇਜ ਕਰਨ ਲਈ। ਸੋ ਬਿਲਕੁਲ, ਇਹ ਚੀਜ਼ਾਂ ਜਿਹੜੀਆਂ ਅਸੀਂ ਮਿੱਟੀ ਨਾਲ ਜੁੜ ਕੇ ਕਰਦੇ ਹੁੰਦੇ ਸੀਗੇ, ਪਾਣੀ ਦੇ ਨੱਕੇ ਮੋੜਨੇ, ਸਹੀ ਗੱਲ ਆ, ਵੱਡੇ ਹੋਣ ਤੱਕ ਤੁਹਾਡੇ ਚੋਂ ਕਈਆਂ ਨੇ ਉਹ ਪਾਣੀ ਦੇ ਨੱਕੇ ਤੁਸੀਂ ਵੀ ਮੋੜੇ ਹੋਣੇ ਆ। ਔਰ ਉਹ ਜਿਹੜਾ ਪਾਣੀ ਭੱਜਦਾ ਹੁੰਦਾ ਸੀ ਖਾਲ ਚ, ਉਹ ਮੈਨੂੰ ਬੜਾ ਵਧੀਆ ਲੱਗਦਾ ਹੁੰਦਾ ਸੀ, ਉਹਦੇ ਵਿੱਚ ਕਿਸ਼ਤੀਆਂ ਚਲਾਉਣੀਆਂ ਬਣਾ ਕੇ, ਜੇ ਕਿਸ਼ਤੀਆਂ ਨੀ ਤਾਂ ਜੁੱਤੀਆਂ ਹੀ ਬੜੀਆਂ ਤਾਰੀ ਦੀਆਂ ਹੁੰਦੀਆਂ ਸੀ, ਆਪਣੀ ਜੁੱਤੀ ਲਾ ਕੇ ਉਹ ਖਾਲ ਦੇ ਪਾਣੀ ਚ ਲਾ ਦੇਣੀ ਤੇ ਨਾਲ ਨਾਲ ਉਹਦੇ ਦੌੜੀ ਜਾਣਾ। ਦੱਸੋ ਭਲਾ ਇਹ ਕਿਹੜੀ ਖੇਡ ਹੁੰਦੀ ਸੀਗੀ ਸਾਡੀ, ਪਰ ਗੱਲ ਉਹੀ, ਜੋ ਮਨ ਚ ਆਏ ਉਹੀ ਖੇਡ ਬਣਾ ਲਈ ਦੀ ਹੁੰਦੀ ਸੀਗੀ। ਔਰ ਉਹ ਜਿਹੜਾ ਪਾਣੀ ਹੁੰਦਾ ਸੀ ਉਹਦੇ ਚ ਨਹਾਉਣ ਦੇ ਨਜ਼ਾਰੇ ਤਾਂ ਕੁਛ ਹੋਰ ਹੀ ਹੁੰਦੇ ਸੀਗੇ। ਉਹ ਤੁਸੀਂ, ਮੈਂ ਕਿਹਾ ਇੱਥੇ ਜਿੰਨਾ ਜਕੂਜ਼ੀ ਲਗਾ ਲਓ, ਜੋ ਮਰਜ਼ੀ ਘਰ ਦੇ ਵਿੱਚ ਤੁਹਾਡੇ ਬਾਥ ਟੱਬ ਹੋਣ, ਪਰ ਜਿਹੜਾ ਨਜ਼ਾਰਾ ਮੋਟਰ ਤੇ ਨਹਾਉਣ ਦਾ ਹੁੰਦਾ ਹੁੰਦਾ ਸੀਗਾ, ਉਹ ਕਿੱਥੇ ਹੋਰ, ਹੈ ਨਾ। ਆ ਪਿੱਛੇ ਜੇ ਵੀ 4-5 ਦਿਨ ਪਹਿਲਾਂ ਹੋਏ ਤਾਂ ਮੇਰੇ ਭੂਆ ਜੀ ਦੇ ਬੇਟੇ ਨੇ, ਉਹ ਵੀ ਬਾਹਰ ਹੀ ਯੂਰਪ ਚ ਰਹਿੰਦਾ, ਉਹ ਵੀ ਆਇਆ ਹੋਇਆ ਇੰਡੀਆ, ਤੇ ਉਹਨੇ ਮੈਨੂੰ ਉੱਥੇ ਹੀ ਫੋਟੋ ਖਿੱਚ ਕੇ ਆਪਣੇ ਬੇਟੇ ਨਾਲ ਉਹ ਫੋਟੋ ਭੇਜੀ ਵੀ ਜਦੋਂ ਅਸੀਂ ਉਹਨਾਂ ਦੇ ਪਿੰਡ ਜਾਈਦਾ ਹੁੰਦਾ ਸੀਗਾ, ਤੇ ਹਮੇਸ਼ਾ ਅਸੀਂ ਜਦੋਂ ਆਪਣੇ ਭੂਆ ਜੀ ਦੇ ਪਿੰਡ ਜਾਈਦਾ ਹੁੰਦਾ ਸੀ ਤੇ ਉੱਥੇ ਮੋਟਰ ਦੇ ਉੱਤੇ ਜ਼ਰੂਰ ਜਾਈਦਾ ਹੁੰਦਾ ਸੀ, ਉੱਥੇ ਅਸੀਂ ਬੜੀਆਂ ਮਸਤੀਆਂ ਮਾਰਨੀਆਂ ਜਾ ਕੇ ਨਹਾਉਣਾ, ਤੇ ਉਸ ਉੱਥੇ ਉੱਥੇ ਉਹਨੇ ਮੈਨੂੰ ਫੋਟੋ ਖਿੱਚ ਕੇ ਭੇਜੀ, ਤੇ ਮੈਂ ਕਿਹਾ ਹੁਣ ਤਾਂ ਜ਼ਖਮਾਂ ਤੇ ਲੂਣ ਨਾ ਹੀ ਛਿੜਕ ਤਾਂ ਚੰਗੀ ਗੱਲ ਆ, ਹੈ ਨਾ। ਪਰ ਫਿਰ ਮੈਂ ਉਹ ਚੀਜ਼ਾਂ ਬੱਚਿਆਂ ਨੂੰ ਜ਼ਰੂਰ ਦਿਖਾਉਂਦੀ ਹੁੰਦੀ ਵੀ ਅਸੀਂ ਆਹ ਕਰੀਦਾ ਹੁੰਦਾ ਸੀ, ਏਦਾਂ ਹੁੰਦਾ ਏਦਾਂ ਹੁੰਦਾ ਸੀਗਾ। ਸੋ ਕਿਉਂਕਿ ਜਦੋਂ ਵੀ ਪੰਜਾਬ ਜਾਂਦੇ ਹਾਂ ਜ਼ਿਆਦਾਤਰ ਸਰਦੀਆਂ 'ਚ ਜਾਈਦਾ, ਨਵੰਬਰ ਦਸੰਬਰ ਦੇ ਵਿੱਚ ਜਾਈਦਾ। ਤੇ ਹੁਣ ਬੱਚਿਆਂ ਨੂੰ ਅੱਜ ਕੱਲ੍ਹ ਇਹ ਆ ਵੀ ਮੰਮਾ ਹੁਣ ਜਦੋਂ ਅਸੀਂ ਨੈਕਸਟ ਟਾਈਮ ਇੰਡੀਆ ਜਾਣਾ ਨਾ, ਅਸੀਂ ਗਰਮੀਆਂ 'ਚ ਜਾਣਾ ਆ। ਤੁਸੀਂ ਜਿੱਦਾਂ ਕਹਿੰਦੇ ਆ ਵੀ ਮੱਛਰਦਾਨੀ ਲਾ ਕੇ ਸੌਂਦੇ ਸੀ ਗਰਮੀਆਂ 'ਚ, ਅਸੀਂ ਵੀ ਓਦਾਂ ਹੀ ਬਾਹਰ ਸੌਣਾ ਮੱਛਰਦਾਨੀ ਲਾ ਕੇ, ਅਸੀਂ ਵੀ ਮੋਟਰ ਤੇ ਓਦਾਂ ਹੀ ਨਹਾਉਣਾ ਆ, ਹੈ ਨਾ। ਔਰ ਮੇਰੀ ਸਿਸਟਰ ਆ, ਉਹਦੇ ਘਰ ਉੱਥੇ ਅੰਬ ਬਹੁਤ ਲੱਗੇ ਹੋਏ ਆ ਦਰਖਤ ਦੇ ਉੱਤੇ, ਤੇ ਪਿੱਛੇ ਜੇ ਉਹਨੇ ਵੀਡੀਓ ਕਾਲ ਕੀਤੀ ਤੇ ਉਹ ਦਿਖਾਏ ਏਡੇ ਏਡੇ ਅੰਬ ਲਟਕਦੇ ਪਏ ਆ ਉੱਥੇ ਦਰਖਤਾਂ ਤੇ। ਸੋ ਨਿਆਣਿਆਂ ਨੇ ਉਹ ਚੀਜ਼ ਜਿਹੜੀ ਦੇਖੀ ਨੀ ਹੁੰਦੀ ਉਹਨਾਂ ਨੂੰ, ਉਹ ਹੋਰ ਐ ਲੱਗਦਾ। ਉਹ ਹੁਣ ਕਹਿੰਦੇ ਹੁਣ ਤੇ ਅਸੀਂ ਪੱਕਾ ਗਰਮੀਆਂ 'ਚ ਹੀ ਜਾਵਾਂਗੇ। ਓਹੋ ਚਲੋ, ਮੇਰੀਆਂ ਗੱਲਾਂ ਖਤਮ ਨੀ ਹੋਣੀਆਂ, ਪਰ ਸਾਡੇ ਕੋਲ ਘੰਟਾ ਇੱਕ ਬਾਕੀ ਬਚਿਆ ਆ, ਇੱਕ ਬ੍ਰੇਕ ਲੈ ਲਈਏ ਤੇ ਇੱਕ ਗੀਤਾਂ ਦੀ ਫਰਮਾਇਸ਼ ਵੀ ਸਾਡੇ ਕੋਲ ਆਈ ਹੋਈ ਹੈ, ਉਹ ਸੁਣ ਲਈਏ ਤੇ ਉਸ ਤੋਂ ਬਾਅਦ ਗੱਲਾਂ ਕਰਦੇ ਆ ਜੀ ਅਸੀਂ ਆਪਣੀਆਂ। ਹਜੇ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਪਰ ਇਸ ਬ੍ਰੇਕ ਤੋਂ ਬਾਅਦ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ 'ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਦ ਮਾਈਗ੍ਰੇਸ਼ਨ ਸ਼ੋ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ।
ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
ਪੰਜਾਬੀ ਫਰਨੀਚਰ?
ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ।
ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ।
ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
हरमन रेडियो पंजाबियों दा मन पसंद रेडियो। दोस्तों मेरा नाम अंजुजीत शर्मा ते मैं हर वीरवार थोड़े लिए खुशियां खेड़ियां ते सकारात्मक सोच भरिया प्रोग्राम लेके हाजिर होया करांगी। सुनन दा समा सिडनी टाइम सवेरे 8 to 10 PM, यूरोप टाइम रात दे 11 PM ते कैनेडा सरी टाइम 2:30 PM दोपहर। तो सुनना ना भुलना हर वीरवार हरमन रेडियो ते अंजुजीत शर्मा दे नाल।
बटर लाई दा नामा कुट दी चूरी ना भैणा नाल झगड़ा छेड़ा ना बापू दी कूरी हाँ सुक्की ब्रेड ते बटर लाई दा नामा कुट दी चूरी ना भैणा नाल झगड़ा छेड़ा ना बापू दादी मां बातां पौंदी ना दादी मां बातां पौंदी ना दादा दरवे रह भी नहीं हुंदा छड भी नहीं सकदे कैसा ए परदे रह भी नहीं हुंदा छड भी नहीं सकदे कैसा ए परदे कैसा है पर्दे। ਪਿੰਡ ਵਾਪਸ ਮੁੜ ਜਾ ਦਿਲ ਚੋਂ ਉੱਠਦੀਆਂ ਚੀਸਾਂ ਕੈਂਡੋ ਵਾਲ ਜਾ ਬੇਬੇ ਕੋਲੋਂ ਰੱਜ ਕੇ ਲਵਾਂ ਹਸੀਸਾਂ ਪਿੰਡ ਵਾਪਸ ਮੁੜ ਜਾ ਦਿਲ ਚੋਂ ਉੱਠਦੀਆਂ ਚੀਸਾਂ ਕਹਿੰਦੋ ਆਲ ਜਾ ਬੇਬੇ ਕੋਲੋਂ ਰੱਜ ਕੇ ਲਵਾਂ ਹਸੀਸਾਂ ਸੋਚ ਸੋਚ ਕੇ ਥੱਕ ਜਾਂਦਾ ਏ ਸੋਚ ਸੋਚ ਕੇ ਥੱਕ ਜਾ ਛੱਡ ਵੀ ਨਹੀਂ ਸਕਦੇ ਕੈਸਾ ਏ ਪਰਦੇ ਰਹਿ ਵੀ ਨਹੀਂ ਹੁੰਦਾ ਛੱਡ ਵੀ ਨਹੀਂ ਸਕਦੇ ਕੈਸਾ ਏ ਪਰਦੇ ਕੈਸਾ
ਲਓ ਜੀ ਕਲੰਠ ਕਲੇਰ ਦੀ ਆਵਾਜ਼ ਦੇ ਵਿੱਚ ਗੀਤ ਸੁਣ ਕੇ ਹਟੇ ਆ ਪਰਦੇਸ ਤੁਹਾਡੀ ਫਰਮਾਇਸ਼ ਦੇ ਉੱਤੇ ਔਰ ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ ਫਿਰ ਗੱਲਾਂ ਬਾਤਾਂ ਦੀ ਝੜੀ ਲਾਉਂਦੇ ਆ ਝੜੀ ਬਾਹਰ ਲੱਗੀ ਹੋਈ ਆ ਸਾਡੇ ਐਡੀਟੇਟ ਦੇ ਵਿੱਚ ਮੌਸਮ ਬਿਲਕੁਲ ਝੜੀ ਵਾਲਾ ਹੀ ਬਣਿਆ ਹੋਇਆ ਪੂਰਾ ਮੀਂਹ ਵਾਲਾ ਦਿਨ ਹੈ ਅੱਜ ਔਰ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਅਸੀਂ ਝੜੀ ਲਾਈ ਹੋਈ ਹੈ ਆਪਣੀਆਂ ਯਾਦਾਂ ਦੀ ਸੋ ਯਾਦਾਂ ਦੇ ਵਿੱਚ ਅੱਜ ਗੱਲ ਕਰ ਰਹੇ ਹਾਂ ਵੀ ਉਹ ਕਿਹੜੀਆਂ ਚੀਜ਼ਾਂ ਜਿਹੜੀਆਂ ਅਸੀਂ ਆਪਣੇ ਟਾਈਮ ਪਾਸ ਲਈ ਕਰੀਦੀਆਂ ਹੁੰਦੀਆਂ ਸੀ ਕਿਹੜੇ ਕਿਹੜੇ ਟਾਈਮ ਪਾਸ ਸਾਡੇ ਹੁੰਦੇ ਸੀਗੇ ਤੇ ਜਦੋਂ ਸਾਡੇ ਕੋਲ ਟਾਈਮ ਹੁੰਦਾ ਸੀ ਤੇ ਅਸੀਂ ਕੀ ਕਰੀਦਾ ਸੀਗਾ ਔਰ ਖੂਬ ਸਾਰਾ ਟਾਈਮ ਹੁੰਦਾ ਸੀਗਾ ਸਾਨੂੰ ਉਹੀ ਜਿੱਦਾਂ ਤੁਸੀਂ ਕਿਹਾ ਵੀ ਸਕੂਲ ਤੋਂ ਕੰਮ ਵੀ ਬਥੇਰਾ ਮਿਲਦਾ ਹੁੰਦਾ ਸੀਗਾ ਘਰਦਿਆਂ ਦੇ ਨਾਲ ਵੀ ਕੰਮ ਕਰਵਾਈਦਾ ਹੁੰਦਾ ਸੀ ਪਰ ਫਿਰ ਵੀ ਆਪਣੇ ਲਈ ਬਥੇਰਾ ਕੰਮ ਲੱਭ ਜਾਂਦਾ ਹੁੰਦਾ ਸੀਗਾ ਕਿਉਂਕਿ ਸਮਾਂ ਸਿਰਫ ਸਾਡਾ ਹੀ ਹੁੰਦਾ ਸੀਗਾ ਟੈਕਨੋਲੋਜੀ ਦਾ ਨਹੀਂ ਹੁੰਦਾ ਸੀ ਅੱਜ ਅਸੀਂ ਅੱਧਾ ਸਮਾਂ ਤਾਂ ਆਪਣਾ ਟੈਕਨੋਲੋਜੀ ਤੇ ਲਾ ਦਿੰਦੇ ਹਾਂ ਵੇਸਟ ਕਰ ਦਿੰਦੇ ਹਾਂ ਔਰ ਉਹਦੇ ਨਾਲ ਅਸੀਂ ਖਪੇ ਖਪੇ ਵੀ ਰਹਿੰਦੇ ਹਾਂ ਜਦੋਂ ਜ਼ਿਆਦਾ ਟਾਈਮ ਟੈਕਨੋਲੋਜੀ ਨਾਲ ਤੁਸੀਂ ਸਪੈਂਡ ਕਰ ਦੋ ਨਾ ਤੇ ਤੁਸੀਂ ਖਪ ਜਾਂਦੇ ਆ ਔਰ ਇਸੇ ਕਰਕੇ ਜੇ ਦੇਖੀਏ ਤੇ ਸਾਨੂੰ ਲੱਗਦਾ ਅੱਜ ਕੱਲ ਤਾਂ ਸਮਾਂ ਭੱਜਦਾ ਹੀ ਜਾਂਦਾ ਆ ਹਰ ਕਿਸੇ ਨੂੰ ਅਸੀਂ ਇਹੀ ਗੱਲ ਕਰਦੇ ਦੇਖਦੇ ਹਾਂ ਵੀ ਸਮਾਂ ਹੀ ਨਹੀਂ ਹੈਗਾ ਜੀ ਟਾਈਮ ਹੀ ਨਹੀਂ ਹੈਗਾ ਬਿਜ਼ੀ ਬਹੁਤ ਆ ਸਮਾਂ ਹੀ ਨਹੀਂ ਹੈਗਾ ਦਿਨ ਦਾ ਤਾਂ ਪਤਾ ਹੀ ਨਹੀਂ ਲੱਗਾ ਹਫ਼ਤਿਆਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਔਰ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਬਥੇਰੇ ਦਿਨ ਹੁੰਦੇ ਸੀ ਮਾਂ ਪਿਓ ਵੀ ਸਾਡੇ ਇੰਨਾ ਕੰਮ ਕਰਦੇ ਹੁੰਦੇ ਸੀ ਘਰ ਦਾ ਸਾਰਾ ਕੰਮ ਕਰਨਾ ਬਾਹਰ ਦਾ ਕੰਮ ਕਰਨਾ ਔਰ ਫਿਰ ਵੀ ਬਥੇਰਾ ਸਮਾਂ ਹੁੰਦਾ ਸੀਗਾ ਕਦੀ ਨਾਨਕਿਆਂ ਦੇ ਵੀ ਜਾਈਦਾ ਹੁੰਦਾ ਸੀ ਮਾਸੀ ਦੇ ਵੀ ਰਹਿਦਾ ਸੀ ਭੂਆ ਵੱਲ ਵੀ ਗੇੜਾ ਮਾਰ ਆਈਦਾ ਸੀਗਾ ਆਪਣੀ ਦਾਦੀ ਦੇ ਨਾਨਕਿਆਂ ਤੱਕ ਦੇ ਜਾ ਕੇ ਰਹਿਦਾ ਹੁੰਦਾ ਸੀਗਾ ਇੰਨਾ ਸਮਾਂ ਹੁੰਦਾ ਸੀਗਾ ਰਿਸ਼ਤੇਦਾਰੀਆਂ ਵੱਡੀਆਂ ਹੁੰਦੀਆਂ ਸੀ ਮੇਲ ਵਰਤਨ ਹੁੰਦੇ ਸੀਗੇ ਔਰ ਸਾਰੇ ਮਿਲਦੇ ਵਰਤਦੇ ਸੀ ਇੱਕ ਦੂਸਰੇ ਦੇ ਨਾਲ ਔਰ ਹੁਣ ਜ਼ਿੰਦਗੀ ਚ ਕਿਤੇ ਨਾ ਕਿਤੇ ਥੋੜੀ ਜਿਹੀ ਖੱਪ ਅਸੀਂ ਆਪਣੀ ਬਣਾ ਲਈ ਹੋਈ ਹੈ ਉਹ ਕਿੱਦਾਂ ਠੀਕ ਕਰਨੀ ਹੈ ਉਹ ਸਾਨੂੰ ਪਤਾ ਸਭ ਨੂੰ ਪਰ ਬਸ ਉਹ ਆਲਾ ਦੁਆਲਾ ਦੇਖ ਕੇ ਇੱਕ ਤਾਂ ਅਸੀਂ ਆਪਣੇ ਆਲੇ ਦੁਆਲੇ ਦੇ ਮਾਹੌਲ ਤੋਂ ਇੱਦਾਂ ਹੋ ਜਾਂਦੇ ਹਾਂ ਨਾ ਭਾਈ ਨਹੀਂ ਜੀ ਆਲੇ ਦੁਆਲੇ ਨੂੰ ਦੇਖ ਕੇ ਅਸੀਂ ਜ਼ਿੰਦਗੀ ਜ਼ਿਆਦਾ ਜੀਨੇ ਐਕਚੁਅਲ ਚ ਅਸੀਂ ਕਿਹੋ ਜਿਹੀ ਜ਼ਿੰਦਗੀ ਜੀਣਾ ਚਾਹੁੰਦੇ ਹਾਂ ਉਹ ਅਸੀਂ ਆਪਣੇ ਆਪ ਨੂੰ ਵੀ ਪਤਾ ਨਹੀਂ ਲੱਗਣ ਦਿੰਦੇ ਸਾਰੀ ਜ਼ਿੰਦਗੀ ਵੀ ਅਸੀਂ ਕੀ ਚਾਹੁੰਦੇ ਹਾਂ ਆਪਣੀ ਜ਼ਿੰਦਗੀ ਚੋਂ ਉਹ ਬੜੀ ਇੰਪੋਰਟੈਂਟ ਚੀਜ਼ ਹੈ ਮੈਨੂੰ ਲੱਗਦਾ ਕਾਲ ਆ ਰਹੀ ਸੀ ਜੀ ਨਰਿੰਦਰ ਰਾਠੌਰ ਹੁਣਾਂ ਦੀ ਸੋ ਉਹਨਾਂ ਨੂੰ ਲੈਣੇ ਪ੍ਰੋਗਰਾਮ ਦੇ ਵਿੱਚ
ਹਾਂਜੀ ਸਤਿ ਸ੍ਰੀ ਅਕਾਲ ਦੀਦੀ ਸਤਿ ਸ੍ਰੀ ਅਕਾਲ ਸਰ ਭਾਜੀ ਤੇ ਸਾਰੇ ਪਰਿਵਾਰ ਨੂੰ ਵੀ
ਸਤਿ ਸ੍ਰੀ ਅਕਾਲ ਨਰਿੰਦਰ ਕੀ ਹਾਲ ਹੈ
ਵਧੀਆ ਜੀ ਵਧੀਆ ਦੀਦੀ ਤੁਸੀਂ ਸੁਣਾਓ ਸਾਰਾ ਪਰਿਵਾਰ ਕਿੱਦਾਂ
ਬਸ ਵਧੀਆ ਠੀਕ ਠਾਕ ਵਧੀਆ ਤੁਸੀਂ ਸੁਣਾਓ
ਅੱਜ ਖੁਸ਼ੀ ਬੱਚੇ ਪਹੁੰਚੇ ਹੋਏ ਹੋ ਨਾ ਜੀ 15 ਜੂਨ ਨੂੰ ਛੁੱਟੀਆਂ ਹੁੰਦੀਆਂ ਸੀ ਸਕੂਲ ਦੀਆਂ
ਹਾਂ 15 ਜੂਨ ਨੂੰ ਉਸ ਤੋਂ ਪਹਿਲਾਂ ਹੀ ਹੋ ਜਾਂਦੀਆਂ ਹੁੰਦੀਆਂ ਸੀ ਕਈ ਵਾਰੀ ਤਾਂ
ਪ੍ਰਾਈਵੇਟ ਸਕੂਲਾਂ ਤੇ 10 ਨੂੰ ਕੰਨਿਆਂ ਨੂੰ 4-5 ਨੂੰ ਹੋ ਜਾਂਦੀਆਂ ਸੀ
ਬਸ ਜੂਨ ਦਾ ਮਹੀਨਾ ਛੁੱਟੀਆਂ ਦਾ ਹੀ ਹੁੰਦਾ ਸੀ ਹਾਂ 10 ਜੁਲਾਈ ਤੱਕ ਹੁੰਦੀਆਂ ਹੁੰਦੀਆਂ ਸੀ ਓ ਵੱਡੇ ਔਰ ਕਿੰਨੇ ਵੱਡੇ ਵੱਡੇ ਦਿਨ ਹੁੰਦੇ ਸੀ ਬੇਸ਼ੱਕ ਮਹੀਨੇ ਦੀਆਂ ਹੀ
ਬਿਲਕੁਲ ਤੁਸੀਂ ਦੇਖ ਲੋ ਵੀ ਉਹ ਮਹੀਨਾ ਜਿਹੜਾ 40 ਦਿਨ ਦੀਆਂ ਛੁੱਟੀਆਂ ਹੁੰਦੀਆਂ ਸੀ ਉਹ ਕਿੱਦਾਂ ਨਿਕਲਦੀਆਂ ਸੀ ਹਨਾ ਜੀ
ਸਹੀ ਗੱਲ ਆ ਕਈ ਕੁਛ ਕਰ ਲਈਦਾ ਹੁੰਦਾ ਸੀ ਉਹਦੇ ਵਿਚ ਅਸੀਂ
ਮੈਨੂੰ ਤਾਂ ਮਤਲਬ
ਕਿੱਥੇ ਕਿੱਥੇ ਜਾਂਦੇ ਹੁੰਦੇ ਸੀ ਰਵਿੰਦਰ
ਦੋ ਇੱਕ ਤਾਂ ਨਾਨਕਿਆਂ ਦੇ ਤਾਂ ਨੇੜੇ ਤੇੜੇ ਹੁੰਦੀਆਂ ਸੀ ਮਾਸੀਆਂ ਵੀ ਹਨਾ ਪਹਿਲਾ ਟੂਰ ਨਾਨਕੇ ਦੂਸਰਾ ਟੂਰ ਹੁੰਦਾ ਸੀ ਭੂਆ ਜੀ ਦੇ ਕੋਲ ਨਾਨਕਿਆਂ ਦੇ ਕੋਲ ਤਾਂ ਤੁਹਾਨੂੰ ਸਰਦਾਰੀ ਹੁੰਦੀ ਸੀ ਹਨਾ ਜੀ ਜਿਵੇਂ ਨਾਨੀ ਨੂੰ ਵੀ ਪਤਾ ਹੁੰਦਾ ਵੀ ਆਹ ਪਟਿਆਲੇ ਆਲੇ ਦੋਤੇ ਆ ਗਿਆ ਤੇ ਮਤਲਬ ਦੀਦੀ ਨਾਨਕੇ ਮੇਰੇ ਤਾਂ ਜਿਦਾਂ ਪਿੰਡ ਸੀ ਜਿਦਾਂ ਲੁਧਿਆਣੇ ਦੇ ਕੋਲ ਦਰਿਆ ਦੇ ਕੋਲ ਆ ਤੇ ਉਹ ਮਤਲਬ ਕਹਿ ਲੋ ਕਿ ਪਿਆਰੀਆਂ ਯਾਦਾਂ ਨੇ ਉਹ ਕਿ ਜਿੱਦਾਂ ਛੋਟੇ ਹੁੰਦੇ ਅਸੀਂ ਜਾਣਾ ਗੱਡੇ ਮਤਲਬ ਦੋ ਦੋ ਤਿੰਨ ਤਿੰਨ ਕਿਲੋਮੀਟਰ ਖੇਤ ਵੀ ਕਾਫੀ ਦੂਰ ਹੁੰਦੇ ਜਿਵੇਂ ਚਾਰ ਚਾਰ ਪੰਜ ਪੰਜ ਕਿਲੋਮੀਟਰ ਫਿਰ ਗੱਡੇ ਤੇ ਜਾਣਾ ਤੇ ਖੇਤਾਂ ਤੇ ਜਾਣ ਦਾ ਚਾਹ ਹੁੰਦਾ ਸੀ ਫਿਰ ਉਸ ਤੋਂ ਬਾਅਦ ਉਧਰ ਦਰਿਆ ਚ ਨਿਕਲ ਜਾਣਾ ਦਰਿਆ ਵੱਲ ਹੁਣ ਜਾਈਦਾ ਜੀ ਹੁਣ ਉੱਥੇ ਉਹੀ ਦਰਿਆ ਜਿਹੜਾ ਆ ਉੱਥੇ ਪਿੰਡ ਬਣ ਗਏ ਘਰ ਬਣ ਗਏ ਮਤਲਬ ਹੁਣ ਤਾਂ ਜੰਗਲ ਵੀ ਨੀ ਰਹਿ ਗਏ ਹਨਾ ਫੈਕਟਰੀਆਂ ਲੱਗਣੀਆਂ ਸ਼ੁਰੂ ਹੋ ਗਈਆਂ
ਨਹੀਂ ਰਹਿ ਗਏ ਪਰ ਬਿਲਕੁਲ
ਪਰ ਉਹ ਦੇਖ ਲੋ ਵੀ ਉੱਥੇ ਕੀ ਇੱਕ ਦੁਕਾਨ ਹੁੰਦੀ ਸੀ ਨਾ ਕੋਈ ਮਤਲਬ ਹਾਂ ਸਮੋਸੇ ਜਾਂ ਕੋਈ ਹਲਵਾਈ ਦੀ ਦੁਕਾਨ ਹੁੰਦੀ ਜਿੱਥੋਂ ਸਮੋਸੇ ਖਾ ਲਏ ਕਦੀ ਹਨਾ ਤੇ ਜਦੋਂ ਜਾਣਾ ਨਾਨੀ ਨੇ ਜਾਂਦਿਆਂ ਦੁੱਧ ਕਾਢ ਕੇ ਸੌਂਫ ਮਤਲਬ ਸੌਂਫ ਵਾਲਾ ਦੁੱਧ ਅੱਜ ਵੀ ਫਲੇਵਰ ਹੀ ਆਉਂਦਾ
ਬੈਸਟ ਕਰਦੇ ਹੁੰਦੇ ਸੀ ਆਪਣਾ
ਹਾਂਜੀ ਹਾਂਜੀ ਕਿੰਨੀ ਸੂਦਿੰਗ ਹੁੰਦੀ ਸੀ
ਬੈਸਟ ਕਰਨ ਦੀ ਕੋਸ਼ਿਸ਼
ਗਲਾਸ
ਸਹੀ ਗੱਲ ਆ
ਨਾਨੀ ਗਲਾਸ ਦੇਣਾ ਦੁੱਧ ਦਾ ਉਹਦੇ ਥੱਲੇ ਜਿੱਦਾਂ ਆਪਣੇ ਦੁਪੱਟੇ ਦੇ ਨਾਲ ਦੁੱਧ ਪੂੰਜ ਕੇ ਮਤਲਬ ਉਹ ਚੀਜ਼ਾਂ ਮੈਨੂੰ ਯਾਦ ਆ ਰਹੀਆਂ ਕਿ ਜਦੋਂ ਉਹਨਾਂ ਨੇ ਕਾਹਣੀ ਦੁੱਧ ਪਾਣਾ ਗਲਾਸ ਦੇ ਵਿੱਚ ਹਨਾ ਉਹਨਾਂ ਨੇ ਆਪਣੀ ਚੁੰਨੀ ਨਾਲ ਗਲਾਸ ਪੂੰਜ ਕੇ ਤੁਹਾਨੂੰ ਫੜਾਉਣਾ ਉਹ ਇੱਕ ਜੈਸਚਰ ਕਿੰਨਾ ਯਾਦ ਆਉਂਦਾ ਆ
ਫਿਰ ਉਹਨਾਂ ਨੇ ਕਮਾਲ ਦਾ ਹੁੰਦਾ ਸੀ ਬਿਲਕੁਲ ਸਹੀ ਗੱਲ ਆ ਰਹਿੰਦਾ
ਚੁੱਲੇ ਦੇ ਕੋਲ ਬਿਠਾ ਕੇ ਤੇ ਜਿਦਾਂ ਜੇ ਰੋਟੀ ਬਣਾਉਣੀ ਕਈ ਵਾਰ ਹਨਾ ਤੇ ਰੋਟੀ ਦੇ ਵਿੱਚ ਮੱਕੀ ਦੀ ਰੋਟੀ ਤਾਂ ਆਪਾਂ ਉਹਦੇ ਵਿੱਚ ਜਿੱਦਾਂ ਉਹ ਪਾ ਕੇ ਹਨਾ ਜਿਹੜੀ ਮੱਖਣ ਰੱਖਦੇ ਆ ਕਿੱਦਾਂ ਉਹਨੂੰ ਵਿੱਚੋਂ ਦੱਬ ਕੇ
ਹਾਂ ਇਹ ਇਹ ਨਰਿੰਦਰ ਮੇਰੀ ਮੈਂ ਜਦੋਂ ਵੀ ਮੱਕੀ ਦੀ ਰੋਟੀ ਬਣਾਉਣੀ ਆ ਨਾ ਮੈਨੂੰ ਮੇਰੇ ਨਾਨੀ ਜੀ ਯਾਦ ਆਉਂਦੇ ਆ ਉਹਨਾਂ ਨੇ ਜਦੋਂ ਮੇਥੀ ਦੀ ਮੂਲੀਆਂ ਵਾਲੀ ਮੇਥੀ ਦੀ ਮੱਕੀ ਦੀ ਰੋਟੀ ਬਣਾਉਣੀ ਨਾ ਤੇ ਉਹੀ ਇਹ ਨਾਨੀਆਂ ਸਭ ਦੀਆਂ ਇੱਕੋ ਜਿਹੀਆਂ ਹੁੰਦੀਆਂ ਸੀ ਉਹਦੇ ਉੱਤੇ ਉਹਨਾਂ ਨੇ ਮੱਖਣ ਰੱਖ ਦੇਣਾ ਤੇ ਜਿਹੜੀ ਰੋਟੀ ਹੁੰਦੀ ਸੀ ਉਹਦੇ ਚੋਂ ਚੋਬੇ ਜਾਏ ਜਿਹਨੂੰ ਡੋਂਗ ਕਹਿ ਦਿੰਦੇ ਨਾ ਅਸੀਂ ਚੋਬੇ ਕਹਿੰਦੇ ਉਹ ਚੋਬੇ ਕੱਢ ਦੇਣੇ ਉਹਨਾਂ ਨੇ ਐਂ ਵਿੱਚ ਚੁਟਕੀਆਂ ਜਿਹੀਆਂ ਭਰ ਕੇ ਤਾਂ ਕਿ ਮੱਖਣ ਉਹਦੇ ਵਿੱਚ ਭਰ ਜਾਵੇ
ਤੁਸੀਂ ਦੇਖ ਲਓ ਵੀ ਪੂਰੇ ਪੋਟੇ ਨਾਲ ਹੀ ਨਾ ਚਾਰ ਉਂਗਲਾਂ ਨਾਲ ਜਿੰਨਾ ਮੱਖਣ ਆਣਾ ਉਹਨੇ ਉਨਾ ਹੀ ਰੱਖ ਦੇਣਾ ਕਹਿਣਾ ਨਹੀਂ ਕਹਿਣਾ ਨਹੀਂ
ਰੱਖਦੇ
ਮਤਲਬ ਪਤਾ ਨੀ ਬਰਕਤ ਵੀ ਕਿੰਨੀ ਸੀ ਦੇਖ ਲੋ ਡੋਂਗੇ ਡੋਂਗੇ ਵੱਡੇ ਵੱਡੇ ਡੋਂਗੇ ਮੱਖਣਾ ਦੇ ਜਿਵੇਂ ਅੱਧਾ ਅੱਧਾ ਕਿਲੋ 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 ਮੱਖਣ ਤਾਂ ਰੋਜ਼ਾਨਾ ਨਿਕਲਦਾ ਹੁੰਦਾ ਸੀ
ਅੱਗੇ ਪਈ ਕੁਛ ਵੀ ਨੀ ਜੋ ਉਹ ਸੀਗੀਆਂ ਜੋ ਦਾਦੀਆਂ ਨਾਨੀਆਂ ਮਾਵਾਂ ਸਾਡੀਆਂ ਜੋ ਉਹਨਾਂ ਦੇ ਮੁਕਾਬਲੇ ਬੜੇ ਹਲਕਾ ਹਲਕਾ ਲੱਗਦਾ ਮੈਨੂੰ ਆਪਣਾ ਆਪ
ਬਿਲਕੁਲ ਦੇਖ ਲੋ ਸਵੇਰੇ 4 ਵਜੇ ਉੱਠ ਕੇ ਉਹਨਾਂ ਨੇ ਹਨਾ ਧਾਰਾਂ ਕੱਢ ਕੇ ਗੋਹਾ ਕੂੜਾ ਸਾਰਾ ਕੁਛ ਕਰਕੇ ਫਿਰ ਉਹਨਾਂ ਨੇ ਰੋਟੀ ਵੱਲ ਆ ਜਾਣਾ ਸਾਰੇ ਟੱਬਰ ਨੂੰ ਰੋਟੀ ਖਵਾ ਕੇ ਤੇ
ਬਿਲਕੁਲ
ਪਤਾ ਨੀ ਉਹ ਅੱਜ ਕੱਲ ਤਾਂ ਕੰਮ ਹੈ ਹੀ ਨੀ ਆਪਾਂ ਤੁਸੀਂ ਦੇਖ ਲੋ ਕਿ ਅੱਜ ਕੱਲ ਜਿਹੜੇ ਚਲੋ ਅੱਜ ਕੱਲ ਵੱਲ ਆਪਾਂ ਕੀ ਜਾਣਾ ਆਪਾਂ ਪਿੱਛੇ ਰਹੀਏ ਜਿੱਥੇ ਆਪਾਂ ਬੈਠੇ ਆ ਪਰ ਉਹ ਦੀਦੀ
ਪਰ ਗੱਲ ਇਹ ਆ ਕਿ ਸਹੂਲਤਾਂ ਇੰਨੀਆਂ ਸਾਡੇ ਕੋਲ ਪਰ ਉਦੋਂ ਕੁਛ ਵੀ ਨੀ ਹੁੰਦਾ ਸੀ ਹੱਥੀ ਕੱਪੜੇ ਧੋਣੇ ਨਲਕਾ ਗੇੜ ਕੇ ਉਹਨਾਂ ਨੇ ਕੱਪੜੇ ਧੋਣੇ ਉਹ ਵੀ ਸਾਰੇ ਐਡੇ ਐਡੇ ਟੱਬਰਾਂ ਦੇ ਕੱਪੜੇ ਫਿਰ ਭਾਂਡੇ ਵੀ ਏਦਾਂ ਹੀ ਹੁੰਦੇ ਸੀਗੇ ਹਰ ਘਰ ਦੇ ਵਿੱਚ ਏਡੀਆਂ ਏਡੀਆਂ ਵੱਡੀਆਂ ਲੋਹੇ ਦੀਆਂ ਟੋਕਰੀਆਂ ਹੁੰਦੀਆਂ ਸੀ
ਜਦੋਂ ਨਾਨੀ ਨੇ ਕੱਪੜੇ ਧੋਇਆ ਕਰਨੇ ਨਾ ਤੇ ਮੈਂ ਕੋਲ ਜਾ ਕੇ ਨਲਕਾ ਗੇੜਨ ਲੱਗ ਜਾਣਾ ਨਾਨੀ ਨੇ ਕਿਹਾ ਨਹੀਂ ਪੁੱਤਰ ਤੂੰ ਮਤਲਬ ਜਿੱਦਾਂ ਗਰਮੀ ਹੁੰਦੀ ਸੀ ਤੇ ਉਹਨੇ ਕਿਹਾ ਨਹੀਂ ਤੂੰ ਜਾ ਅੰਦਰ ਪਰ ਫਿਰ ਵੀ ਉਹ ਸਵਾਦ ਮਜ਼ਾ ਆਉਂਦਾ ਸੀ ਨਲਕਾ ਗੇੜਨ ਚ ਨਾਨੀ ਨੂੰ ਇੰਨਾ ਕੀ ਹੁੰਦਾ ਸੀ
ਕਈ ਵਾਰੀ ਮੋਟਰ ਤੇ ਵੀ ਕੱਪੜੇ ਲਿਜਾ ਕੇ ਧੋਈਦੇ ਸੀ
ਮੋਟਰ ਤੇ ਸਾਡੇ ਤਾਂ ਸੂਆ ਵੀ ਹੁੰਦਾ ਸਾਡਾ ਜਿਹੜਾ ਘਰ ਸੀ ਉਹਦੇ ਕੋਲ ਸੂਆ ਨਿਕਲਦਾ ਸੀ ਤੇ ਭੂਆ ਹੋਰੀ ਜਦੋਂ ਅਸੀਂ ਤਾਂ ਮੈਨੂੰ ਚਾਰ ਨਹੀਂ ਹੋਸ਼ ਤੱਕ ਉਹ ਮੋਟਰ ਤਾਂ ਘਰੇ ਲੱਗੀ ਸੀ ਪਰ ਉਹ ਕਹਿੰਦੇ ਪਹਿਲਾਂ ਅਸੀਂ ਸੂਏ ਦੇ ਧੋ ਕੇ ਲਿਆ ਕਰਦੇ ਸੀ ਕੱਪੜੇ ਪਰ ਸਭ ਤੋਂ ਵੱਡੀ ਗੱਲ ਦੀ ਜਿਹੜੀ ਮੈਂ ਦੱਸਣਾ ਜਿਹੜੀ ਹੁੰਦੀ ਸੀ ਕਿ ਮਾਰਚ ਦੀਆਂ ਛੁੱਟੀਆਂ ਜਦੋਂ ਹੁੰਦੀਆਂ ਸੀ ਉਦੋਂ ਜਦੋਂ ਸੁੱਬ ਤੁਹਾਨੂੰ ਯਾਦ ਨਾ ਸੁੱਬ ਜਦੋਂ ਕਣਕ ਨੂੰ ਆਪਾਂ ਕਰਦੇ ਆ ਪਰਾਲੀ ਦੇ ਸੁੱਬ ਵੱਟਦੇ ਹੁੰਦੇ ਆ
ਸੁਬੇ ਹਾਂ ਹਾਂ
ਹਾਂ ਹਾਂ ਹਾਂਜੀ ਸੁਬੇ ਉਹਨਾਂ ਚ ਬਹੁਤ ਮਤਲਬ ਪਤਾ ਨੀ ਲੱਗਦਾ ਸੀ ਕਿ ਦੋ ਦੋ ਸੌ ਇੱਕ ਦਿਨ ਮਤਲਬ ਜਿੱਦਾਂ ਕਹਿ ਲੋ ਕਿ ਜੇ ਬੈਠੇ ਆ ਤਾਂ ਚਾਚੇ ਜਾਂ ਡੈਡੀ ਹੋਰਾਂ ਨੇ ਜਾਂ ਜਿਹੜਾ ਵੱਡਾ ਭਰਾ ਹੁੰਦਾ ਸੀ ਹਨਾ ਉਹਨਾਂ ਨੇ ਜਿਵੇਂ ਉਹਨਾਂ ਨੇ ਬਹਿ ਜਾਣਾ ਤੇ ਸਾਨੂੰ ਅਸੀਂ ਸਿਰਫ ਆਪਾਂ ਜਿਹੜੀ
ਕਮਾਈ ਜਾਣਾ ਉਹ ਪਤਾ ਨੀ ਇੱਕ ਗੁੱਲੀ ਜਿਹੀ ਹੁੰਦੀ ਸੀ ਲੱਕੜ ਜਿਹੀ ਦੀ ਉਹਨੂੰ ਐ ਘੁੰਮਾਉਂਦੇ ਰਹਿੰਦੇ ਹੁੰਦੇ
ਸੀ ਉਹਦੇ ਮੁੱਠੇ ਲੱਗੇ ਹੁੰਦੇ ਸੀ ਉਹ ਬਹੁਤ ਤੇਜ਼ ਘੁੰਮਦੀ ਹੁੰਦੀ ਸੀ ਤੇ ਉਹਦੇ ਪਿੱਛੇ ਵੀ ਲੜਨਾ ਵੀ ਮੈਂ ਵਧੀਆ ਨਹੀਂ ਲੈਣੀ ਆ
ਹਾਂ ਸਹੀ ਗੱਲ ਆ ਅੱਛਾ ਉਹ ਨਾਲੇ ਬੈਠੇ ਉਹਨਾਂ ਨੇ ਗੱਲਾਂ ਕਰੀ ਜਾਣੀਆਂ ਪੂਰੇ ਟੱਬਰ ਨਹੀਂ ਸਹੀ ਗੱਲ ਅਸੀਂ ਰਾਤ ਨੂੰ ਮੈਨੂੰ ਯਾਦ ਆਵੇ ਸਾਡੇ ਤਾਂ ਚਲੋ ਮੈਂ ਮਾਮਾ ਜੀ ਹੁਣਾਂ ਦੇ ਜਾਂਦੀ ਹੁੰਦੀ ਸੀ ਤਾਂ ਉਹਨਾਂ ਨੇ ਰਾਤ ਨੂੰ ਰੋਟੀ ਪਾਣੀ ਖਾ ਕੇ ਤੇ ਸਾਡੀ ਮਾਮੀ ਸਾਨੂੰ ਨਾ ਸ਼ੱਕਰ ਵਾਲਾ ਦੁੱਧ ਦਿੰਦੀ ਹੁੰਦੀ ਸੀ ਮੈਂ ਦੁੱਧ ਨੀ ਪੀਂਦੀ ਉਦਾਂ ਮੈਂ ਦੁੱਧ ਬਹੁਤ ਘੱਟ ਪੀਂਦੀ ਉਹਨੇ ਮੈਨੂੰ ਸ਼ੱਕਰ ਪਾ ਕੇ ਦੁੱਧ ਦੇਣਾ ਉਹਨੇ ਕਹਿਣਾ ਵੀ ਤੂੰ ਆਹ ਪੀ ਕੇ ਦੇਖੇ ਸਵਾਦ ਹੁੰਦਾ ਤੇ ਮੈਂ ਅਜੇ ਵੀ ਸ਼ੱਕਰ ਵਾਲਾ ਦੁੱਧ ਹੀ ਪੀਂਦੀ ਆ ਹੋਰ ਦੁੱਧ ਵੈਸੇ ਨੀ ਪੀਂਦੀ ਕੋਈ ਤੇ ਫੇਰ ਅਸੀਂ ਬੈਠ ਜਾਣਾ ਤੇ ਉਹਨਾਂ ਨੇ ਉਹ ਛੁੱਬੇ ਨਾਲੇ ਅਸੀਂ ਵੱਟੀ ਜਾਣੇ ਤੇ ਨਾਲੇ ਗੱਲਾਂ ਸੁਣਾਈ ਜਾਣੀਆਂ ਉਹਨਾਂ ਨੇ ਉਹ ਕਿੰਨੀਆਂ ਸੋਹਣੀਆਂ ਗੱਲਾਂ ਹੁੰਦੀਆਂ ਸੀਗੀਆਂ ਮੈਨੂੰ ਯਾਦ ਨੀ ਕੀ ਗੱਲਾਂ ਕਰਦੇ ਹੁੰਦੇ ਸੀਗੇ ਪਰ ਮੈਨੂੰ ਉਹ ਵੱਡਿਆਂ ਦੀਆਂ ਗੱਲਾਂ ਸੁਣਨ ਦਾ ਮਜ਼ਾ ਬੜਾ ਆਉਂਦਾ ਹੁੰਦਾ ਸੀਗਾ
ਦੇਖ ਲੋ ਜੀ ਉਹ ਗੱਲਾਂ ਵੀ ਦੇਖ ਲੋ ਉਹਦੀ ਕੋਈ ਖਾਸ ਨਹੀਂ ਹੁੰਦੀਆਂ ਸੀ ਘਰਾਂ ਦੇ ਹੀ ਗੱਲਾਂ ਹੋਣੀਆਂ
ਨਾ ਘਰਾਂ ਦੀ
ਜਾਂ ਫਿਰ ਉਹਨਾਂ ਨੇ ਸਾਨੂੰ ਮਜ਼ਾਕ ਕਰਨ ਲੱਗ ਜਾਣਾ ਜਿੱਦਾਂ ਵੀ ਤੁਸੀਂ ਵੱਡੇ ਹੋ ਕੇ ਤੁਸੀਂ ਮਜ਼ਾਕ ਕਰਨਾ ਹੈ ਫਿਰ
ਬਿਲਕੁਲ ਗੱਲਾਂ ਉਹ ਕੁਛ ਵੀ ਨੀ ਹੁੰਦੀਆਂ ਸੀ ਕਿਉਂਕਿ ਉਦੋਂ ਜ਼ਿੰਦਗੀ ਤੇ ਬਹੁਤ ਵੱਡੇ ਵੱਡੀਆਂ ਡ੍ਰੀਮ ਨੀ ਹੁੰਦੇ ਸੀਗੇ ਕਿਸੇ ਦੇ ਵੀ ਉਹ ਇੰਨਾ ਕੀ ਹੁੰਦਾ ਸੀਗਾ ਉਹਨਾਂ ਦੀ ਵੱਧ ਤੋਂ ਵੱਧ ਇੰਨੀ ਕੀ ਗੱਲ ਹੁੰਦੀ ਸੀ ਵੀ ਫਲਾਨੇ ਦੀ ਪੈਲੀ ਦੇ ਨਾਲ ਉਹ ਆਪਣੀ ਪੈਲੀ ਦੇ ਨਾਲ ਉਹ ਉਨਾ ਕੁ ਵਿਕਦਾ ਪਿਆ ਆ ਖੇਤ ਉਹ ਦੇਖ ਲਈਏ ਜੇ ਲੈ ਲਈਏ ਉਹਨਾਂ ਦੀਆਂ ਗੱਲਾਂ ਇੰਨੀਆਂ ਕੀ ਹੁੰਦੀਆਂ ਸੀ ਜਾਂ ਘਰ ਚ ਕੋਈ ਮਾੜਾ ਮੋਟਾ ਸਮਾਨ ਅੱਜ ਕੱਲ ਸਾਨੂੰ
ਸਾਡੀਆਂ ਹੋਰ ਸੋਚਾਂ ਮੈਂ ਕੱਲ ਸਵੇਰੇ ਪਾਣੀ ਲਾਣਾ ਜਿਦਾਂ ਕਣਕ ਦਾ ਜਾਂ ਕੋਈ ਹਨਾ ਪਹਿਲਾਂ ਸਿੱਟਾ ਕੁੜੀਆਂ ਤੋਂ ਸਪੈਸ਼ਲੀ ਕੁੜੀਆਂ ਤੋਂ ਮਰਵਾਉਂਦੇ ਇਹ ਵੀ ਗੱਲ ਮੈਨੂੰ ਯਾਦ ਆ
ਮਰਵਾਉਂਦੇ ਹੁੰਦੇ ਸੀ
ਸ਼ਗਨ ਮੰਨਿਆ ਜਾਂਦਾ ਸੀ
ਉਹਦਾ ਸ਼ਗਨ ਮੰਨਿਆ ਜਾਂਦਾ ਸੀ ਬਰਕਤ ਹੁੰਦੀ ਡੈਡੀ ਘਰ ਕੋਈ ਵੀ ਕੱਪੜਾ ਪਾਉਂਦੇ ਹੁੰਦੇ ਸੀਗੇ ਨਾ ਈਵਨ ਉਹਨਾਂ ਦੀ ਨਵੀਂ ਬਨੈਣ ਵੀ ਪਾਉਣੀ ਉਹ ਸਾਡੇ ਪੈਰਾਂ ਨੂੰ ਲਾਉਂਦੇ ਹੁੰਦੇ ਸੀਗੇ ਸਾਨੂੰ ਪਤਾ ਨੀ ਪਰ ਉਹ ਇੱਕ ਧੀ ਧਿਆਣੀ ਵਾਲੀ ਗੱਲ ਹੁੰਦੀ ਪਤਾ ਨੀ ਕਿਉਂ ਆਈ ਡੋਂਟ ਨੋ ਪਰ ਉਦੋਂ ਬੜਾ ਵਧੀਆ ਲੱਗਦਾ ਹੁੰਦਾ ਸੀ ਵੀ ਵਾਹ ਜੀ ਵਾਹ ਹਨਾ ਆਪਣੇ ਆਪ ਤੇ ਐ ਵੀ ਹਾਂ ਧੀਆਂ ਨੂੰ ਮੰਨਦੇ ਵੀ ਹੁੰਦੇ ਸੀ ਸਹੀ ਗੱਲ ਆ ਸਾਂਝੀਆਂ ਹੁੰਦੀਆਂ ਸੀ ਧੀਆਂ ਭੈਣਾਂ ਸਾਰੇ ਪਿੰਡ ਦੀਆਂ ਔਰ ਕਿਸੇ ਵੇਲੇ ਤਾਂ ਖਰੀ ਸ਼ਬਦ ਹੀ ਖਤਮ ਹੋ ਜਾਂਦੇ ਹੁੰਦੇ ਮੇਰੇ ਕੋਲ ਨਰਿੰਦਰ ਗੱਲ ਕਰਦੀ ਨੇ ਨਾ ਯਾਨੀ ਗੱਲਾਂ ਕਰਦੀ ਕਰਦੀ ਦੀ ਮੇਰੇ ਕੋਲ ਮੈਂ ਇੰਨੀਆਂ ਉੱਥੇ ਖੋ ਜਾਂਦੀ ਮੈਨੂੰ ਲੱਗਦਾ ਹੁੰਦਾ ਵੀ ਬਸ ਸ਼ਬਦ ਹੀ ਖਤਮ ਹੋ ਜਾਂਦੇ ਉਹਨਾਂ ਚੀਜ਼ਾਂ ਦੇ ਅੱਗੇ
ਜੀ ਜੀ ਛੁੱਟੀਆਂ ਚ ਤਾਂ ਮਤਲਬ ਤੁਸੀਂ ਉਹ ਦੇਖ ਲੋ ਦੀਦੀ ਵੀ ਜਦੋਂ ਆਪਾਂ ਨਾਨਕੇ ਜਾਂ ਭੂਆ ਦੇ ਬੱਚਿਆਂ ਦੇ ਨਾਲ ਆਪਣਾ ਪਿਆਰ ਕਿ ਮੈਨੂੰ ਤਾਂ ਲੱਗਦਾ ਕਿ ਮੇਰਾ ਹੁਣ ਵੀ ਮਾਮੇ ਆ ਮਾਸੀਆਂ ਜਾਂ ਭੂਆ ਦੇ ਬੱਚਿਆਂ ਦੇ ਨਾਲ ਅੱਗੇ ਬਹੁਤ ਜ਼ਿਆਦਾ ਮਿਲਵਰਤਨ ਆ ਉਹਦਾ ਉਹਦਾ ਜਿਹੜਾ ਇਹ ਆ ਮੈਨੂੰ ਲੱਗਦਾ ਉਹ ਤਾਂ ਹੀ ਆ ਕਿ ਅਸੀਂ ਬਚਪਨ ਚ ਇਕੱਠੇ ਸੀ ਹਨਾ
ਬਿਲਕੁਲ ਸਾਡਾ ਬਚਪਨ ਇਕੱਠਿਆਂ ਦਾ ਬੀਤਿਆ ਆ ਹੁਣ ਜਿਹੜੇ ਸਾਡੇ ਬੱਚੇ ਉਹ ਵਿਚਾਰੇ ਵੀਡੀਓ ਕਾਲਸ ਤੇ ਤਾਂ ਦੇਖਦੇ ਆ ਯਾਨੀ ਉਹਨਾਂ ਨੇ ਮਾਸੀਆਂ ਵੀ ਵੀਡੀਓ ਕਾਲ ਤੇ ਦੇਖਣੀਆਂ ਭੂਆ ਵੀ ਵੀਡੀਓ ਕਾਲ ਤੇ ਉਹਨਾਂ ਦੇ ਬੱਚੇ ਵੀ ਵੀਡੀਓ ਕਾਲ ਤੇ ਅੱਛਾ ਉਹ ਖੇਡਦੇ ਪਤਾ ਕਿੱਦਾਂ ਕੋਈ ਰੋਡ ਬਲੋਕਸ ਕਰਕੇ ਕੁਛ ਗੇਮ ਹੈਗੀਆਂ ਤੁਹਾਡਿਆਂ ਚੋਂ ਜਿਨ੍ਹਾਂ ਦੇ ਬੇਟੇ ਉਹਨਾਂ ਨੂੰ
ਸਾਡੇ
ਉਹ ਆਪਸ ਚ ਖੇਡਦੇ ਆ
6 ਵਜੇ ਦਾ ਟਾਈਮ ਹੈਗਾ ਉਹਨਾਂ ਦਾ ਦੀਦੀ ਉਹਨਾਂ ਨੇ 1 ਘੰਟਾ ਖੇਡਣਾ ਹੁੰਦਾ ਇੱਕ ਦੂਸਰੇ ਨਾਲ ਤੇ ਉਹਨਾਂ ਦੇ ਮੈਸੇਜ ਉਹਨਾਂ ਦੇ ਸੁਨੇਹੇ ਤੁਸੀਂ ਦੇਖ ਲਓ ਕਿੱਦਾਂ ਦੇ ਆ ਇੱਕ ਦੂਸਰੇ ਨੂੰ ਮੈਸੇਜ ਭੇਜਦੇ ਆ ਕਿ ਬਈ ਤੂੰ ਮੈਨੂੰ ਮੈਸੇਜ ਨਹੀਂ ਕੀਤਾ ਤੇ ਉਹ ਦੂਸਰਾ ਕਹੂਗਾ ਕਿ ਦੇਖ ਮੈਂ ਤੇਰਾ ਯੰਗ ਲਿਟਲ ਬ੍ਰਦਰ ਆ ਤੂੰ ਮੈਨੂੰ ਲੁੱਕ ਆਫਟਰ ਕਰਨਾ ਇਹ ਕਹੂਗਾ ਤੂੰ ਮੈਨੂੰ ਕਾਲ ਨਹੀਂ ਕੀਤੀ ਮੈਂ ਤੈਨੂੰ ਬਲੌਕ ਕਰ ਦੇਣਾ ਆ
ਇਹਨਾਂ ਦੀ ਇਹ ਚੀਜ਼ਾਂ ਹੁੰਦੀਆਂ ਨਿਆਣੇ ਜਿੱਦਾਂ ਅਸੀਂ ਇਕੱਠੀ ਕਰਕੇ ਆਉਂਦੇ ਹੁੰਦੇ ਸੀ ਨਾ ਇਹਨਾਂ ਦਾ ਇਹ ਹੁੰਦਾ ਵੀ ਮੈਂ ਤੈਨੂੰ ਬਲੌਕ ਕਰ ਦੇਣਾ ਫਿਰ ਬਸ ਉਹ ਤੇ ਇਹਨਾਂ ਦੇ ਕਜ਼ਨਸ ਦੀਆਂ ਇੱਦਾਂ ਗੇਮਾਂ ਉਹ ਮੇਰੀ ਸਿਸਟਰ ਆ ਉਹਦਾ ਬੱਚੇ ਆ ਜਿਹੜੇ ਉੱਥੇ ਉਹ ਅਮਰੀਕਾ ਆ ਉਹ ਕੋਈ ਅਮਰੀਕਾ ਹੁੰਦਾ ਕੋਈ ਇੰਡੀਆ ਹੁੰਦਾ ਇੱਥੇ ਬੈਠਾ ਇਹਨਾਂ ਦੀ ਕਮਿਊਨੀਕੇਸ਼ਨ ਹੁੰਦੀ ਆ ਉਹ ਖੇਡਾਂ ਦੇ ਰਾਹੀਂ ਬਸ ਤੇ ਉਹ ਗੇਮ ਦੇ ਰਾਹੀਂ ਜਾਣਦੇ ਇੱਕ ਦੂਜੇ ਨੂੰ
ਚਲੋ ਸਾਡੇ ਵਾਲਿਆਂ ਦਾ ਥੋੜਾ ਸੁੱਖ ਆ ਉਹਨਾਂ ਦੇ ਮਾਮੇ ਦੇ ਵੀ ਬੱਚੇ ਇੱਥੇ ਆ ਮਾਸੀਆਂ ਦੇ ਵੀ ਭੂਆ ਵੀ ਚਲੋ ਇੱਕ ਇੱਥੇ ਆ ਚਾਚਾ ਵੀ
ਹਾਂ
ਉਹ ਮਿਲ ਲੈਂਦੇ ਆ
ਅੱਛਾ ਚਲੋ
ਅਸੀਂ ਤਾਂ ਲੱਕੀ ਸੋਚਦੇ ਆ ਕਿ ਚਲੋ ਸੁੱਖ ਨਾਲ ਸਾਰਾ ਪਰਿਵਾਰ ਹੈਗਾ
ਬਿਲਕੁਲ 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 ਬਿਲਕੁਲ
ਪਰ ਦੀਦੀ ਫਿਰ ਵੀ ਆਪਣੇ ਵਾਲੀ ਕਮੀ
ਮੇਰਾ ਵੀ ਇੱਥੇ ਹੀ ਆ ਹਾਂ ਹੁੰਦੀ ਆ ਬਿਲਕੁਲ ਸਹੀ ਗੱਲ ਆ, ਪਰ ਦੂਸਰੀ ਗੱਲ ਪਤਾ ਕੀ ਹੈ ਨਰਿੰਦਰ, ਅਸੀਂ ਸ਼ਾਇਦ ਨਹੀਂ ਸਕਦੇ, ਅਸੀਂ ਯਾਦ ਕਰਦੇ ਆ ਉਹਨਾਂ ਚੀਜ਼ਾਂ ਨੂੰ, ਪਰ ਮੈਨੂੰ ਲੱਗਦਾ ਅਸੀਂ ਫੇਰ ਵੀ ਕਿਤੇ ਲੱਕੀ ਆ। ਅਸੀਂ ਉਹ ਚੀਜ਼ਾਂ ਨੂੰ ਯਾਦ ਤਾਂ ਕਰਦੇ ਆ, ਉਹ ਪੰਜਾਬ ਸਾਡੇ ਅੰਦਰ, ਉਹ ਚੀਜ਼ਾਂ ਸਾਡੇ ਅੰਦਰ ਜਿਉਂਦੀਆਂ, ਅਸੀਂ ਉਹਨਾਂ ਨੂੰ ਯਾਦ ਕਰਦੇ ਆ। ਤੁਸੀਂ ਪੰਜਾਬ ਜਾ ਕੇ ਪੁੱਛ ਲਓ ਕਿਸੇ ਨੂੰ, ਬਹੁਤ ਘੱਟ ਆ ਉਹਨਾਂ ਨੂੰ ਲੱਗਦਾ ਤੁਸੀਂ ਆ ਕੀ ਗੱਲਾਂ ਕਰਦੇ ਆ। ਜਦੋਂ ਉਹਨਾਂ ਨੂੰ ਯਾਦ ਕਰਾਓ ਤਾਂ ਤੁਹਾਡੇ ਨਾਲ ਹੁੰਗਾਰਾ ਭਰਨਗੇ, ਪਰ ਸਾਡੇ ਵਾਂਗੂ ਨੀ ਉਹ ਮਰਦੇ ਜਿੱਦਾਂ ਅਸੀਂ ਮਰਦੇ ਆ ਉਹਨਾਂ ਚੀਜ਼ਾਂ ਦੇ ਲਈ, ਉਹ ਗੱਲਾਂ।
ਪਰ ਅੱਜ ਕੱਲ ਨਾ ਪੰਜਾਬ ਚ ਵੀ ਇੱਕ ਟ੍ਰੈਂਡ ਚੱਲ ਗਿਆ ਕਿ ਬੱਚਿਆਂ ਨੂੰ ਕੀ ਹੁੰਦਾ ਆ, ਜਿੱਦਾਂ ਮੇਰੇ ਬੇਟੇ ਦੇ ਹਾਣ ਦਾ ਮੇਰਾ ਭਾਣਜਾ ਇਸ ਤਰ੍ਹਾਂ, ਤੇ ਉਹਨੂੰ ਹੈਗਾ ਕਿ ਉਹਨੇ ਮੋਟਰਸਾਈਕਲ ਜਾਂ ਐਕਟਿਵਾ, ਹੁਣ ਦੇਖ ਲੋ ਵੀ 10 ਸਾਲ ਦਾ ਬੱਚਾ ਹਨਾ ਸਾਈਕਲ ਦੀਆਂ ਆਹ ਚੀਜ਼ਾਂ ਚੱਕ ਕੇ ਭੱਜਿਆ ਫਿਰਦਾ ਆ, ਤੇ ਉਹਨਾਂ ਨੂੰ ਵਾਕਈ ਮਾਂ ਪਿਓ ਦੇ ਕੋਲ ਬੈਠਣ ਦਾ ਹੈ ਨੀ ਹਲੇ। ਆਪਣੇ ਵਾਲੇ ਬੱਚੇ ਬੱਚੇ ਤੋਂ 10 ਮਿੰਟ ਫਿਰ ਵੀ ਕੋਲ ਬੈਠ ਜਾਂਦੇ ਜੇ ਆਪਾਂ ਇਹਨਾਂ ਨੂੰ ਗੱਲ ਸੁਣੀਏ, ਗੱਲ ਸੁਣ ਲੈਂਦੇ ਆ। ਜਿੱਦਾਂ ਸਵੇਰੇ ਤੁਸੀਂ ਗੀਤ ਲਾਇਆ ਸੀ, ਅਰਸ਼ਦੀਪ ਦਾ ਬਰਥਡੇ ਸੀ ਤੇ ਮੈਂ ਗੀਤ ਲਾ ਕੇ ਤੇ ਕੋਲ ਹੀ ਬੈਠਾ, ਤੇ ਉਹ ਇੱਕ ਮਾਹੌਲ ਜਿਹਾ ਹੀ ਬਣ ਗਿਆ ਨਾ, ਬੜਾ ਸੂਦਿੰਗ ਜਿਹਾ ਗਾਣਾ ਤਾਂ, ਸ਼ਬਦ ਪਹਿਲਾਂ ਵੀ ਬਹੁਤ ਵਧੀਆ ਸੀ, ਜਦੋਂ ਬਾਅਦ ਚ ਜਦੋਂ ਤੁਸੀਂ ਲਾਇਆ ਉਹ ਇੱਕਦਮ ਮਾਹੌਲ ਜਿਹਾ ਬਣ ਗਿਆ ਹਨਾ। ਤੇ ਉਹ ਪੁੱਤਰ ਵਿਛੜੇ ਨੇ ਤੇ ਮੈਂ ਆਪਣੇ ਉਹਨੂੰ ਕੁਵਰ ਨੂੰ ਕਰਾ ਰਿਹਾ ਸੀ ਬ੍ਰੇਕਫਾਸਟ, ਤੇ
ਕਨੈਕਟ ਕਰਦੀਆਂ, ਚਾਹੇ ਗਾਣੇ ਹੋਣ ਜਾਂ ਇਹ ਜੋ ਗੱਲਾਂ ਅਸੀਂ ਕਰਦੇ ਆ, ਇਹ ਸਾਨੂੰ ਕਨੈਕਟ ਕਰਦੀਆਂ ਕਿਤੇ ਨਾ ਕਿਤੇ। ਜੋ ਵੀ ਗੱਲ ਅਸੀਂ ਕਰਦੇ ਆ, ਜੋ ਵੀ ਸੁਣਦੇ ਆ, ਉਸ ਚੀਜ਼ ਨਾਲ ਅਸੀਂ ਕਨੈਕਟ ਹੋ ਜਾਂਦੇ ਆ। ਅੱਛਾ ਮੈਂ ਬੜਾ ਇੱਕ ਹੋਰ ਚਲੋ ਹਾਸੇ ਵਾਲੀ ਗੱਲ ਦੱਸਦੀ ਆ। ਜਦੋਂ ਮੈਂ ਕਿਤੇ ਪਾਰਟੀ ਤੇ ਗਈ ਹੁੰਦੀ ਆ ਨਾ, ਤਾਂ ਉੱਥੇ ਗਾਣੇ ਚੱਲਦੇ ਹੁੰਦੇ ਆ, ਭਈ ਚੱਕਵੇਂ ਜਿਹੇ ਗਾਣੇ ਲੱਗੇ ਹੁੰਦੇ ਆ, ਭਈ 4 ਪੈਗ ਲਾ ਕੇ ਜਿਹੜੇ ਨੱਚਦੇ ਵੀ ਹੁੰਦੇ ਆ, ਭੀ ਜਿਹੜਾ ਵੀ ਗੀਤ ਚੱਲਾ ਹੁੰਦਾ ਨਾ, ਯਾਨੀ ਹਰ ਕਿਸੇ ਨੂੰ ਐ ਲੱਗਦਾ ਹੁੰਦਾ ਭੀ ਇਹ ਮੇਰੀ ਗੱਲ ਹੋ ਰਹੀ ਆ। ਲਾਈਕ ਉਹ ਚੀਜ਼ ਮੈਨੂੰ ਦੇਖਣੀ ਬੜੀ ਵਧੀਆ ਲੱਗਦੀ ਆ, ਭੀ ਗਾਣੇ ਵੀ ਕਿਆ ਤਾਂਸੂ ਏਡੇ ਏਡੇ ਗਾਣੇ ਹੁੰਦੇ, ਭੀ ਬਸ ਭੀ ਜੱਟ ਨੇ ਐ ਕਰ ਦੇਣਾ ਤੇ ਓ ਕਰ ਦੇਣਾ, ਤੇ ਉਹ ਜਿਹੜੇ ਨੱਚਦੇ ਹੁੰਦੇ ਉਹਨਾਂ ਨੂੰ ਲੱਗਦਾ ਭੀ ਮੈਂ ਆ, ਇਹ ਮੇਰੀ ਗੱਲ ਹੋ ਰਹੀ ਆ। ਸੋ ਇੰਨਾ ਅਸਰ ਹੁੰਦਾ ਸਾਡੇ ਤੇ ਇਸ ਮਿਊਜ਼ਿਕ ਦਾ, ਭੀ ਜਦੋਂ ਵੀ ਜਿੱਦਾਂ ਤੁਸੀਂ ਕਿਹਾ ਭੀ ਬੱਚੇ ਦੀ ਗੱਲ ਹੋਈ।
ਹਾਂਜੀ ਹਾਂਜੀ, ਜਿੱਦਾਂ ਅੱਜ ਕੱਲ ਆਪਾਂ ਇਹ ਗਾਣੇ ਲਾ ਕੇ ਨੱਚਦੇ ਹਾਂ ਨਾ, ਪਰ ਦੀਦੀ ਉਹ ਵੀ ਮਜ਼ਾ ਜਦੋਂ ਇੱਕ ਬੰਦਾ ਪੈਗ ਲਾ ਲੈਂਦਾ ਨਾ ਸ਼ਰਾਬ ਨੱਚਣ ਦਾ, ਮਤਲਬ ਇੱਕ ਦੋ ਬੰਦੇ ਹੁੰਦੇ ਆ ਪਾਰਟੀ ਚ ਜਿਹਨਾਂ ਨੂੰ ਦੇਖ ਕੇ ਨਾ ਪੂਰਾ ਮਾਹੌਲ ਵਧੀਆ ਲੱਗਣ ਲੱਗ ਜਾਂਦਾ, ਚਾਹੇ ਉਹ ਸ਼ਰਾਬ ਚ ਨੱਚ ਰਿਹਾ ਹੁੰਦਾ, ਚਾਹੇ ਉਹ ਕੋਈ ਇਸ਼ਾਰੇ ਕਰਦਾ ਹੁੰਦਾ, ਚਾਹੇ ਉਹ ਆਪਣੇ ਆਪ ਤੇ ਗਾਣੇ ਦੇ ਨਾਲ ਬੋਲ ਦੇ ਨਾਲ ਸਟੈਪ ਕਰਦਾ ਆ, ਤੇ ਉਹ ਕਿੰਨਾ ਵਧੀਆ ਲੱਗਦਾ। ਪਰ ਜੇ ਆਪਾਂ ਦੀਦੀ ਆਪਣੇ ਟਾਈਮ ਚ ਜਾਈਏ ਤਾਂ ਸਾਡੇ ਜਦੋਂ ਅਗਰ ਵਿਆਹਾਂ ਚ ਜਾਂ ਕਦੀ ਕੋਈ ਪਾਰਟੀ ਹੁੰਦੀ ਸੀ ਤਾਂ ਸਾਡੇ ਫੁੱਫੜ ਜਾਂ ਇੱਕ ਮਾਸੜ ਏਦਾਂ ਦਾ ਹੁੰਦਾ ਸੀ ਜਿਹਨੇ ਗਾਣੇ ਵੀ ਗਾਣੇ ਢੋਲ ਤੇ, ਉਹਨਾਂ ਦਾ ਡਾਂਸ ਜਿਹੜਾ ਸੀ, ਮਤਲਬ ਅੱਜ ਕੋਈ ਕੋਈ ਵੀਡੀਓ ਆਉਂਦੀ ਆ, ਮਤਲਬ ਮੈਂ ਤਾਂ ਉਹ ਚੀਜ਼ਾਂ ਨੂੰ ਮਿਸ ਕਰਦਾ ਕਿ ਉਹਨਾਂ ਦਾ ਡਾਂਸ ਜਿਹੜਾ ਸੀ ਅਜੀਬ ਤਰ੍ਹਾਂ ਦਾ ਹੁੰਦਾ ਸੀ। ਅਜੀਬ ਕੀ ਗੱਲ ਕਿ ਦਿਲੋਂ ਕਰਦੇ ਸੀ ਜਿੱਦਾਂ ਥੱਲੇ ਬਹਿ ਕੇ ਤੇ ਫਿਰ ਹੱਥਾਂ ਦੇ ਨਾਲ
ਨਾਗਿਨ ਡਾਂਸ ਬਹੁਤ ਹੁੰਦਾ ਸੀ, ਉਹ ਮੂੰਹ ਚ ਰੁਮਾਲ ਪਾ ਕੇ ਤੇ ਇੱਕ ਨੇ ਉਹ ਨਾਗਿਨ ਬਣ ਜਾਣਾ, ਇੱਕ ਨੇ ਮੂੰਹ ਚ ਰੁਮਾਲ ਪਾ ਕੇ, ਹੱਥ ਲੱਕ ਦੇ ਵਿੱਚ ਰੱਖ ਕੇ ਬਾਜੀ ਵਾਲਿਆਂ ਦੀਆਂ। ਸਹੀ ਗੱਲ ਆ, ਸੱਚੀ ਗੱਲ ਆ। ਓਹੋ, ਜਿਹੜੀ ਰੱਬ ਦਾ ਰੇਡੀਓ ਮੂਵੀ ਨੀ ਆਈ ਸੀਗੀ, ਉਹ ਜਦੋਂ ਰੱਬ ਦਾ ਰੇਡੀਓ ਮੂਵੀ ਆਈ ਸੀ ਤਾਂ ਉਹ ਮੂਵੀ ਦੇਖ ਕੇ ਮੈਨੂੰ ਐਨ ਆਪਣੀ ਭੂਆ ਜੀ ਦਾ ਵਿਆਹ ਯਾਦ ਆ ਗਿਆ ਸੀਗਾ, ਵੀ ਓਦਾਂ ਹੀ ਵਿਆਹ ਹੁੰਦੇ ਸੀ, ਉਹੀ ਚਾਨਣੀਆਂ ਕਨਾਤਾਂ, ਓਦਾਂ ਹੀ ਉਹ ਪਿੰਡ ਦੇ ਵਿੱਚ ਜਦੋਂ ਕੋਈ ਵੋਟੀ ਆਉਂਦੀ ਹੁੰਦੀ ਸੀ ਵਿਆਹ ਕੇ ਤਾਂ ਉਹਨੂੰ ਦੇਖਣ ਦਾ ਕਿੱਡਾ ਚਾਅ ਹੁੰਦਾ ਸੀਗਾ ਸਾਨੂੰ, ਵੀ ਹਾਏ ਅੱਜ ਇਹ ਵੋਟੀ ਆਈ ਇਹਦਾ ਮੂੰਹ ਕਦੋਂ ਦੇਖਾਂਗੇ, ਤੇ ਉਹ ਚੀਜ਼ਾਂ ਨੂੰ
ਮਤਲਬ
ਅਸੀਂ ਕਨੈਕਟ ਕਰ ਸਕਦੇ ਆ।
ਉਦੋਂ ਦੀਦੀ ਇਹ ਚਾਹ ਹੁੰਦਾ ਨੀ ਸੀ ਪਾਣ ਲਾਣ ਦਾ ਕਿਸੇ ਨੂੰ, ਉਦੋਂ ਆਪਾਂ ਨੂੰ ਕੱਪੜਿਆਂ ਦੇ ਮਾਂ ਪਿਓ ਨੇ ਲਿਆ ਤੇ ਬਸ ਉਹੀ ਪਾ ਲਿਆ ਹਨਾ ਬਰਾਤ ਵਾਲੇ ਦਿਨ, ਉਦੋਂ ਹੁਣ ਤਾਂ ਆਪਾਂ ਨੂੰ ਸਾਰਾ ਦਿਨ ਇਹੀ ਲੰਘ ਜਾਂਦਾ ਕਿ ਜਿੱਦਾਂ ਅੱਜ ਤੱਕ ਵਿਆਹ ਵੀ ਆ ਤਾਂ ਦੁਪਹਿਰ ਤੱਕ ਆਪਾਂ ਕੱਪੜੇ ਖਰੀਦੀ ਜਾਂਦੇ ਆ, ਜੇ ਇੱਥੇ ਕੋਈ ਪਾਰਟੀ ਆ ਤਾਂ ਦੁਪਹਿਰ ਤੱਕ।
ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ।
ਹੁੰਦਾ ਸੀ ਕਿ
ਬਈ 4 ਭੈਣਾਂ ਹੁੰਦੀਆਂ ਸੀ, ਸਾਡੇ 2 ਭੈਣਾਂ ਦੇ ਇੱਕੋ ਇੱਕੋ ਜਿਹੇ ਹੁੰਦੇ ਸੀ, ਸਾਡੇ 2-2 ਭੈਣਾਂ ਦੇ ਇੱਕੋ ਇੱਕੋ ਜਿਹੇ ਸੂਟ ਹੁੰਦੇ ਸੀਗੇ, ਕਿਆ ਸੀ ਬਣ ਕੇ ਫਿਰੀਦਾ ਹੁੰਦਾ ਸੀ, ਪਤਾ ਨੀ ਕਿੰਨੀਆਂ ਸੋਹਣੀਆਂ ਲੱਗਦੀਆਂ ਆ।
ਜੀ, ਤੇ ਹੁਣ ਆਪਾਂ ਵਾਪਸ ਆਈਏ ਕਿ ਜਦੋਂ ਛੁੱਟੀਆਂ ਦੀ ਗੱਲ ਹੈ ਕਿ ਜਦੋਂ ਛੁੱਟੀਆਂ ਖਤਮ ਕਰਕੇ ਆਉਂਦੇ ਸੀ ਵਾਪਸ, ਚਾਹੇ ਨਾਨੀ ਨੇ 50 ਰੁਪਿਆ ਦੇਣਾ ਚਾਹੇ 100 ਦੇਣਾ ਹਨਾ, ਤੇ ਨਾਨੀ ਨੇ ਕੱਪੜੇ ਵਾਲੇ ਨੂੰ ਘਰ ਬੁਲਾ ਕੇ, ਉਦੋਂ ਤਾਂ ਰੇਹੜੀ ਵਾਲੇ ਆਉਂਦੇ ਹੁੰਦੇ ਸੀ ਨਾ ਘਰੇ, ਜਿੱਦਾਂ ਜਿਹੜਾ
ਰੇਹੜੀ ਵਾਲੇ ਫੇਰੀ ਵਾਲੇ ਆਉਂਦੇ ਹੁੰਦੇ ਸੀ,
ਸਕੂਟਰੀ ਵਾਲਾ ਆ ਗਿਆ ਹਨਾ, ਤੇ ਉਹਨੇ ਆਉਣਾ ਫਿਰ ਉਹਨੇ ਕਹਿਣਾ ਵੀ ਆ ਮੇਰੇ ਦੋਤੇ ਵਾਸਤੇ ਸੂਟ ਦੇ ਕੱਢ ਕੇ, ਫਿਰ ਉਹ ਸੂਟ ਲਿਆ ਕੇ ਮਤਲਬ ਉਹ 50 ਜਾਂ 100 ਰੁਪਿਆ ਜਿਹੜਾ ਹੁੰਦਾ ਸੀ ਉਹ ਏਦਾਂ ਲੱਗਦਾ ਸੀ ਹੁੰਦਾ ਤਾਂ ਆਪਾਂ ਨੂੰ ਵੀ ਹੁੰਦਾ ਸੀ ਨਾਨੀ ਨੇ ਦੇਣੇ ਆ ਪੈਸੇ ਹਨਾ ਪਿਆਰ ਦੇਣਾ ਆ ਪਰ ਉਹਦੇ ਚ ਕਿੰਨਾ ਇੱਕ ਹੁੰਦਾ ਸੀ ਕਿ ਯਾਰ ਪਤਾ ਨੀ ਕਿੰਨੀ ਕਿ ਸੰਪਤੀ ਕਿੰਨੇ ਕੇ ਕਰੋੜਾਂ ਰੁਪਏ ਹੁੰਦੇ ਸੀ ਉਹ
ਕਰੋੜਾਂ ਰੁਪਈਏ ਓਹੀ ਓਹੀ ਜਿਹੜਾ ਮੈਂ ਨਾਨੀ ਦਾ ਝੋਲਾ ਲਿਖਿਆ ਹੋਇਆ ਇੱਕ ਆਰਟੀਕਲ ਵੀ ਉਹ ਮੈਂ ਹਮੇਸ਼ਾ ਜਦੋਂ ਪੜ੍ਹਦੀ ਆ ਤਾਂ ਅੱਖਾਂ ਭਰ ਆਉਂਦੀਆਂ ਬਈ ਸਹੀ ਗੱਲ ਆ ਉਹ ਨਾਨੀ ਦਾ ਜਿਹੜਾ ਰੁਮਾਲ ਹੁੰਦਾ ਸੀ ਜਿਸ ਚੋਂ ਪੈਸੇ ਕੱਢ ਕੇ ਦਿੰਦੇ ਸੀ ਜਦੋਂ ਮੇਰੇ ਨਾਨੀ ਜੀ ਚਲੇ ਗਏ ਤਾਂ ਮੈਂ ਤਾਂ ਚਲੋ ਨਹੀਂ ਸੀ ਉੱਥੇ ਤਾਂ ਫਿਰ ਮੈਂ ਆਪਣੇ ਮੰਮੀ ਨੇ ਕਿਹਾ ਬਈ ਉਹਨਾਂ ਦੀ ਕੋਈ ਚੀਜ਼ ਸੰਭਾਲ ਕੇ ਰੱਖ ਲਿਓ ਚਲੋ ਝੋਲਾ ਤਾਂ ਮੈਂ ਉਹਨਾਂ ਦਾ ਪਹਿਲੇ ਲੈ ਆਈ ਸੀ ਜਿਹੜਾ ਉਹਨਾਂ ਨੇ ਹੁੰਦਾ ਸੀ ਪਹਿਲਾਂ ਤੇ ਉਹ ਵਾਲਾ ਰੁਮਾਲ ਉਹਨਾਂ ਨੇ ਮੇਰੇ ਲਈ ਰੱਖ ਲਿਆ ਜਿਹਦੇ ਚੋਂ ਪੈਸੇ ਬੰਨ ਕੇ ਰੱਖਦੇ ਹੁੰਦੇ ਸੀ ਤੇ ਉਹ ਰੁਮਾਲ ਦੇ ਵਿੱਚ ਹੁਣ ਮੈਂ ਗੁਟਕਾ ਸਾਹਿਬ ਲਪੇਟ ਕੇ ਰੱਖੇ ਹੋਏ ਆ ਔਰ ਜਦੋਂ ਵੀ ਗੁਟਕਾ ਕੱਢਦੀ ਆ ਤਾਂ ਉਹ ਰੁਮਾਲ ਉੱਥੇ ਹੁੰਦਾ ਔਰ ਜਿਹੜਾ ਮੈਂ ਘਰ ਦੇ ਵਿੱਚ ਆਪਣੇ ਕਮਰਾ ਬਣਾਇਆ ਹੋਇਆ ਆ ਨਾ ਬਾਬਾ ਜੀ ਦਾ ਉਹਦੇ ਵਿੱਚ ਮੈਂ ਉੱਥੇ ਉਹ ਆਪਣੀ ਨਾਨੀ ਦਾ ਝੋਲਾ ਲਟਕਾਇਆ ਹੋਇਆ ਆ ਸੋ ਸਵੇਰੇ ਜਦੋਂ ਮੈਂ ਜਾ ਕੇ ਉੱਥੇ ਮੱਥਾ ਟੇਕਦੀ ਆ ਉਹ ਮੈਂ ਝੋਲੇ ਨੂੰ ਵੀ ਮੱਥਾ ਟੇਕਦੀ ਆ ਉਹਦੇ ਅੱਗੇ ਵੀ ਭਈ ਜਿਹਨੇ ਇੰਨਾ ਕੁਛ ਦਿੱਤਾ ਹੋਇਆ ਸਾਨੂੰ
ਤੁਸੀਂ ਉਹ ਦੇਖ ਲੋ ਵੀ ਨਾਨੀਆਂ ਦੇ ਦੁਪੱਟੇ ਵੀ ਕਿੰਨੇ ਵਧੀਆ ਹੁੰਦੇ ਸੀ ਮੈਨੂੰ ਯਾਦ ਆ ਫਿੱਕੇ ਫਿੱਕੇ ਰੰਗ ਔਰ ਕਿੰਨੇ ਸਾਫ ਸੁਥਰੀਆਂ ਹੁੰਦੀਆਂ ਸੀ ਆਪਣੀਆਂ ਨਾਨੀਆਂ ਹਨਾ
ਸਹੀ ਗੱਲ ਆ ਉਹ ਕਾਟਨ ਜਿਹੇ ਦੇ ਹੁੰਦੇ ਸੀ ਉਹਨਾਂ ਨੂੰ ਮੂੰਹ ਪੂੰਝਣ ਦਾ ਵੀ ਮਜ਼ਾ ਹੁੰਦਾ ਹੁੰਦਾ ਸੀ ਔਰ ਕਦੀ ਕੁਛ ਨੀ ਕਹਿੰਦੀਆਂ ਸੀ ਚਾਹੇ ਨੱਕ ਪੂੰਝ ਲਓ ਉਹਨਾਂ ਦੇ ਦੁਪੱਟੇ ਨਾਲ ਚਾਹੇ ਹੱਥ ਪੂੰਝ ਲਓ ਕੁਛ ਨੀ ਸੀ ਕਹਿੰਦੀਆਂ ਹੁੰਦੀਆਂ ਮੈਂ ਅੱਜ ਜਾਂਦੀ ਜਾਂਦੀ ਇੱਕ ਕਵਿਤਾ ਸੁਣਾ ਕੇ ਜਾਊਂਗੀ ਵੈਸੇ ਮੈਂ ਆਪਣੇ ਹਾਂ ਉਹ ਚੀਜ਼ ਤਾਂ ਸਹੀ ਗੱਲ ਆ ਮੈਂ ਇੱਕ ਕਵਿਤਾ ਲਿਖੀ ਸੀਗੀ ਜਿਹਦੇ ਵਿੱਚ ਪਿਛਲੇ ਹਫ਼ਤੇ ਹੀ ਜਿਹਦੇ ਵਿੱਚ ਸੀ ਕਿ ਮੈਂ ਕੀ ਮਹਿਸੂਸ ਕਰਦੀ ਆ ਵੀ ਆਪਣੇ ਨਾਨੀ ਦਾਦੀ ਜਾਂ ਮੇਰੇ ਮੰਮੀ ਜਿਹੜੀ
ਹੈਗੀ ਆ ਉਹਨਾਂ ਦੇ ਅੱਗੇ ਮੈਂ ਕਿੰਨੀ ਤੁਹਾਡੀ ਕਵਿਤਾ ਦੀ ਬਹੁਤ ਮੈਂ ਨਾ ਬੈਠ ਕੇ ਕਾਂ ਚ ਸੁਣਨੀ ਆ ਉਹ ਕਿਉਂਕਿ ਮੈਂ ਹਲੇ ਮੈਂ ਕਿਹਾ ਵੀ ਜਦੋਂ ਬੈਠਾਂਗੀ ਥੋੜਾ ਜਿਹਾ ਇਕੱਲੇ ਪੰਜ ਸੁਣਨੀ ਆ ਮੈਂ ਹਲੇ ਨੀ ਸੁਣੀ
ਬਹੁਤ ਬਹੁਤ ਸ਼ੁਕਰੀਆ ਮਜ਼ਾ ਆ ਗਿਆ ਗੱਲ ਕਰਕੇ ਹਾਂ ਔਰ ਸਿੰਘ ਧਨੀ ਲਓ ਜੀ ਧਨੀ ਵੀ ਆਇਆ ਹੋਇਆ ਸਤਿ ਸ੍ਰੀ ਅਕਾਲ ਕਹਿੰਦੇ ਭੈਣ ਜੀ ਪੈਰੀ ਪੈਣੇ ਆ ਰਾਜੀ ਖੁਸ਼ੀ ਰਹੋ ਜੀ ਹੱਸਦੇ ਵਸਦੇ ਰਹੋ ਰੱਬ ਲੰਬੀਆਂ ਉਮਰਾਂ ਕਰੇ ਤੇ ਧਨੀ ਦਾ ਫੋਨ ਵੀ ਆ ਗਿਆ ਲਓ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਧਨੀ
ਸਤਿ ਸ੍ਰੀ ਅਕਾਲ ਜੀ ਪੈਰੀ ਪਹਿਨੇ ਕੀ ਹਾਲ ਚਾਲ ਆ
ਬਸ ਵਧੀਆ ਵਧੀਆ ਹੁਣ ਮੈਨੂੰ ਦੱਸ ਦੇ ਫੇਰ ਮੈਂ ਆਸ਼ੀਰਵਾਦ ਦੁਬਾਰਾ ਤੋਂ ਦਵਾਂ ਕਿ ਸੁਣ ਲਏ ਸੀ ਮੈਂ ਜਿਹੜੇ ਪਹਿਲਾਂ ਦੇ ਦਿੱਤੇ ਸੀਗੇ
ਜਿਹੜੇ ਪਹਿਲਾਂ ਤਾਂ ਕੋਈ ਵੀ ਨੀ ਬੋਲੇ ਨੀ ਤੁਸੀਂ ਮੇਰੇ ਮੈਸੇਜ ਪੜੀ ਵੀ ਮੈਂ ਆਪਣੇ ਟੈਂਟਾਂ ਦਾ ਚੱਕੇ ਸੁਣਨ ਵਾਸਤੇ ਤੁਹਾਡੀ ਆਵਾਜ਼ ਦਿਓ ਮੇਰਾ ਨਾਂ ਕਦੋਂ ਬੋਲਣਾ ਤੁਸੀਂ
ਨਾ ਨਾ ਮੈਂ ਇੰਨੇ ਬੜੇ ਆਸ਼ੀਰਵਾਦ ਦਿੱਤੇ ਮੈਂ ਦੁਬਾਰਾ ਦੇ ਦਿੰਦੀ ਆ ਭਈ ਜਿਉਂਦਾ ਵਸਦਾ ਰਹੇ ਰੱਬ ਲੰਬੀਆਂ ਉਮਰਾਂ ਕਰੇ ਬਹੁਤੀਆਂ ਕਮਾਈਆਂ ਕਰੇ ਤੂੰ ਚੜ੍ਹਦੀ ਕਲਾ ਚ ਰਵੇ ਹੈ ਨਾ ਫਿਰ ਖਾਲੀ ਹੱਥ ਨਾ ਭੈਣ ਨੂੰ ਮਿਲਣ ਡੋਂਟ ਵਰੀ ਹੁਣ ਤੁਸੀਂ ਆਨਲਾਈਨ ਵੀ ਭੇਜ ਸਕਦੇ ਆ
ਬਿਲਕੁਲ ਬਿਲਕੁਲ ਹੁਣ ਤੇ ਆਨਲਾਈਨ ਮਠਿਆਈਆਂ ਜਾਂਦੀਆਂ ਬੰਦਾ ਉਹ ਆਨਲਾਈਨ ਸਾਰਾ ਕੁਝ ਖਾਈ ਜਾਂਦਾ ਅੱਜਕੱਲ ਤੇ ਅੱਜਕੱਲ ਚੱਲਦਾ ਹੀ ਆਨਲਾਈਨ ਕੰਮ
ਆਨਲਾਈਨ ਚੱਲਦਾ ਪਿਆ ਆ ਚੱਲ ਆਨਲਾਈਨ ਦੀ ਗੱਲ ਬਾਅਦ ਚ ਕਰਾਂਗੇ ਅਸੀਂ ਅਜੇ ਪਿੱਛੇ ਲਾਈਨ ਤੇ ਤੁਰਦੇ ਆ ਪਿੱਛੇ ਨੂੰ ਜਿਹੜੀ ਲਾਈਨ ਜਾਂਦੀ ਆ ਕੀ ਧਨੀ ਕਰਦਾ ਹੁੰਦਾ ਸੀਗਾ ਛੁੱਟੀਆਂ ਦੇ ਵਿੱਚ ਜਦੋਂ ਵਿਹਲਾ ਸਮਾਂ ਹੁੰਦਾ ਸੀ ਉਦੋਂ ਧਨੀ ਕੀ ਕਰਦਾ ਹੁੰਦਾ ਸੀਗਾ ਜਦੋਂ ਫ੍ਰੀ ਹੁੰਦਾ ਸੀ ਕੁਛ ਕਰਨ ਨੂੰ ਨੀ ਉਦੋਂ ਕੀ ਕਰਦਾ ਸੀ
ਵਿਹਲੇ ਹੁੰਦੇ ਹੀ ਨੀ ਜੀ ਪਿੰਡਾਂ ਵਿੱਚ ਕਿਹੜਾ ਬੰਦਾ ਵਿਹਲਾ ਹੁੰਦਾ ਦੇਖੋ ਜੀ ਪਿੰਡਾਂ ਵਿੱਚ ਤੁਹਾਨੂੰ ਪਤਾ ਹੀ ਆ ਵੀ ਕੰਮ ਕਾਰ ਹੀ ਇੰਨੇ ਹੁੰਦੇ ਸੀ ਬੰਦੇ ਡੈਡੀ ਉਹਨੂੰ ਹੁਣ ਨੀ ਵੇਲੇ ਹੁਣ ਨੀ ਵੇਲੇ ਬਹਿਣ ਦਿੰਦਾ ਉਹਨੂੰ ਉਦੋਂ ਕਿੱਥੋਂ ਜਦੋਂ ਉਹਦੇ ਸਾਹਮਣੇ ਸੀ
ਸਹੀ ਗੱਲ ਡੈਡੀ
ਮੈਂ ਕਿਹਾ ਡੈਡੀ ਮੇਰਾ ਕੰਮ ਆ ਸ਼ਾਮ ਦਾ ਰਾਤ ਨੂੰ 5 ਵਜੇ ਜਾਣਾ ਤੇ 5 ਵਜੇ ਸਵੇਰੇ ਤੜਕੇ ਆਉਂਦਾ ਮੈਂ ਤੇ ਫਿਰ ਕਹਿੰਦਾ ਸ਼ਨੀ ਐਤਵਾਰ ਕੀ ਕਰਦਾ ਨਾ ਤੇ ਮੈਂ ਕਿਹਾ ਡੈਡੀ ਹੁਣ ਸ਼ਨੀ ਐਤਵਾਰ ਬਸ ਘਰ ਹੁਣ ਘਰ ਦੇ ਕੰਮ ਕਾਰ ਜਿਹੜੇ ਘਰ ਦੇ ਤੇ ਕਹਿੰਦਾ ਤੂੰ ਸ਼ਨੀ ਐਤਵਾਰ 2 ਦਿਨ ਵਿਹਲਾ ਕੀ ਕਰਦਾ 2 ਦਿਨ ਵੀ ਕੰਮ ਕਰਿਆ ਕਰ ਬਾਬੂ ਤੂੰ ਮੈਨੂੰ ਚੱਕਰਾ ਤਾਂ ਨੀ ਛੇਤੀ ਕਿਤੇ
ਕਿਤੇ ਇਹ ਨੀ ਕਹਿਤਾ ਵੀ ਸਵੇਰ ਦੇ 5 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਕੀ ਕਰਦਾ ਆ।
ਉਹ ਪਹਿਲਾਂ ਜਿਹੜੇ 12 ਘੰਟੇ ਲਾ 12 50 60 ਘੰਟੇ ਲੱਗਦੇ ਆ ਤੇ ਉਹ ਥੋੜੇ ਆ, ਮੈਂ ਕਿਹਾ ਹੁਣ ਤੂੰ ਹੋਰ ਲੋਨ ਨੂੰ ਫਿਰਦਾ।
ਸਹੀ ਗੱਲ ਆ, ਦੱਸ ਤੇ ਹੋਰ ਬੰਦੇ ਦੀ ਬੱਚੇ ਦੀ ਜਾਨ ਲੈ ਲੈ।
ਉੱਥੇ ਉੱਥੇ ਕੀ ਕਰਨਾ, ਉੱਥੇ ਦੀਦੀ ਸਾਰਾ ਦਿਨ ਕੰਮ ਕਰਨਾ ਪਹਿਲਾਂ ਸਾਰਾ ਦਿਨ, ਤੇ ਬਾਅਦ ਵਿੱਚ ਮੈਨੂੰ ਕਹਿਣਾ ਵੀ ਚੱਲ ਅੱਜ ਆਪਣੀ ਅੱਜ ਮੋਟਰ ਤੇ ਨਾ ਹੋਣੀਆਂ ਪਾਣੀ ਦੀ ਵਾਰੀ ਆ, ਪਾਣੀ ਨੂੰ ਚਲੀਏ, ਮੈਨੂੰ ਰਾਤ ਨੂੰ ਲੈਣਾ 9-10 ਵਜੇ।
ਵਧੀਆ, ਦੇਖ ਲਾ ਉਦੋਂ ਦਾ ਕੰਮ ਸਿਖਾਇਆ ਤਾਂ ਹੀ 60 ਘੰਟੇ ਕੰਮ ਕਰ ਲੈਣਾ ਹੁਣ ਤੂੰ। ਸਾਡੇ ਜਿਹੜੇ ਡੈਡੀ, ਇੱਕ ਗੱਲ ਦੇਖ, ਸਾਡੇ ਜਿਹੜੇ ਮਾਂ ਪਿਓ ਸੀ, ਡੈਡੀ ਸੀ, ਉਹਨਾਂ ਨੇ ਕਦੀ ਘੰਟੇ ਗਿਣ ਕੇ ਕੰਮ ਨਹੀਂ ਕੀਤਾ ਸੀ ਵੀ ਅਸੀਂ ਇੰਨੇ ਘੰਟੇ ਕੰਮ ਕੀਤਾ। ਅਸੀਂ ਇੱਥੇ ਜਿੰਨੇ ਵੀ ਆਸਟ੍ਰੇਲੀਆ ਚ ਆ ਨਾ, ਮੈਨੂੰ ਨੀ ਲੱਗਦਾ ਕੋਈ ਇੱਕ ਵੀ ਹੋਊਗਾ ਜਿਹੜਾ ਇਹ ਨੀ ਗਿਣਦਾ ਵੀ ਮੈਂ ਇੰਨੇ ਘੰਟੇ ਕੰਮ ਕੀਤਾ। ਸਾਡੇ ਮਾਂ ਸਾਡੇ ਪਿਓ ਨੇ ਕਦੀ ਇਹ ਚੀਜ਼ ਸੋਚੀ ਸੀ ਵੀ ਮੈਂ ਇੰਨੇ ਘੰਟੇ ਕੰਮ ਕੀਤਾ? ਕਦੀ ਵੀ ਨੀ ਉਹਨਾਂ ਨੇ ਘੰਟਿਆਂ ਚ ਕੰਮ ਗਿਣੇ ਸੀ, ਹੈਨਾ?
ਸਹੀ ਗੱਲ ਆ। ਦੀਦੀ ਗੱਲ ਇਹ ਹੁੰਦੀ ਜਦੋਂ ਜਿੰਮੇਵਾਰੀ ਬੰਦੇ ਦੇ ਸਿਰ ਤੇ ਪੈ ਜਾਂਦੀ ਹੈ ਨਾ, ਉਹ ਬੰਦੇ ਨੂੰ ਆਟੋਮੈਟਿਕਲੀ ਆਪ ਹੀ ਹੋਣ ਲੱਗ ਪੈਂਦਾ, ਨਹੀਂ ਯਾਰ ਇਹ ਵੀ ਕਰ ਲੋ, ਉਹ ਵੀ ਕਰ ਲੋ, ਉਹ ਵੀ ਕਰ ਲੋ। ਉਹ ਜਦੋਂ ਬੰਦੇ ਦੇ ਜਦੋਂ ਸਿਰ ਤੇ ਪਿਓ ਹੁੰਦਾ, ਜਦੋਂ ਪਤਾ ਪਿਓ ਨੇ ਸਾਰਾ ਕੁਝ ਕਮਾਉਣਾ, ਉਦੋਂ ਬੰਦੇ ਨੂੰ ਅਹਿਸਾਸ ਨਹੀਂ ਹੁੰਦਾ ਚੀਜ਼ਾਂ ਦਾ,
ਨਹੀਂ ਹੁੰਦਾ ਪਿਓ ਦੇ ਸਿਰ ਤੇ। ਸਹੀ ਗੱਲ ਆ, ਬੜੀਆਂ ਬੇਫਿਕਰੀਆਂ ਹੁੰਦੀਆਂ ਜਦੋਂ ਆਪ ਪਿਓ ਫਿਕਰਾਂ ਪੈਂਦੀਆਂ,
ਫਿਰ ਹੀ ਪਤਾ ਲੱਗਦਾ ਨੈਪੀ ਕਿੱਥੋਂ ਲੈ ਕੇ ਆਉਣੇ ਆ।
ਸਹੀ ਗੱਲ ਆ, ਬਾਪੂ ਦੇ ਬਟੂਏ ਚ ਕੱਢਣੇ ਬੜੇ ਸੌਖੇ ਲੱਗਦੇ ਹੁੰਦੇ ਸੀ ਪੈਸੇ, ਫੇਰ ਆਪ ਨੂੰ ਪਤਾ ਲੱਗਦਾ ਫੇਰ ਕਿੱਥੋਂ ਲੈ ਕੇ ਆਈਏ ਹੁਣ।
ਆਹੋ,
ਜਦੋਂ ਨਿਆਣੇ ਮੰਗਣਗੇ ਨਾ ਉਹਨਾਂ ਨੂੰ ਖਾਧਾ ਦੇਈਦਾ ਕੋਈ ਬਸ।
ਦੀਦੀ ਉਹ ਕਹਿੰਦੇ ਨੀ, ਕਹਿੰਦਾ ਜਿਹਨੇ ਖਾਧਾ ਉਹ ਵੀ ਪਛਤਾਇਆ, ਜਿਹਨੇ ਨਹੀਂ ਖਾਧਾ ਉਹ ਵੀ ਪਛਤਾਇਆ, ਕਹਿੰਦਾ ਜਿਹਨੇ ਖਾ ਲਿਆ ਉਹ ਸਭ ਕਹਿੰਦੇ ਨੇ ਵੀ ਇਹ ਕੀ ਪਾ ਲਿਆ ਮੈਂ, ਇਹ ਵੀ ਇਹ ਕੀ ਪਾ ਲਿਆ ਮੈਂ ਜੱਬ। ਕਹਿੰਦਾ ਸੁਖਪ੍ਰੀਤ ਆ ਗਿਆ, ਸੁਖਪ੍ਰੀਤ ਦੀਦੀ ਦੇ ਹੱਥ ਜੋੜ, ਹੱਥ ਪੈਰ ਜੋੜ ਕੇ ਤੈਨੂੰ ਰਿਸ਼ਤਾ ਦਊਗੀ ਲੱਭ।
ਅੱਛਾ ਠੀਕ ਆ, ਮੈਂ ਵਿਚੋਲਗੀ ਦੀਆਂ ਸ਼ੁਰੂ ਕਰਨ ਲੱਗ ਜਾਂਦੀ ਹੁਣ। ਵੈਸੇ ਆਈਡੀਆ ਮਾੜਾ ਨੀ, ਰੇਡੀਓ ਤੇ ਵਿਚੋਲਗੀ ਦੀਆਂ
ਵਿਚੋਲੇ ਬਣ ਕੇ ਲੋਕਾਂ ਦੇ ਰਿਸ਼ਤੇ ਕਰਵਾਇਆ ਕਰੀਏ, ਨਾਲੇ ਤੋੜਾਇਆ ਕਰੀਏ।
ਹਾਂ, ਜੁੱਤੀਆਂ ਖਾਂਦਿਆਂ ਨੂੰ ਥਾਂ ਨੀ ਲੱਭਣੀ ਸਾਨੂੰ ਦੌੜਦਿਆਂ ਨੂੰ ਫੇਰ। ਅੱਛਾ, ਇੱਥੇ ਵੀ ਤੈਨੂੰ ਇੱਕ ਗੱਲ ਦੱਸਦਾ ਤਾਂ ਨੀ, ਇਹ ਹੁਣ ਦੀ ਚੀਜ਼ ਆ ਦੇਖ ਲਾ, ਕੋਈ ਐ ਕਹਿੰਦਾ ਵੀ ਯਾਰ ਨਹੀਂ, ਜੇ ਮੈਂ ਕੋਈ ਕਹਿ ਵੀ ਦਊਗਾ ਨਾ ਵੀ ਫਲਾਨੇ ਦਾ ਰਿਸ਼ਤਾ, ਦੂਸਰਾ ਕਹੂਗਾ ਤੇ ਤੈਨੂੰ ਆਰਾਮ ਨਾਲ ਬੈਠਾ ਰਹਿ। ਅੱਜ ਕੱਲ ਕੋਈ ਕਿਸੇ ਦੀ ਲੈ ਕੇ ਜਿੰਮੇਦਾਰੀ ਰਾਜੀ ਨੀ। ਮੈਨੂੰ ਯਾਦ ਆ ਵੀ ਸਾਡੇ ਘਰ ਜਿੱਦਾਂ ਵਿਹੜੇ ਦੇ ਵਿੱਚ ਦਾਦੀ ਬੈਠੀ ਹੁੰਦੀ ਸੀ, ਕਿਸੇ ਨੇ ਆ ਕੇ ਕਹਿਣਾ ਵੀ ਭਾਈ ਆ ਇੱਦਾਂ ਫਲਾਨੇ ਦੀ ਕੁੜੀ ਆ ਤੇ ਐ ਫਲਾਨੇ ਦਾ ਮੁੰਡਾ, ਭਾਈ ਯਾਨੀ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਕਿੰਨੇ ਰਿਸ਼ਤੇ ਇੱਦਾਂ ਹੁੰਦੇ ਦੇਖੇ ਆ ਵੀ ਜਿਹੜੇ ਲੈ ਫਲਾਨੇ ਨੂੰ ਕਹਿੰਦੇ ਆ, ਉਹਨੂੰ ਬਾਜ ਮਾਰ ਲਿਆ, ਉਹ ਕਹਿੰਦੀ ਸੀਗੀ ਮੇਰੀ ਦੋਹਤੀ ਆ ਫਲਾਨੀ ਆਇਆ, ਯਾਨੀ ਉੱਥੇ ਬੈਠੇ ਬੈਠੇ ਰਿਸ਼ਤੇ ਹੋ ਜਾਂਦੇ ਹੁੰਦੇ ਸੀਗੇ ਘਰ ਦੇ ਵਿਹੜੇ ਦੇ ਵਿੱਚ ਹੀ।
ਬਿਲਕੁਲ ਬਿਲਕੁਲ ਇੱਦਾਂ ਹੀ ਹੁੰਦਾ ਸੀ ਪਹਿਲਾਂ, ਜਿੱਦਾਂ ਮਤਲਬ ਕੋਈ ਵੀ ਹੋਣਾ ਹਨਾ ਰਿਸ਼ਤੇਦਾਰ ਜਾਂ ਕੋਈ ਮਾਸੀ, ਸਾਡੇ ਨਾ ਇੱਕ ਹੁੰਦਾ ਸੀ ਆਪਣਾ, ਤੁਸੀਂ ਚੋਲਿਆਂ ਦੀ ਗੱਲ ਕਰ ਸ਼ੁਰੂ ਕਰਤੀ, ਸਾਡੇ ਨਾ ਡੈਡੀ ਹੋਣਾ ਦਾ ਜਿੱਦਾਂ ਮਤਲਬ ਨਾ ਹੁੰਦਾ ਸੀ, ਮਤਲਬ ਸਾਡਾ ਫੁੱਫੜ ਲਾ ਲਓ ਥੋੜਾ ਜਿਹਾ, ਜਿੱਦਾਂ ਡੈਡੀ ਦੇ ਤਾਏ ਦੀ ਜਿੱਥੇ ਕੁੜੀ ਦਾ ਮਤਲਬ ਹੋਇਆ ਸੀ ਨਾ, ਮਤਲਬ ਵੀ ਜਿਹੜਾ ਬੰਦਾ ਸੀ ਤਾਏ ਦੀ ਕੁੜੀ ਨਾਲ ਜਿਹਨਾਂ ਵਿਆਹ ਸੀ, ਤੇ ਉਹ ਦੂਜੇ ਪਾਸਿਓ ਦੂਸਰੇ ਪਾਸਿਓ ਸਾਡੀ ਮੰਮੀ ਦੀ ਜਿਹੜੀ ਮਾਸੀ ਆ ਉਹਦੀ ਕੁੜੀ ਆ ਉਹਦੇ ਮੁੰਡੇ ਨਾਲ ਵਿਆਹ ਹੋਇਆ ਕਰਕੇ ਇੱਦਾਂ ਵੀ ਇੱਕ ਪਾਸੋਂ ਭਰਾ ਵੀ ਲੱਗੀ ਜਾਣਾ, ਦੂਜੇ ਪਾਸੇ ਮਾਸੜ ਵੀ ਬਣਾਇਆ ਸਾਡਾ ਉਹਨੂੰ।
ਮਾਸੜ ਵੀ ਬਣਾਇਆ ਹੁੰਦਾ, ਸਹੀ ਗੱਲ ਹੈ। ਚਾਚੀਆਂ ਮਾਸੀਆਂ ਤਾਂ ਬੜੀਆਂ ਹੁੰਦੀਆਂ ਸੀ, ਵੀ ਚਾਚੀ ਵੀ ਹੁੰਦੀ ਸੀ, ਮਾਸੀ ਵੀ ਹੁੰਦੀ
ਸੀ। ਨਹੀਂ ਉਹਦੇ ਪਿਓ ਨੂੰ ਫੁੱਫੜ ਗਈ ਜਿਹੜਾ, ਆਹ ਫੁੱਫੜ ਡੈਡੀ ਨੇ ਕਹਿੰਦਾ ਵੀ ਡੈਡੀ ਕਹਿੰਦਾ ਫੁੱਫੜ ਦਾ ਸਾਡਾ ਪੁਰਾਣਾ ਆ, ਤੇ ਦੂਜੇ ਪਾਸੇ ਉਹਦਾ ਮੁੰਡਾ ਆਉਣਾ ਤੇ ਉਹਨੂੰ ਮਾਸੜ ਗਈ ਜਾਣਾ। ਮੈਂ ਮਾਸੜ ਕਿਹਾ ਤੇਰਾ ਪਿਓ ਫੁੱਫੜ, ਤੂੰ ਮਾਸੜ, ਮੈਂ ਕਿਹਾ ਚੰਗਾ ਕੰਮ
ਤੂੰ ਮਾਸੜ। ਸਹੀ ਗੱਲ ਆ,
ਨਹੀਂ ਤੇ ਮੇਰੇ ਸਾਹਮਣੇ ਮੇਰੇ ਡੈਡੀ ਨੂੰ ਉਹਨੇ ਮਾਮਾ ਕਹੀ ਜਾਣਾ, ਮੈਂ ਉਹਨੂੰ ਮਾਸੜ, ਉਹਨੇ ਮੇਰੇ ਡੈਡੀ ਨੂੰ ਮਾਮਾ। ਉਹ ਬੰਦੇ ਦਾ ਹਿਸਾਬ ਤਾਂ ਦੀਦੀ ਏਦਾਂ ਦਾ ਸੀ, ਉਸ ਬੰਦੇ ਨੇ ਪਿੰਡ ਦੇਖ ਲੈਣਾ ਵੀ ਆਪਣੀ ਰਿਸ਼ਤੇਦਾਰੀ ਵਿੱਚ, ਪੂਰੀ ਰਿਸ਼ਤੇਦਾਰੀ ਵਿੱਚ ਉਹਨੇ ਅੱਧੇ ਅੱਧੇ ਤੋਂ ਜਿਆਦਾ ਮਤਲਬ 60-70% ਰਿਸ਼ਤੇ ਉਹ ਬੰਦੇ ਨੇ ਕਰਵਾਏ। ਉਹਨੇ ਕੀ ਦੇਖਿਆ ਕਿ ਮੋਹਨ ਸਿੰਘ ਦੇ ਘਰ ਗਿਆ ਨਾ, ਮੋਹਨ ਸਿੰਘ ਦੀ ਕੁੜੀ ਆ, ਤੇ ਦੂਜੇ ਪਾਸੇ ਗਿਆ ਆਪਣੇ ਰਿਸ਼ਤੇਦਾਰਾਂ ਦੇ ਵਿੱਚ, ਉਹਨਾਂ ਦਾ ਮੁੰਡਾ ਫੌਜੀ ਹੈ ਜਾਂ ਬਾਹਰੋਂ ਆਇਆ ਜਾਂ ਕੁਛ ਵੀ ਹੈਗਾ, ਹਾਂ ਵੀ ਕੁੜੀ ਹੈਗੀ ਹੈ, ਕਲੋ ਕਰਨਾ ਰਿਸ਼ਤਾ, ਹਾਂਜੀ ਅੱਜ ਚਲੋ ਦੇਖ ਦਿਖਾਈ ਕਰੋ, ਕੋਈ ਕੋਈ ਗੱਲਬਾਤ ਨੀ, ਕਿਸੇ ਨੇ ਉਹਦੀ ਸੁਣਨੀ ਵੀ, ਹਾਂ ਵੀ ਕਿਸੇ ਦੀ ਵੀ ਉਹਨੂੰ ਸੁਣਨੀ ਨੀ, ਚੁੱਪ ਕਰਕੇ ਰਿਸ਼ਤਾ ਕਰਾਉਣਾ, ਚਲੋ ਜੀ ਰਿਸ਼ਤਾ ਕਰੋ, ਆਪਣਾ ਘਰ ਬਾਰ ਤੋੜੋ।
ਹਾਂ ਸਹੀ ਗੱਲ ਆ,
ਪਹਿਲਾਂ ਇੱਦਾਂ ਹੀ ਹੁੰਦਾ ਸੀ,
ਇੱਦਾਂ ਹੀ ਸੀਗਾ, ਇੱਦਾਂ ਹੀ ਹੁੰਦਾ ਸੀ, ਬਿਲਕੁਲ ਇੱਦਾਂ ਹੀ ਹੁੰਦਾ ਸੀਗਾ। ਅੱਜ ਤਾਂ ਦੇਖ ਲਾ ਸ਼ਾਦੀ .com ਤੇ ਪਤਾ ਨੀ ਕਿਹੜੀਆਂ, ਫਲਾਨੀ .com ਤੇ ਕਿੰਨੀ .com,
ਸ਼ਾਦੀ .com ਤੇ ਮੈਂ ਵੀ ਇੱਕ ਵਾਰ ਰਿਸ਼ਤਾ ਪਾਤਾ, ਮੈਂ ਕਿਹਾ ਮੈਂ ਵੀ ਰਿਸ਼ਤਾ ਕਰਾਉਣਾ ਸ਼ਾਦੀ .com ਤੇ। ਮੇਰੀ ਪਹਿਲਾਂ ਜਦੋਂ ਮੇਰਾ ਵਿਆਹ ਹੋਣਾ ਸੀ ਜਦੋਂ ਉਦੋਂ ਮੈਂ ਕਿਹਾ ਚਲੋ ਕੁੜੀ ਲੱਭ ਲੈਂਦੇ ਬਾਹਰ ਵਾਲੀ ਕੋਈ ਤੇ ਮੈਂ ਰਿਸ਼ਤਾ ਮੈਂ ਭਾਰਤੀ
ਇੱਕ ਤਾਂ ਬਾਹਰ ਵਾਲੀਆਂ ਕੁੜੀਆਂ ਨਾ ਮੁੰਡੇ ਏਡਾ ਜੈਕਪੋਟ ਭਾਲਦੇ ਹੁੰਦੇ ਆ ਬਾਹਰ ਵਾਲੀ ਕੁੜੀ ਮਿਲ ਜਾਵੇ ਬਸ
ਮੈਨੂੰ ਕਹਿੰਦੇ ਵੀ ਤੇਰਾ ਰਿਸ਼ਤਾ ਮੈਂ ਪਾਤੀ ਐਡ ਤੇ ਮੈਨੂੰ ਨਾ ਗੁਰਦਾਸਪੁਰ ਨਾ ਇੱਕ ਬੰਦੇ ਦਾ ਫੋਨ ਆ ਗਿਆ ਤੇ ਉਹ ਤੁਹਾਨੂੰ ਪਤਾ ਠੱਗ ਵੀ ਬੜੇ ਦੁਨੀਆਂ ਦੇ ਵਿੱਚ ਹੈ ਨਾ ਹੈਗੇ ਇੱਥੇ ਵੀ ਮਤਲਬ ਠੱਗਣਾ ਵੀ ਹੁੰਦਾ ਹੀ ਆ ਕਿਸੇ ਨੇ ਕਿਸੇ ਨੇ ਤੇ ਮੈਂ ਜੀ ਉੱਥੇ ਬੈਠਾ ਮੈਂ ਮੈਨੂੰ ਫੋਨ ਆ ਗਿਆ ਜੀ ਕਹਿੰਦੇ ਏਦਾਂ ਦਾ ਹੈਲੋ ਮੈਂ ਇਹ ਕਰਕੇ ਨਾ ਬੋਲਦਾ ਪਿਆ ਤੇ ਕਹਿੰਦੇ ਹਾਂ ਅਸੀਂ ਰਿਸ਼ਤੇ ਕਰਾਈ ਦੇ ਆ ਤੇ ਵੀ ਰਿਸ਼ਤਾ ਤੁਹਾਡਾ ਮੈਂ ਕਰਾਉਣਾ ਮੈਂ ਤੁਹਾਡਾ ਨਾ ਤੇ ਪਹਿਲਾਂ ਆਣ ਕੇ ਮੈਨੂੰ ਮਿਲੋ ਮੈਂ ਮੇਰਾ ਡੈਡੀ ਕਹਿੰਦਾ ਚੱਲ ਠੀਕ ਮੁੰਡਾ ਬਾਹਰ ਚੱਲ ਜੂਗਾ ਨਾ ਕਹਿੰਦੇ ਕੁੜੀ ਕਿੱਥੇ ਦੀ ਕਹਿੰਦੇ ਕੈਨੇਡਾ ਦੀ ਹੈ ਨਾ ਮੈਂ ਕਿਹਾ ਚੱਲ ਠੀਕ ਡੈਡੀ ਕਹਿੰਦਾ ਚੱਲ ਦੇਖ ਵੀ ਸਾਡਾ ਮੁੰਡਾ ਬਾਹਰ ਚੱਲ ਜੂ ਚੱਲ ਕੋਈ ਚੱਕਰ ਨੀ ਹੈ ਨਾ ਤੇ ਉਹ ਅਸੀਂ ਮਿਲਣ ਵਾਸਤੇ ਚੱਲ ਗਏ ਤੇ ਪਤਲਾ ਜਾ ਨਾ ਇੱਕ ਪੰਡਤ ਹੁੰਦਾ ਜਿਹੜਾ ਪੰਡਤ ਉਹ ਆਇਆ ਪੰਡਤ ਆਣ ਕੇ ਤੇ ਬਹਿ ਗਿਆ ਸਾਡੇ ਲਾਗੇ ਡੈਡੀ ਨੂੰ ਕਹਿੰਦਾ ਵੀ ਇੱਦਾਂ ਕਰਕੇ ਹੁਣ ਮੈਂ ਤੇ ਆਪ ਬਾਹਰੋਂ ਗਿਆ ਸੀਗਾ ਉਹ ਗੱਲਬਾਤ ਕਰਕੇ ਕਹਿੰਦਾ ਵੀ ਮੁੰਡੇ ਤੁਹਾਡੇ ਦਾ ਮੈਂ ਰਿਸ਼ਤਾ ਕਰਵਾ ਦਿੰਦਾ ਮੈਂ ਕਿਹਾ ਠੀਕ ਆ ਤੇ ਦੱਸੋ ਡੈਡੀ ਨੂੰ ਕਹਿੰਦਾ ਵੀ ਕੁੜੀ ਸਾਡੇ ਕੋਲ ਹੈਗੀ ਆ ਤੇ ਉਹਨਾਂ ਦੇ ਪੈਟਰੋਲ ਪੰਪ ਆ ਉੱਥੇ ਤੇ ਡੈਡੀ ਮੇਰਾ ਉੱਥੇ ਮੁੱਛਰ ਗਿਆ ਕੁੜੀ ਜਿੱਦਾਂ ਦੀ ਮਰਜ਼ੀ ਬਸ ਮੁੰਡਾ ਦਾ ਬਾਹਰ ਭੇਜੋ ਕਹਿੰਦਾ ਉਹਨੇ ਚੁੱਪ ਉਹ ਚੋਪੜੀਆਂ ਚਾਪੜੀਆਂ ਗੱਲਾਂ ਕੀਤੀਆਂ ਪੰਜ ਸੱਤ ਮਿੰਟ ਉਹਨੇ ਅੱਧਾ ਕੁ ਘੰਟਾ ਲਾਇਆ ਡੈਡੀ ਨੂੰ ਡੈਡੀ ਸਾਡਾ ਪੂਰਾ ਅਡਰੈਸ ਲਿਆ ਵੀ ਉਹ ਕਹਿੰਦਾ ਵੀ ਉਹਨੇ ਅਡਰੈਸ ਵੀ ਲਿਖੇ ਲੈਂਦਾ ਪੂਰਾ ਵੀ ਕੈਨੇਡਾ ਵਿੱਚ 786 ਨੰਬਰ ਪਤਾ ਨੀ ਕਿਹੜਾ ਐਵੀਨਿਊ ਕਰਕੇ ਤੇ ਸਰੀ ਵੈਨਕੂਵਰ ਕਰਕੇ ਨਾ ਉਹਨੇ ਪੂਰਾ ਅਡਰੈਸ ਦੱਸਿਆ ਸਾਨੂੰ ਤੇ ਘਰ ਕਰਾ ਕੇ ਵੀ ਉਹ ਝੋਲੇ ਝੋਲਾ ਕੱਢਿਆ ਜਿੱਦਾਂ ਕਰਕੇ ਜਜਮਾਨ ਕਹਿੰਦਾ ਮੈਂ ਤੈਨੂੰ ਕੁੜੀ ਦੀ ਫੋਟੋ ਦਿਖਾਉਣਾ ਕੁੜੀ ਦੀ ਫੋਟੋ ਦਿਖਾਈ ਤੇ ਮਤਲਬ ਵੀ ਇਹ ਸਿੱਧੀ ਖੜੀ ਕਰਕੇ ਨਾ ਜਿੱਦਾਂ ਮਤਲਬ ਸਵਾਗ ਵੀ ਪਾ ਕੇ ਸਿੱਧੀ ਖੜੀ ਕਰਕੇ ਤਾਂ ਸਾਹਮਣੇ ਫੋਟੋ ਕਰਕੇ ਪਾਉਂਦੀ ਕਿਹੜੀ ਕੁੜੀ ਦੀ ਫੋਟੋ ਚੋਰੀ ਕੀਤੀ ਉਹਨੇ ਦਿਖਾਈ ਤੇ ਡੈਡੀ ਮੇਰਾ ਕਹਿੰਦਾ ਰਵਿੰਦਰ ਕਹਿੰਦਾ ਤੇਰਾ ਰਿਸ਼ਤਾ ਹੁਣ ਪੱਕਾ ਆ ਤੂੰ ਕੈਨੇਡਾ ਚੱਲਣਾ ਤੇਰੇ ਮਗਰ ਮਗਰ ਆਪਾਂ ਵੀ ਆ ਜਾਣਾ ਮੈਂ ਕਿਹਾ ਡੈਡੀ ਤੂੰ ਪਹਿਲਾਂ ਮੇਰ ਜਿੰਦਾ ਕੁੜੀ ਕੌਣ ਆ ਕੀ ਹਿਸਾਬ ਤਾਂ ਤੇ ਕੁੜੀ ਦੇਖੀ ਕੁੜੀ ਦਾ ਕੁੜੀ ਕੁੜੀ ਬਾਵਾ ਭਾਰੀ ਸੀ ਨਾ ਜਿੱਦਾਂ ਮਤਲਬ ਵੀ ਮੇਰਾ ਹਿਸਾਬ ਨਾਲ ਮੈਂ 60 ਕਿਲੋ ਦਾ ਤੇ ਉਹ 90 ਕਿਲੋ ਦੀ ਤੇ ਉਹ ਡੈਡੀ ਕਹਿੰਦਾ ਭਾਰ ਭੂਰ ਦੇ ਵਿੱਚ ਕੀ ਡੈਡੀ ਕਹਿੰਦਾ ਭਾਰ ਭੂਰ ਵਿੱਚ ਕੀ ਰੱਖਿਆ ਕੈਨੇਡਾ ਚੱਲ ਤੂੰ ਕੈਨੇਡਾ ਕਹਿੰਦਾ ਮੈਨੂੰ ਪੈਟਰੋਲ ਪੰਪ ਆ ਮੈਂ ਕਿਹਾ ਡੈਡੀ ਤੂੰ ਪੈਟਰੋਲ ਪੰਪ ਪਿੱਛੇ ਆਪਣਾ ਮੁੰਡਾ ਘੋਲ ਲੈਂਦੇ ਆ
ਦੇਖ ਹੁਣ ਜਿਹੜੀ ਡੈਡੀ ਨੂੰ ਨੂੰਹ ਮਿਲੀ ਆ ਕਿੰਨੀ ਸੋਹਣੀ ਆ ਔਰ ਕਿੰਨੀ ਇੰਟੈਲੀਜੈਂਟ ਆ ਕਿੰਨੀ ਪਿਆਰੀ ਆ
ਨਹੀਂ ਅੱਗੇ ਸੁਣੋ ਤੇ ਉਹ ਕੀ ਹੋਇਆ ਉਹ ਮੈਨੂੰ ਕਹਿੰਦਾ ਵੀ ਮੈਂ ਕਿਹਾ ਫੋਟੋ ਫਾਟੋ ਵੇਖ ਲਈ ਤੇ ਕਹਿੰਦਾ ਵੀ ਮੈਂ ਨਾ ਉਹਨਾਂ ਦੇ ਘਰ ਜਾਣਾ ਦਸੂਏ ਲਾਗੇ ਉਹਨਾਂ ਦਾ ਪਿੰਡ ਆ ਉੱਥੋਂ ਫੈਮਿਲੀ ਪੂਰੀ ਆਈ ਉਹਨਾਂ ਨੇ ਮੇਰੇ ਤੇ ਸੁੱਟਿਆ ਸਾਰਾ ਕੁਝ ਵੀ ਤੂੰ ਹੀ ਮੁੰਡਾ ਪਸੰਦ ਕਰਨਾ ਮੈਂ ਕਿਹਾ ਪੰਡਿਤ ਤੁਹਾਨੂੰ ਮੁੰਡਾ ਪਸੰਦ ਆ ਕਹਿੰਦਾ ਹਾਂ ਮੁੰਡਾ ਕਹਿੰਦਾ ਬਹੁਤ ਵਧੀਆ ਚਲੋ ਠੀਕ ਆ ਜੀ ਕੁੜੀ ਐਵੇਂ ਉੱਥੋਂ ਮਟਰ ਡੈਡੀ ਨੇ ਉੱਥੇ ਬਰਫੀ ਲਈ ਅੱਧਾ ਕਿਲੋ ਨਾਲੇ ਉਹਨੂੰ ਮਟਰ ਖਲਾਏ ਨਾਲੇ ਚਾਹ ਪਿਆਈ ਜਾਣ ਲੱਗਿਆ ਕਹਿੰਦਾ ਮੈਨੂੰ ਰੁਪਿਆ 2000 ਦੋ ਮੈਂ ਆਪਣਾ ਉੱਥੇ ਕਿਰਾਇਆ ਦੇਣਾ ਜਾ ਕੇ ਕਿਰਾਇਆ ਦੇ ਕੇ ਤੇ ਮੈਂ ਕੁੜੀ ਦੇ ਘਰ ਜਾਣਾ
ਅੱਛਾ
ਡੈਡੀ ਮੇਰਾ ਮੇਰੇ ਮੂੰਹ ਵੱਲ ਦੇਖੇ ਮੈਂ ਕਿਹਾ ਦੇ ਦੋ ਯਾਰ ਸ਼ਗਨ ਪਹਿਲਾਂ ਮੈਂ ਕਿਹਾ ਇਹਨੂੰ ਹਜ਼ਾਰ ਦੇਤਾ ਤੇ ਉਸ ਤੋਂ ਬਾਅਦ ਕੀ ਹੋਇਆ ਵੀ ਉਹ ਹਫ਼ਤੇ ਬਾਅਦ ਮੈਂ ਫੇਰ ਫੋਨ ਕੀਤਾ ਉਹ ਉਹਨੂੰ ਚੇਤਾ ਭੁੱਲ ਗਿਆ ਉਹਨੂੰ ਤਾਂ ਚੇਤਾ ਭੁੱਲ ਗਿਆ ਮੈਂ ਕਿਹਨੂੰ ਮਿਲ ਕੇ ਆ ਮੈਂ ਹਫ਼ਤੇ ਬਾਅਦ ਕੈਨੇਡਾ ਦੀ ਕੁੜੀ ਦੇ ਸੁਪਨੇ ਲੈਣ ਲੱਗ ਪਿਆ ਪੈਟਰੋਲ ਪੰਪਾਂ ਦੇ ਕੰਮ ਕਰਨ ਲੱਗ ਪਿਆ
ਤੂੰ ਵੀ ਮਨ ਬਣਾ ਲਿਆ ਵੀ ਕੋਈ
ਮੈਂ ਸੋਚਿਆ ਵੀ ਕਦੋਂ ਪੈਟਰੋਲ ਪੰਪਾਂ ਜਾ ਕੇ ਕੰਮ ਕਰਨਾ ਨਾ ਇੱਕ ਮਿੰਟ ਮੈਂ ਡੈਡੀ ਬੋਲਦਾ ਪਿਆ ਕਹਿੰਦਾ ਕੁੜੀ ਦਾ ਉਹ ਹੋਰ ਕਿਹ ਬੰਦੇ ਨੇ ਫੋਨ ਚੱਕਿਆ ਕਹਿੰਦਾ ਮੈਂ ਡੈਡੀ ਬੋਲਦਾ ਪਿਆ ਕੁੜੀ ਦਾ ਮੈਂ ਕਿਹਾ ਅੱਛਾ ਮੈਂ ਕਹਿੰਦਾ ਇੱਕ ਮਿੰਟ ਉਹਨਾਂ ਨੂੰ ਦੂਜੇ ਨਾਲ ਜਿਹੜੇ ਪੰਡਤ ਨਾਲ ਕਹਿੰਦਾ ਉਹਨੇ ਗੱਲ ਕਰਨੀ ਹੈ ਸਾਰੀ ਜੋ ਵੀ ਕਰਨੀ ਤੇ ਉਸ ਤੋਂ ਬਾਅਦ ਮੇਰਾ ਨੰਬਰ ਉਹਨੂੰ ਉਹ ਬਲੌਕ ਕੀਤਾ ਅੱਜ ਤੱਕ ਨੀ ਖੁੱਲਾ
ਜੇ ਤੂੰ ਕੈਨੇਡਾ ਚਲ ਜਾਂਦਾ ਤਾਂ ਫੇਰ ਰੇਡੀਓ ਤੇ ਗੱਲਾਂ ਥੋੜੀ ਹੋਣੀਆਂ ਸੀਗੀਆਂ ਇੱਦਾਂ ਆਸਟ੍ਰੇਲੀਆ ਦੇ
ਕੈਨੇਡਾ ਤੋਂ ਸਿੱਧੀਆਂ ਤਾਰਾਂ
ਜੁੜਿਆ
ਕਰਨੀਆਂ ਸੀ ਨਾ
ਸੱਤ ਕਹਿੰਦੇ 7 ਜਨਵਰੀ ਨੂੰ ਪੰਜਾਬੋ ਆਸਟ੍ਰੇਲੀਆ ਸੀ ਪੈਰ ਮੈਂ ਪਾਇਆ ਕਹਿੰਦਾ ਮੇਰੇ ਚਾਚੇ ਦਾ ਪੁੱਤ ਸਿਡਨੀ ਏਅਰਪੋਰਟ ਤੋਂ ਲੈਣ ਸੀ ਮੈਨੂੰ ਆਇਆ ਕਹਿੰਦੇ ਲੰਮੀਆਂ ਸ਼ਿਫਟਾਂ ਕਰਦੀ ਕਦੀ ਬੱਸ ਤੇ ਤੇ ਕਦੀ ਟ੍ਰੇਨ ਤੇ ਮੈਂ ਸਾਰਾ ਟਾਈਮ ਲੰਘਾਇਆ ਕਹਿੰਦਾ ਰੈਂਟ ਕਰਕੇ ਘਰੋਂ ਕੱਢਣ ਵਾਲਿਆਂ ਨੇ ਵੀ ਕੀਤਾ ਨਾ ਸੀ ਤਰਸ ਬਾਪੂ ਤੇਰੀ ਧੀ ਲਾਡਲੀ ਅੱਜ ਆਸਟ੍ਰੇਲੀਆ ਚ ਬਣ ਗਈ ਨਰਸ ਤੁਹਾਡੇ ਦਿਓ ਲੱਗਾ ਹੀ ਇੱਕ ਲੈਣ ਦੇਖਿਆ ਹੋਇਆ ਕਹਿੰਦਾ ਚਿਲਡ ਕੇਅਰ ਵਿਚ ਕੰਮ ਨੀ ਕਰਦੀ ਘਰ ਦੀਆਂ ਮੋਰਗੇਜਾਂ ਵੀ ਭਰਦੀ ਕਹਿੰਦਾ ਬੱਚੋ ਸਕੂਲ ਤੋਂ ਲੈ ਕੇ ਆਉਣੇ ਤੇ ਘਰ ਦੇ ਸਾਰੇ ਕੰਮ ਵੀ ਕਰਦੀ
ਸਹੀ ਗੱਲ ਆ ਬਿਲਕੁਲ
ਕਹਿੰਦਾ ਸ਼ਨੀਵਾਰ ਨੂੰ ਕੇਮਾਰਟ ਸ਼ੋਪਿੰਗ ਕਰਨੀ ਪਾ ਕੇ ਸੁਖਪ੍ਰੀਤ ਦੀਦੀ ਮੋਢੇ ਤੇ ਪਰਸ ਬਾਪੂ ਤੇਰੀ ਦੀ ਲਾਡਲੀ ਚ ਬਣ ਗਈ ਨਰਸ
ਠੀਕ ਆ ਓਹੋ ਬਸ ਆਹ ਇੱਕ ਲੋਲਾ ਰਹਿ ਗਈਆਂ
ਵਾਹਿਗੁਰੂ ਵਾਹਿਗੁਰੂ ਕਹਿੰਦਾ ਕੋਈ ਲਾਵੇ ਦਿਨ ਦੀਆਂ ਸ਼ਿਫਟਾਂ ਤੇ ਕੋਈ ਲਾਵੇ
ਰਾਤਾਂ
ਆਪਣੇ ਆਪਣੇ ਯਾਰਾਂ ਦੇ ਨਾਲ ਪਾਉਂਦੇ ਨੇ ਸਭ ਬਾਤਾਂ
ਠੀਕ ਆ
ਕਹਿੰਦਾ ਐਲੋਕੇਟਰ ਨੇ ਜੋ ਪਾਤੀ ਤੇ ਫੋਕੀ ਨੇ ਡੱਬਾ ਦਿੱਤਾ ਹੈ ਰੱਖ ਨੀ ਯਾਤਰਾ ਚਲਾਉਂਦਾ ਹੁਣ ਕੰਟੇਨਰਾਂ ਵਾਲਾ ਟਰੱਕ ਨੀ ਯਾਤਰਾ ਚਲਾਉਂਦਾ ਹੁਣ ਨੌ ਤੋਂ ਪੰਜ ਰਾਤ ਨੂੰ ਨੀ ਪੰਜ ਤੋਂ ਪੰਜ ਜੋਬ ਸਿਲਕ ਤੋਂ ਬੋਟਨੀ ਤੋਂ ਡੀਪੀ ਵਰਲਡ ਕਹਿੰਦਾ ਸਿਲਕ ਤੋਂ ਬੋਟਨੀ ਤੇ ਬੋਟਨੀ ਤੋਂ ਡੀਪੀ ਵਰਲਡ ਚਾਰ ਨੰਬਰ ਲਾਈਨ ਚ ਜਾ ਕੇ ਮੈਂ ਸੈਮਸੰਗ ਦਾ ਡੱਬਾ ਲਿਆ ਚੱਕ ਨੀ ਯਾਤਰਾ ਚਲਾਉਂਦਾ ਹੁਣ ਕੰਟੇਨਰਾਂ ਵਾਲਾ ਟਰੱਕ ਮੋਟੇ ਪੈਸੇ ਚੱਕਦੇ ਸਾਰੇ ਕਦੇ ਨੀ ਮੰਨਦੇ ਆਰਾ ਕਹਿੰਦਾ ਸ਼ਨੀਵਾਰ ਨੂੰ ਗੇੜੀ ਲਾਉਂਦੇ ਰੱਖੀਆਂ ਲੰਬੀਆਂ ਕਾਰਾਂ ਕਹਿੰਦਾ ਬਾਰਬੀਕਿਊ ਚੱਲਦਾ ਪੱਟ ਦੇ ਬੋਤਲਾਂ ਦੇ ਡੱਟ ਦੀ ਯਾਤਰਾ ਚਲਾਉਂਦਾ ਹੁਣ ਕੰਟੇਨਰਾਂ ਵਾਲਾ ਟਰੱਕ ਦੀ ਯਾਤਰਾ ਚਲਾਉਂਦਾ ਹੁਣ ਕੰਟੇਨਰਾਂ ਵਾਲਾ ਟਰੱਕ
ਵਾਹ 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 ਜਿੰਨੀਆਂ ਨੇ ਵੀ ਕਵਿਤਾ ਸੁਣੀ ਆ ਸਾਰੇ $51 ਡਾਲਰ ਰੱਖਦਾ ਹੁਣ ਇਹ ਇੰਨੀਆਂ ਡੂੰਘੀਆਂ ਗੱਲਾਂ ਬਈ ਬਸ ਇਹ ਹਫਤਾ ਭਰਦੀਆਂ
ਬਾਬਾ ਬਾਬਾ ਆ ਗਿਆ ਜਗਨਨਾਥ ਡੂੰਘੀਆਂ ਗੱਲਾਂ ਕਰਨ ਵਾਲਾ
ਇਹ ਜਿੰਨੀਆਂ ਨੇ ਵੀ ਸੁਣੀਆਂ ਨਾ ਬਈ $51 ਡਾਲਰ ਇਹਦੇ ਧਨੀ ਦੇ ਉਹਦੇ ਚ ਪਾ ਦੋ ਸਾਰੇ ਤੇਰੇ ਕੀ ਖਿਆਲ ਚ ਇੱਕ ਬੰਦੇ ਨੇ ਸੁਣੀ ਆ ਇਹ ਕਿੰਨੇ ਸੁਣਦੇ ਹੋਣੇ ਤੂੰ ਸੋਚ 51 ਨਾਲ ਤੇਰੇ 5100 ਬਣ ਜਾਣੇ ਆ ਆਰਾਮ ਨਾਲ ਅੱਛਾ ਤੇ ਮੈਂ ਮੈਸੇਜ ਲੈ ਲਵਾਂ ਬੌਬੀ ਸਿੱਧੂ ਦਾ ਮੈਸੇਜ ਆਇਆ ਹੋਇਆ ਆ ਸਤਿ ਸ਼੍ਰੀ ਅਕਾਲ ਦੀਦੀ ਤੇ ਸਤਿ ਸ਼੍ਰੀ ਅਕਾਲ ਸਰਬਜੀਤ ਭਾਜੀ ਨੂੰ ਕਹਿੰਦੇ ਤੇ ਸਾਰੇ ਪਰਿਵਾਰ ਵਾਲਿਆਂ ਨੂੰ ਵੀ ਹੈਲੋ ਕਹਿੰਦੇ ਦੀਦੀ ਅਸੀਂ ਖੇਤ ਤੇ ਜਾ ਕੇ ਪਾਣੀ ਦੇ ਨਾਲ ਨਾਲ ਵੱਟਾਂ ਤੇ ਭੱਜਦੇ ਹੁੰਦੇ ਸੀ ਹਾਏ ਬੌਬੀ ਮੇਰਾ ਫੇਵਰੇਟ ਹੁੰਦਾ ਸੀ ਇਹ ਵਾਲਾ ਜਿਹੜੀ ਗੇਮ ਹੁੰਦੀ ਸੀ ਬਹੁਤ ਮਜ਼ਾ ਆਉਂਦਾ ਹੁੰਦਾ ਸੀਗਾ ਨਾ ਤੇ ਬਹੁਤ ਵਾਰ ਪਾਣੀ ਚ ਡਿੱਗ ਜਾਣਾ ਤੇ ਫੇਰ ਘਰੋਂ ਗਾਲਾਂ ਮਿਲਦੀਆਂ ਸੀ ਉਹ ਤਾਂ ਪੱਕੀਆਂ ਹੁੰਦੀਆਂ ਸੀ ਹਨਾ ਤੇ ਕਹਿੰਦੇ ਸਾਡੇ ਘਰ ਕੋਲ ਚਾਚਾ ਜੀ ਦਾ ਖੇਤ ਆ ਤੇ ਅਸੀਂ ਸਾਰਿਆਂ ਉੱਥੇ ਹੀ ਰਹਿਣਾ ਮੋਟਰ ਕੋਲ ਪਿੱਪਲ ਹੁੰਦਾ ਸੀ ਫੇਰ ਸਾਨੂੰ ਘਰਦਿਆਂ ਡਰਾਉਣਾ ਸ਼ੁਰੂ ਕਰਤਾ ਵੀ ਪਿੱਪਲ ਤੇ ਭੂਤਾਂ ਰਹਿੰਦੀਆਂ ਉੱਥੇ ਨਾ ਜਾਇਆ ਕਰੋ ਆਹ ਪਤਾ ਨੀ ਕੀ ਗੱਲ ਹੁੰਦੀ ਸੀਗੀ ਨਾ ਪਿੱਪਲਾਂ ਵਿਚਾਰਿਆਂ ਨੂੰ ਇੰਨਾ ਬਦਨਾਮ ਕੀਤਾ ਹੁੰਦਾ ਸੀ ਪਿੰਡ ਚ ਜਿਹੜੇ ਪਿੱਪਲ ਹੁੰਦੇ ਸੀ ਜਰੂਰ ਪਾਇਆ ਹੁੰਦਾ ਸੀ ਉੱਥੇ ਤਾਂ ਭੂਤ ਰਹਿੰਦੇ ਆ ਕਹਿੰਦੇ ਕੁੱਟ ਬੜੀ ਪੈਂਦੀ ਸੀ ਜਦੋਂ ਲਿਬੜ ਕੇ ਭਿੱਜ ਕੇ ਆਉਣਾ ਹਾਏ ਸੱਚੀ ਗੱਲ ਆ ਦੂਜਾ ਜਦੋਂ ਤੂੜੀ ਵਾਲਾ ਕੁੱਪਲੀ ਵੇਲੇ ਮਿੱਟੀ ਦੇ ਗੋਲੇ ਬਣਾ ਕੇ ਲੜਾਈ ਕਰਨੀ ਕਹਿੰਦੇ ਸੱਟ ਬੜੀ ਲੱਗਦੀ ਸੀ ਹੈਨਾ, ਅਸੀਂ ਸੈਨਾ ਬਣਾ ਕੇ ਲੜਾਈ ਕਰਦੇ ਹੁੰਦੇ ਸੀ ਮਿੱਟੀ ਗਿੱਲੀ ਮਿੱਟੀ ਦੇ ਗੋਲਿਆਂ ਨਾਲ, ਹਾਏ ਸੱਚੀ ਬੌਬੀ ਸਾਰਾ ਕੁਛ ਕਰੀਦਾ ਹੁੰਦਾ ਸੀ। ਕਿੰਨੀਆਂ ਸੋਹਣੀਆਂ ਕਿੰਨੀਆਂ ਪਿਆਰੀਆਂ ਯਾਦਾਂ ਹੁੰਦੀਆਂ ਸੀਗੀਆਂ ਨਾ। ਕਿਸੇ ਦਿਨ ਬੌਬੀ ਦੇ ਨਾਲ ਪ੍ਰੋਗਰਾਮ ਕਰੂੰਗੀ ਮੈਂ, ਫੇਰ ਅਸੀਂ ਇਕੱਠੀਆਂ ਬੈਠ ਕੇ ਯਾਦਾਂ ਸਾਂਝੀਆਂ ਕਰਾਂਗੇ। ਠੀਕ ਆ ਬੌਬੀ, ਥੈਂਕ ਯੂ, ਬਹੁਤ 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 ਸੋਹਣਾ ਮੈਸੇਜ। ਤੇ ਜਗਤਾਰ ਭਾਜੀ ਦਾ ਵੀ ਮੈਸੇਜ ਆਇਆ ਹੋਇਆ ਆ, ਕਹਿੰਦੇ ਪਤਨੀ ਨੇ ਪਤੀ ਦੇ ਮੋਢੇ ਤੇ ਸਿਰ ਰੱਖਦਿਆਂ ਪੁੱਛਿਆ ਕਿ ਮੈਂ ਇਸ ਮੋਢੇ ਤੇ ਆਪਣਾ ਸਿਰ ਕਿੰਨੀ ਕੁ ਦੇਰ ਰੱਖ ਸਕਦੀ ਆ। ਦੱਸ ਤਾਂ ਨੀ, ਤੂੰ ਦੱਸ ਕੀ ਜਵਾਬ ਦਿੱਤਾ ਹੋਏਗਾ। ਅੱਛਾ, ਕਹਿੰਦੇ ਪਤੀ ਨੇ ਕਿਹਾ ਕਿ ਜਿੰਨੀ ਦੇਰ ਕੋਈ ਮੈਨੂੰ ਮੋਢਾ ਨਾ ਦੇਵੇ। ਹਾ ਹਾ ਸਵੀਟ, ਆਹ ਨੀ ਸੁਣਿਆ ਹੋਣਾ। ਮੈਂ ਸਮਝਦੀ ਸੀ ਕਿ ਤੂੰ ਡੂੰਘੀ ਗੱਲ ਹੀ ਕੀਤੀ ਹੋਣੀ ਆ, ਇਹ ਉੱਪਰਲੀਆਂ ਉੱਪਰਲੀਆਂ ਗੱਲਾਂ ਆ। ਬਹੁਤ
ਸੁਣਾਉਂਗੀ
ਅੱਜ।
ਨਹੀਂ ਜਗਤਾਰ ਭਾਜੀ ਵਾਸਤੇ ਮੈਂ ਸੁਣਾਉਂਦਾ ਇੱਕ ਤਾਂ, ਜਗਤਾਰ ਭਾਜੀ ਸੁਣਿਓ
ਪਹਿਲਾਂ 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 ਅੱਗੇ ਸੁਣ ਲਾ ਦੋ ਮਿੰਟ। ਗੁਰਿੰਦਰ ਸਿੰਘ ਹੁਣਾਂ ਨੇ ਜਿਹੜਾ ਮੈਸੇਜ ਕੀਤਾ, ਜਦੋਂ ਮੈਂ ਪੁੱਛਿਆ ਸੀਗਾ ਭਈ ਕੀ ਤੂੰ ਕੀ ਕਰਦਾ ਹੁੰਦਾ ਸੀਗਾ ਧਨੀ, ਭਈ ਜਦੋਂ ਵਿਹਲਾ ਟਾਈਮ ਹੁੰਦਾ ਸੀ, ਤੇ ਗੁਰਿੰਦਰ ਸਿੰਘ ਹੁਣਾਂ ਨੇ ਕਿਹਾ ਭਈ ਕੁੱਤਿਆਂ ਨੂੰ ਕੱਛੇ ਪਵਾਉਂਦਾ ਹੁੰਦਾ ਸੀ ਧਨੀ। ਉਹ ਤਾਂ ਤੂੰ ਪੱਕੇ ਪਾਏ ਹੋਣੇ ਧਨੀ।
ਉਹ ਸਾਡੇ ਆਹੀ ਨਾ ਕੁੱਤਾ ਰੱਖਿਆ ਸੀ ਘੰਟੀ, ਇੱਕ ਕੁੱਤਾ ਰੱਖਿਆ ਘੰਟੀ, ਤੇ ਉਹ ਕੁੱਤਾ ਇੰਨਾ ਵਧੀਆ ਹੁੰਦਾ ਸੀ ਕਿ ਉਹਨੇ ਜਦੋਂ ਮਰਜ਼ੀ ਕੁੱਟ ਕੱਟ ਲੈਣਾ ਨਾ, ਉਹਨੇ ਮੈਂ ਵੀ ਨਹੀਂ ਕਰਨਾ।
ਹਾਏ, ਘਰਦਿਆਂ ਦਾ ਗੁੱਸਾ ਤੂੰ ਉੱਤੇ ਹੀ ਲਾਉਂਦਾ ਹੋਣਾ ਫਿਰ,
ਘਰਦਿਆਂ ਦਾ
ਗੁੱਸਾ ਜਦੋਂ ਘਰੋਂ ਪੈਂਦੀਆਂ ਹੋਣੀਆਂ ਤੂੰ ਉਹਦੇ ਘਰ ਕਰੋੜਨ ਲੱਗ ਜਾਂਦਾ ਹੋਣਾ।
ਨਹੀਂ ਨਹੀਂ, ਕੱਛੇ ਦੀ ਗੱਲ ਚੇਤੇ ਆ ਗਈ ਨਾ, ਉਹ ਕੀ ਆਈ ਮਤਲਬ ਅੰਡਰਵੀਅਰ ਪਿਆ ਕੇ ਘਰ ਕੋਈ ਪੁਰਾਣਾ ਹਨਾ ਲਿਆ ਕੇ, ਤੇ ਕੁੱਤੇ ਲੱਤਾਂ ਚ ਬਸਾ ਕੇ ਕੁੱਤੇ ਨੂੰ ਅੰਡਰਵੀਅਰ ਪਵਾ ਕੇ ਤੇ ਉਹਨੂੰ ਤੋਰੀ ਜਾਈਏ ਪਿੰਡ ਚ ਰੱਸੀ ਬੰਨ ਕੇ ਅੱਗੇ ਨੂੰ।
ਹਾਏ ਹਾਏ, ਤੂੰ ਸੱਚੀ ਪਾਏ ਆ ਇਹਦਾ ਮਤਲਬ ਹਨਾ, ਤੂੰ ਇਹ ਕਹਾਵਤ ਤੈਨੂੰ ਦੇਖ ਕੇ ਬਣੀ ਹੋਣੀ ਆ ਕਿਤੇ।
ਉਹ ਤਾਂ ਠੀਕ ਆ, ਕੱਚੇ ਕੁੱਤੇ ਤੋਂ ਜਦੋਂ ਚੱਲਦਾ ਰਹਿੰਦਾ ਨਹੀਂ। ਦੂਜੀ ਚੀਜ਼ ਤੁਸੀਂ ਉਹ ਨੀ ਦੇਖੀ, ਉਹ ਜਿਹਦਾ ਪੈਟਰੋਲ ਸੁੱਟ ਦਿੰਦੇ ਕੁੱਤਿਆਂ ਦੇ ਉੱਤੇ।
ਹਾਏ ਕਿਉਂ,
ਬੜਾ ਕੁੱਤੇ ਨੂੰ ਲੱਗਦਾ ਬੜਾ ਤੇ ਭਾਈ ਦੇਵੋ ਤੁਹਾਡੇ ਵੀ
ਨਹੀਂ। ਉਹ ਪੈਟਰੋਲ ਕੇ ਸੁੱਟਣਾ ਹੁੰਦਾ ਸੀ,
ਉਹ ਪੰਗੇ ਲੈਣੇ, ਹੋਰ ਕੀ ਕਰਨਾ।
ਹਾਏ ਰੱਬਾ, ਸੱਚੀ ਗੱਲ ਆ। ਮੈਨੂੰ ਨਾ ਆਪਣੇ ਭੂਆ ਜੀ ਦੇ ਮੁੰਡੇ ਜਿਹੜੇ ਆ ਉਹ ਇੰਨੇ ਉਹ ਯਾਦ ਆਉਂਦੇ ਹੁੰਦੇ ਤੇਰੇ ਨਾਲ ਗੱਲ ਕਰਕੇ, ਇੰਨੇ ਉਹ ਵੀ ਸ਼ਰਾਰਤੀ ਹੁੰਦੇ ਸੀਗੇ ਨਾ, ਮੈਂ ਪੁੱਛੋ ਨਾ ਭਾਈ, ਸ਼ਰਾਰਤਾਂ ਪਤਾ ਨੀ ਕਿੱਥੋਂ ਉਤਰਦੀਆਂ ਹੁੰਦੀਆਂ ਸੀਗੀਆਂ ਉਹਨਾਂ ਨੂੰ।
ਚਾਰ ਕ ਵਜੇ ਨਾ ਅਸੀਂ ਜਾਂਦੇ ਹੁੰਦੇ ਸੀ ਆਪਣੇ ਖੇਡਣ ਵਾਸਤੇ, ਜਦੋਂ ਛੋਟੇ ਸੀ, ਜਦੋਂ ਮਤਲਬ 7-8 ਸਾਲ ਸੀ ਉਦੋਂ ਨਾ, ਉਹ ਖਿੱਦੂ ਡੰਡੀ ਡੰਡਾ ਨੀ ਹੁੰਦਾ ਸੀ, ਡੰਡੇ ਨਾਲ ਖਿੱਦੂ ਮਾਰਨਾ ਪਾਸ ਦੇ ਕੇ, ਤੇ ਉਹਨੂੰ ਤਾਂ ਨੂੰ ਮਾਰਨਾ ਡੰਡੇ ਨਾਲ, ਤੇ ਉਹ ਮਤਲਬ ਅੱਗੇ ਭੱਜ ਕੇ ਫਿਰ ਵਾਪਸ ਆਉਣਾ ਆਪਣੇ ਹਨਾ ਉੱਥੇ ਆਪਣੇ ਪਾਸੇ। ਤੇ ਉਸ ਤੋਂ ਬਾਅਦ ਥੋੜੇ ਜਿਹੇ ਵੱਡੇ ਹੋ ਗਏ ਵਾਲੀਬਾਲ ਖੇਡਣ ਲੱਗ ਪਏ, ਤੇ ਮੈਨੂੰ ਅੱਜ ਵੀ ਚੇਤਾ ਪੂਰਾ ਚੰਗੀ ਤਰ੍ਹਾਂ ਵੀ ਡੈਡੀ ਮੇਰੇ ਦਾ ਸੁਭਾਅ ਬੜਾ ਗਰਮ ਹੁੰਦਾ ਸੀ, ਵੀ ਉਹਨੂੰ ਇਹ ਹੁੰਦਾ ਹੁੰਦਾ ਕਿ ਨਿਆਣੇ ਘਰੋਂ ਬਾਹਰ ਮੇਰੇ ਲੱਗ ਹੋਣਾ ਜਾਣ, ਬਸ ਵੀ ਲੱਗ ਗਏ ਆਪਣੇ ਕੰਮ ਤੇ ਹੀ, ਬਸ ਕੰਮ ਤੇ ਰਹਿਣ ਵੀ ਖੇਡ ਖੁੱਡਣ ਨਾ ਬਹੁਤਾ। ਤੇ
ਅੱਛਾ, ਮੇਰੇ ਫੁੱਫੜ ਜੀ ਵੀ ਏਦਾਂ ਹੀ ਹੁੰਦੇ ਸੀ,
ਉਹਨਾਂ ਨੇ ਉਹ ਮੈਂ ਅਸੀਂ ਵਾਲੀਬਾਲ ਖੇਡਣ ਵਾਸਤੇ ਗਏ, ਤੇ ਉਹ ਵਾਲੀਬਾਲ ਖੇਡਦੇ ਖੇਡਦੇ ਕੀ ਹੋਇਆ ਵੀ ਉਹ ਮਾਰਨ ਲੱਗਾ, ਤੇ ਜਮੈਸ਼ ਤੇ ਮੈਂ ਜਦੋਂ ਜਿਹੜੀ ਮਾਰਦੀ ਮੈਂ ਤਾਂ ਏਦਾਂ ਜਦੋਂ ਜੰਪ ਮਾਰਿਆ, ਪਿਛੋਂ ਡੈਡੀ ਨੇ ਚਪੇੜ ਮਾਰੀ ਬੁਰੀ ਗੱਲ ਕਹਿੰਦਾ ਤੈਨੂੰ ਸਾਰਿਆ ਕਢਾਵਾਂ, ਕਹਿੰਦਾ ਤੈਨੂੰ ਵਾਲੀ ਮਾਲ, ਕਹਿੰਦਾ ਡੈਡੀ ਮੇਰੇ ਪਿਓ ਨੇ ਚਲਾਉਣੀ, ਕਹਿੰਦਾ ਮੈਂ ਛੇਕਾ ਲਿਆ ਸਾਰੇ ਪਾਸੇ, ਕਹਿੰਦਾ
ਸਹੀ ਗੱਲ ਆ, ਮੁੰਡਿਆਂ ਦੀ ਬਹੁਤ ਰੇਲ ਵੜ ਜਾਂਦੀ ਸੀ। ਔਰ ਸੱਚੀ ਏਦਾਂ ਹੀ ਹੁੰਦੇ ਸੀ, ਮੈਂ ਜਿਹੜੇ ਆਪਣੇ ਭੂਆ ਜੀ ਦੇ ਬੇਟੇ ਦੱਸੇ ਨਾ ਦੋ, ਉਹਨਾਂ ਨਾਲ ਮੇਰੇ ਫੁੱਫੜ ਜੀ ਦਾ ਸੇਮ ਇਹੀ ਸਲੂਕ ਹੁੰਦਾ ਸੀ, ਉਹਨਾਂ ਨੇ ਉਹਨਾਂ ਨੂੰ ਕੰਮ ਦੇ ਕੇ ਤੋਰੀ ਰੱਖਣਾ, ਭਈ ਕੰਮ ਹੀ ਕਰੀ ਜਾਓ ਤੁਸੀਂ।
8 ਕ ਨਹੀਂ ਦੀਦੀ, 8 ਕ ਵੱਜਣੇ ਨਾ, ਜਦੋਂ 8:30 ਵੱਜਣੇ ਪਿੰਡਾਂ ਵਿੱਚ, ਕਿ 8:30-9 ਵਜੇ ਸੌਣਾ ਹੁੰਦਾ ਸੀ ਨਾ, ਤੇ ਸਾਨੂੰ ਹੋਏ ਤਿੰਨੇ ਭੈਣ ਭਰਾ ਬਰਾਬਰ ਹਨਾ, ਸਾਨੂੰ ਆਹੀ ਪੰਗੇ ਲੈਣੇ ਸ਼ੁਰੂ ਕਰੀ ਜਾਣੇ, ਇੱਕ ਦੂਜੇ ਨਾਲ ਲੜੀ ਜਾਣਾ ਮਤਲਬ ਵੀ ਹੱਸੀ ਜਾਣਾ ਜਾਂ ਪੰਗੇ ਲੈਣਾ ਨਾ, ਇੱਕ ਦੂਜੇ ਤੰਗ ਕਰੀ ਜਾਣਾ। ਡੈਡੀ ਨੇ ਜਦੋਂ ਦੂਜੇ ਤੱਕ ਦੁੱਧ ਪੀਂਦੇ ਆ, ਦੁੱਧ ਕਰਕੇ ਜਦੋਂ ਹੁਣ ਗਲਾਸ ਨਾਲ ਪੀਂਦੇ ਕਰਕੇ ਆਵਾਜ਼ ਕਰਨੀ ਹੁੰਦੀ, ਬੰਦਾ ਆਵਾਜ਼ ਕੱਢ ਕੇ ਦੁੱਧ ਪੀਂਦਾ, ਜਦੋਂ 15 ਕੁ ਮਿੰਟ ਜਦੋਂ 5-7 ਮਿੰਟ ਲਾ ਕੇ ਦੁੱਧ ਦੱਧ ਪੀ ਖਤਮ ਹੋਇਆ ਜਦੋਂ ਲੰਮੇ ਪੈਣਾ ਉਹ ਦੇਖਣਾ ਕਿ ਉਹਨੂੰ ਨੀਂਦ ਦਾ ਮੋਸ਼ਨ ਬਣ ਲੱਗ ਪਿਆ ਡੈਡੀ ਨੂੰ ਅਸੀਂ ਆਪਣੇ ਕੰਮਾਂ ਤੇ ਹਟਣਾ ਹੀ ਅਸੀਂ ਮਸਤ ਇੰਨੇ ਹੋ ਜਾਣਾ ਨਾ ਹਾਰ ਕੇ ਤੁਸੀਂ ਤੁਸੀਂ ਸੋਣਾ ਕਿ ਤੁਹਾਨੂੰ ਮੈਂ ਚੰਗੀ ਤਰ੍ਹਾਂ ਸੋਵਾਂ ਤੁਹਾਨੂੰ ਫਿਰ ਮੈਂ ਉਹ ਡੈਡੀ ਦੀ ਇੱਕ ਆਵਾਜ਼ ਹੀ ਹੋਣੀ ਤੇ ਅਸੀਂ ਉਸੇ ਟਾਈਮ ਹੀ ਸੁਸਰੀ ਵਾਂਗੂ ਉੱਥੇ ਲੰਮੇ ਪੈ ਜਾਣਾ ਤੇ ਫਿਰ ਵੀ ਮੁਸ਼ਕੀ ਕਰਕੇ ਹੱਸੀ ਜਾਣਾ ਹੱਸੀ ਮੁਸ਼ਕੀ ਕਰਕੇ ਹੱਸੀ ਜਾਣਾ ਹੱਸੀ ਜਾਣਾ ਉਹਨਾਂ ਨੇ ਕਹਿਣਾ ਡੈਡੀ ਜਾਣਾ ਤੁਸੀਂ ਤੁਸੀਂ ਨੀ ਮੁੜਦੇ ਭੈ ਡੈਡੀ ਆਪ ਵੱਡਾ ਆ ਨਾ ਉੱਚਾ ਹਾਈਟ ਲੰਬੀ ਜਾਣਾ ਜਿੱਦਾਂ ਲੰਮੇ ਪੈਣਾ ਫਰਾਟਾ ਅੱਗੇ ਲੱਗਾ ਹੋਣਾ ਅਗਲੇ ਪਾਸੇ ਮੰਮੀ ਸੋ ਜਾਣਾ ਅਗਲੇ ਪਾਸੇ ਮੈਂ ਅਗਲੇ ਪਾਸੇ ਜਿਹੜਾ ਮੇਰੀ ਭੈਣ ਉਸ ਤੋਂ ਅੱਗੇ ਛੋਟਾ ਭਰਾ ਉਹ ਛੋਟੇ ਭਰਾ ਆਪਣੀ ਹਵਾ ਬੋਈ ਨੀ ਹੁੰਦੀ ਸੀ ਪੱਖੇ ਦੀ ਉਹਨੇ ਮੱਛਰ ਨਾਲ ਹੀ ਰੋਈ ਜਾਣਾ ਡੈਡੀ ਆ ਘੂ ਕੇ ਮੰਜੇ ਚ ਗਿਆ ਸੁੱਤਾ ਨਾ ਉਹਨੂੰ ਕੋਈ ਪਰਵਾਹ ਨੀ ਕਿ ਮੇਰੇ ਨਿਆਣੇ ਮੱਛਰ ਚ ਲੜਨ ਦੇ ਨਹੀਂ ਲੜਨ ਦੇ
ਗੱਲ ਕੀਤੀ ਨਾ ਇਹ ਕਿ ਏਦਾਂ ਫਰਾਟੇ ਦੇ ਅੱਗੇ ਉਹਦਾ ਮੰਜਾ ਹੁੰਦਾ ਸੀ ਫਿਰ ਉਹਦਾ ਜਿੱਦਾਂ ਤੂੰ ਗੱਲ ਕੀਤੀ ਜਿੰਨੇ ਵੀ ਅਸੀਂ ਸੁਣਦੇ ਪਏ ਆ ਨਾ ਸਾਰਿਆਂ ਨੂੰ ਉਹ ਮੰਜੇ ਯਾਦ ਆਏ ਹੋਣੇ ਜਿਸ ਤਰਤੀਬ ਚ ਉਹਨਾਂ ਦੇ ਮੰਜੇ ਲੱਗਦੇ ਹੁੰਦੇ ਸੀ ਮੈਨੂੰ ਵੀ ਯਾਦ ਆ ਗਿਆ ਭਾਈ ਪਹਿਲਾਂ ਮੇਰੀ ਭੈਣ ਦਾ ਹੁੰਦਾ ਸੀ ਉਹਦੀ ਛੋਟੀ ਮੰਜੀ ਜਿਹੀ ਹੁੰਦੀ ਸੀਗੀ ਪਹਿਲਾਂ ਉਹਦੀ ਹੁੰਦੀ ਸੀ ਫਿਰ ਮੇਰੀ ਤੇ ਮੇਰੀ ਵੱਡੀ ਭੈਣ ਦਾ ਮੰਜਾ ਹੁੰਦਾ ਸੀ ਉਸ ਤੋਂ ਪਿੱਛੇ ਉੱਚਾ ਮੰਜਾ ਹੁੰਦਾ ਸੀ ਜਿਹਤੇ ਮੇਰੀ ਦਾਦੀ ਤੇ ਛੋਟੀ ਭੈਣ ਸੌਂਦੇ ਹੁੰਦੇ ਸੀ ਸੋ ਇੱਕ ਸੀਕੁਐਂਸ ਹਮੇਸ਼ਾ ਉਹ ਹੀ ਰਹਿੰਦਾ ਹੁੰਦਾ ਸੀਗਾ ਭਾਈ ਹਾਂ ਹਨਾ
ਤੁਹਾਨੂੰ ਤੁਹਾਨੂੰ ਨਹੀਂ ਉਹ ਚੀਜ਼ ਉਹ ਚੀਜ਼ ਚੇਤਾ ਹੈਗਾ ਤੁਹਾਨੂੰ ਜਿਹੜੀਆਂ ਕਹਿੰਦੇ ਹੁੰਦੇ ਵਿਛਾਉਣੀਆਂ ਵਿਛਾਉਣੀਆਂ ਦਾ ਪਤਾ ਹੁੰਦਾ ਵਿਛਾਉਣੀਆਂ
ਕਿਹੜੀਆਂ ਵਿਛਾਉਣੀਆਂ ਜਿਹੜੀਆਂ ਜਿਹੜੇ
ਨਿਆਣੇ ਮੂਤ ਦੇ ਬੜਾ ਹੁੰਦੇ ਸੀ ਮੰਜਿਆਂ ਤੇ
ਅੱਛਾ ਉਹ ਵਿਛਾਉਣੀਆਂ
ਦੀਦੀ ਨੂੰ ਆਇਆ ਚੇਤਾ ਲੱਗਦਾ ਆਪਣਾ ਟਾਈਮ ਦਾ
ਆਪਣੇ ਟਾਈਮ ਦਾ
ਡੰਬ ਖਰਾਬੇ ਨੇ ਨਿਸ਼ਾਨ ਬੜੇ ਹੁੰਦੇ ਸੀ ਜਿੱਦਾਂ ਕੋਲ ਇੰਡੀਆ ਤੇ ਪਾਕਿਸਤਾਨ ਨਕਸ਼ੇ ਨੀ ਹੁੰਦੇ ਚਾਈਨਾ ਵੱਖਰਾ ਉਹ
ਸਹੀ ਗੱਲ
ਜਿਹੜਾ ਰੂਹ ਪੈਂਦਾ ਹੁੰਦਾ ਸੀ ਨਾ ਉਹਨੇ ਵੀ ਮੂੰਹ ਚੰਗੀ ਤਰ੍ਹਾਂ ਲਵੇਟਾ ਮਾਰਨ ਦਾ 5-7 ਵਾਰੀ ਜਿਹੜੀ ਹੁਣ ਸਮੈਲ ਜਿਹੜੀ 6 ਮਹੀਨੇ ਦੀ ਕੱਚੀ ਮੇਰੇ ਨੱਕ ਨੂੰ ਚੜਨੀ ਆ
ਬੜੀ ਦੇਰ ਬਾਅਦ ਦੱਸ ਓ ਮਾਈ ਗੋਡ ਸਹੀ ਗੱਲ ਆ ਕਿੱਦਾਂ ਦੀਆਂ ਯਾਰ ਕਈ ਵਾਰੀ ਸਵੇਰੇ
ਤੇ ਰੰਗ ਦਾ ਮੂੰਹ ਕੱਢ ਕੇ ਤੇ ਮੇਰੇ ਮੇਰ ਦੇ ਤੇ ਵਿੱਚ ਆਦਾ ਨਾ ਨਾ ਮੂਤੀ ਜਾ ਸਾਡੀ ਮਾਸੀ ਆ ਗਈ ਹੈਗਾ ਮਾਸੀ ਅੜੀ ਦਾ ਛੋਟੀ ਜਿਹੜੀ ਮਾਸੀ ਚਾਚੇ ਨਾਲ ਵਿਆਹੀ ਸੀ ਨਾ ਉਹਦਾ ਵਿਆਹ ਨੀ ਸੀ ਉਦੋਂ ਹੋਇਆ ਤੇ ਉਹ ਆ ਗਈ ਤੇ ਉਹ ਬੜੀ ਨਾ ਸ਼ਕੀਨ ਮਾਸੀ ਹੁੰਦੀ ਸਾਡੀ ਲੱਖੋ ਨਾ ਹੀ ਉਹਦਾ ਲਖਵਿੰਦਰ
ਸ਼ਕੀਨ ਮਾਸੀ ਅੱਛਾ
ਉਹਨੂੰ ਨਹੀਂ ਸੀ ਪਤਾ ਕਿ ਭੂਤ ਦੀ ਹੈ ਮੇਰੀ ਛੋਟੀ ਭੈਣ ਛੋਟੇ ਹੁੰਦੇ ਦੀ ਗੱਲ ਹੈ ਨਾ ਜਿੱਦਾਂ ਉਹ 5-4 ਸਾਲ ਦੀ ਹੋਣੀ ਹੈ
ਉਹਦੇ
ਨਾਲ ਉਹ ਸੌਂ ਹਾਂਜੀ ਉਹਦੇ ਨਾਲ ਸੌਂ ਗਈ ਰਾਤ ਨੂੰ ਉਹਨੇ ਉਸਦੇ ਉੱਤੇ ਮੂੰਹ ਦਿੱਤਾ ਸਵੇਰੇ ਉਹਨੇ ਉਹ ਫੈਂਟੀ ਲਾਈ ਉਹਦੀ
ਹਾਏ ਓਹ ਅੱਛਾ ਅੱਜ ਕੱਲ ਦੇ ਨਿਆਣੇ ਨਾ ਕਿੰਨੇ ਸਾਫ਼ ਸੁਥਰੇ ਆ ਭੀ ਕੁਛ ਨੀ ਇਹੋ ਜਿਹਾ ਕਰਦੇ ਹਨਾ ਭੀ ਬੜੇ ਸਾਫ਼ ਸੁਥਰੇ ਨਿਆਣੇ ਆ ਇਹ ਅੱਜ ਕੱਲ ਦੇ ਕਹੀਏ ਹੁਣ ਜੇ ਅਸੀਂ ਆਪਣੀਆਂ ਜੂਆਂ ਦੀ ਗੱਲ ਸ਼ੁਰੂ ਕਰ ਲਈ
ਤਾਂ
ਜਿਆਦਾ ਟਾਈਮ ਹੋ ਜਾਣਾ ਅਗਲੇ ਹਫ਼ਤੇ ਸ਼ੁਰੂ ਕਰਾਂਗੇ ਜੂਆਂ ਦੀ ਗੱਲ ਅਗਲੇ ਹਫ਼ਤੇ ਸ਼ੁਰੂ ਕਰਾਂਗੇ
ਨਹੀਂ ਨਹੀਂ ਪਹਿਲਾਂ ਵਾਲੇ ਜਿਹੜੇ ਨਿਆਣੇ ਸੀ ਉਹ ਵੀ ਇੱਦਾਂ ਹੀ ਅੱਜ ਦੇ ਵੀ ਉਦਾਂ ਦੇ ਹੀ ਆ ਗੰਦ ਸਾਰਿਆਂ ਨੇ ਪਾਉਣਾ ਗੰਦ ਹੀ ਸਾਰਿਆਂ ਨੇ ਪਾਇਆ ਪਹਿਲਾਂ ਇਹ ਸੀ ਵੀ ਆਪਣਾ ਕੰਮ ਖੁੱਲਾ ਖੁੱਲਾ ਹੀ ਹੁੰਦਾ ਸੀ ਤੇ ਹੁਣ ਨੈਪੀ ਆ ਗਏ ਆ
ਹਾਂ ਗੱਲ ਉਹੀ ਆ ਨਾ ਹਾਂ ਬਿਲਕੁਲ ਹੁਣ ਨੈਪੀ ਆ ਗਿਆ ਸਹੀ ਗੱਲ ਆ
ਪਹਿਲਾਂ ਤੁਹਾਨੂੰ ਦੇਖਿਆ ਨਿਆਣਿਆਂ ਦੇ ਕੀ ਕਿੱਦਾਂ ਹੁੰਦਾ ਸੀ ਉਹਨਾਂ ਨੇ ਪਜਾਮੀਆਂ ਦੇ ਥੱਲੇ ਕੱਟ ਹੀ ਲਾਇਆ ਹੁੰਦਾ ਸੀ ਪੂਰਾ ਲੇਟੀ ਜਾਂਦੀ ਬਸ
ਅੱਜ ਕੱਲ ਦੇ ਨਿਆਣਿਆਂ ਨੂੰ ਕਹੋ ਜਰਾ ਪਾਓ ਉਦਾਂ ਦੀਆਂ ਪਜਾਮੀਆਂ
ਮੈਂ ਦੇਖਦਾ ਹੁੰਦਾ ਮੈਂ ਸਵੇਰੇ ਪਹਿਲਾਂ ਦਸ ਕੁ ਵਜੇ ਨਾ ਲੋਕ ਨੌ ਕੁ ਦਸ ਕੁ ਵਜੇ ਬੰਦਾ ਉੱਠ ਕੇ ਨੈਪੀ ਚੇਂਜ ਕਰਦਾ ਉਹ ਉਹਨੇ ਜਿਹਨੂੰ ਅੱਧਾ ਘੰਟਾ ਫੇਰ ਹੁੰਦਾ ਫੇਰ ਫੇਰ ਮੁਸ਼ਕਲ ਲੱਭਦੀ ਬੰਦਾ ਮਾਰਵਾ ਮਿੰਟ ਸਾਰਿਆ ਮੈਨੂੰ ਤਾਂ ਤੂੰ ਨੌਕਰ ਬਣਾ ਕੇ ਰੱਖਿਆ ਮਿੰਟ ਮਿੰਟ ਬਸ
ਨੈਪੀ ਚੇਂਜ ਕਰੀ ਜਾਵਾਂ ਸੀਗੇ ਮੇਰਾ ਵੀ ਭਰਾ ਹੁੰਦਾ ਸੀਗਾ ਨਾ ਜੇ ਕਿਤੇ ਪ੍ਰੋਗਰਾਮ ਸੁਣਦਾ ਹੋਇਆ ਉਹ ਵੀ ਨਾ ਛੇ ਸੱਤ ਸਾਲ ਦਾ ਵੀ ਹੋ ਗਿਆ ਉਹਨੇ ਨੰਗਾ ਹੀ ਫਿਰੀ ਜਾਣਾ ਉਪਰੋਂ ਮੇਰੀ ਦਾਦੀ ਨੂੰ ਬੜਾ ਚਾਅ ਹੁੰਦਾ ਸੀ ਵੀ ਲੈ ਮੁੰਡਾ ਆ ਤਾਂ ਕੀ ਹੋ ਗਿਆ ਫਿਰ ਕੀ ਹੋ ਗਿਆ ਫਿਰ ਲੈਣ ਦਾ ਨੰਗਾ ਗਰਮੀਆਂ ਦੇ ਵਿਚ ਨਾ ਤੇ ਅਸੀਂ ਉਹਨੂੰ ਕਹਿਣਾ ਵੀ ਤੈਨੂੰ ਸ਼ਰਮ ਨੀ ਆਉਂਦੀ ਤੂੰ ਕੁਛ ਨੀ ਪਾਇਆ ਨੰਗਾ ਫਿਰੀ ਜਾਂਦਾ ਉਹਨੇ ਆਪਣੀ ਤੜਾਗੀ ਫੜ ਕੇ ਕਹਿਣਾ ਮੈਂ ਤੜਾਗੀ ਪਾਈ ਤਾਂ ਹੈਗੀ ਆ ਉਹਨੇ ਕਹਿਣਾ ਮੈਂ ਤੜਾਗੀ ਪਾਈ ਆ ਮੈਂ ਨੰਗਾ ਕਦੋਂ ਆ ਬੜਾ ਕੁਛ ਯਾਦ ਆ ਗਿਆ ਬਚਪਨ ਜੇ ਇਹਦੇ ਨਾਲ ਸਹੀ ਗੱਲ ਆ ਚੱਲ ਮੈਨੂੰ ਹੁਣ ਨਾ ਜਿਹੜੇ ਮੈਸੇਜ ਆਏ ਆ ਉਹ ਪੜ ਲਵਾ ਮੈਂ ਪਹਿਲਾਂ
ਪੜੋ ਪੜੋ
ਰਮਨਦੀਪ ਅਟਵਾਲ ਹੁਣਾਂ ਨੇ ਮੈਸੇਜ ਕੀਤਾ ਉਹ ਵੀ ਹੱਸ ਰਹੇ ਆ ਤੇ ਸਤਿ ਸ਼੍ਰੀ ਅਕਾਲ ਬੁਲਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰਮਨਦੀਪ ਅੱਜ ਤੇ ਸੱਚੀ ਗੱਲ ਆ ਸਾਰੇ ਬਹੁਤ ਹੱਸੇ ਹੋਣੇ ਆ ਮੈਨੂੰ ਪਤਾ ਤੇ ਨਰਿੰਦਰ ਅਠੌਰ ਹੁਣਾਂ ਨੇ ਕਿਹਾ ਭਾਈ ਧਨੀ ਬਿਨਾਂ ਵਾਕਿਆ ਹੀ ਪ੍ਰੋਗਰਾਮ ਅਧੂਰਾ ਇਹਨੂੰ ਕਹੇ ਜੇ ਹੁਣ ਛੁੱਟੀ ਮਾਰੀ ਆ ਤਾਂ ਜੇ ਹੁਣ ਛੁੱਟੀ ਮਾਰੀ ਤਾਂ ਦੇਖ ਲਈ ਸਹੀ ਗੱਲ ਆ ਕਹਿੰਦੇ ਓਏ ਮੇਰੇ ਰੱਬਾ ਕੁੱਤੇ ਦੇ ਪੈਟਰੋਲ ਲਾ ਕੇ ਕੁੱਤਾ ਸਟਾਰਟ ਹੋ ਜਾਂਦਾ ਸੀ ਦੀਦੀ ਤੇ ਪੂਰਾ ਪਿੰਡ ਦਾ ਚੱਕਰ ਲਾਉਂਦਾ ਸੀ ਨਾਲੇ ਚੀਕਾਂ ਮਾਰਦਾ ਸੀ ਜਿਨ੍ਹਾਂ ਨੇ ਲਾਏ ਆ ਉਹਨਾਂ ਨੂੰ ਪਤਾ ਆ ਮੈਨੂੰ ਸੱਚੀ ਨੀ ਪਤਾ ਅਜੇ ਵੀ ਭਾਈ ਪੈਟਰੋਲ ਕਿਉਂ ਲਾਉਂਦੇ ਹੁੰਦੇ ਸੀਗੇ ਕੁੱਤੇ ਤੇ ਕਿਉਂ ਪੈਟਰੋਲ ਪਾਉਂਦੇ ਸੀ ਓਹੋ ਮੈਂ ਵੀ ਆਪਣੇ ਭੂਆ ਜੀ ਦੇ ਮੁੰਡਿਆਂ ਨੂੰ ਫੋਨ ਕਰਕੇ ਪੁੱਛਦੀ ਆ ਉਹਨਾਂ ਨੇ ਜਰੂਰ ਲਾਏ ਹੋਣੇ ਆ ਤੇ ਜਗਤਾਰ ਭੈਣੇ ਭਾਜੀ ਕਹਿੰਦੇ ਆ ਭੀ ਧਨੀ ਸੋਚਦਾ ਸੀ ਧੀਆਂ ਭੈਣਾਂ ਦੀ ਇੱਜ਼ਤ ਬਰਾਬਰ ਹੁੰਦੀ ਆ ਕੁੱਤੇ ਨੰਗੇ ਤੁਰੇ ਫਿਰਦੇ ਨੇ ਸਹੀ ਗੱਲ ਆ ਤਾਂ ਪਿੰਡ ਚ ਧੀਆਂ ਭੈਣਾਂ ਵੀ ਆ ਇਹ ਕੁੱਤੇ ਨੰਗੇ ਤੁਰੇ ਫਿਰਦੇ ਆ ਇਹ ਸੋਚਦਾ ਬਹੁਤ ਭਾਜੀ ਇਹ ਧਨੀ ਦੀਆਂ ਡੂੰਘੀਆਂ ਰਮਜ਼ਾਂ ਜਿਹੜੀਆਂ ਨਾ ਉਹ ਮੇਰੇ ਵਰਗਾ ਬੰਦਾ ਕਿੱਥੇ ਸਮਝ ਸਕਦਾ ਆ ਆ ਜਗਤਾਰ ਭਾਜੀ ਨੇ ਫੜ ਲਈ
ਜਗਤਾਰ ਭਾਜੀ ਨੂੰ ਸੁਣਾ ਦੀਏ ਕੁਝ ਮੈਂ ਜਗਤਾਰ ਭਾਜੀ ਸੁਣਾਉਂਦਾ ਇੱਕ ਮਿੰਟ ਰੁਕਿਓ
ਆ ਤੂੰ ਕਹਿੰਦਾ ਸੀ ਜਗਤਾਰ ਭਾਜੀ ਨੂੰ ਸੁਣਾਉਣਾ ਕੁਝ ਹਾਂ
ਕਹਿੰਦਾ ਭਾਜੀ ਉਹ ਸੁਣਿਓ ਇੱਕ ਮਿੰਟ ਕਹਿੰਦਾ ਤੂੰ ਜਿਹੜੀ ਚੀਜ਼ ਤੋਂ ਰੋਕਦੀ ਸੀ ਅੱਜ ਉਹੀ ਬਣੀ ਸਹਾਰਾਣੀ ਕਹਿੰਦਾ ਤੂੰ ਜਿਹੜੀ ਚੀਜ਼ ਤੋਂ ਰੋਕਦੀ ਸੀ ਅੱਜ ਉਹੀ ਬਣੀ ਸਹਾਰਾਣੀ ਬੋਤਲ ਦੀ ਗੱਲ ਕਰਦਾ ਪਿਆ ਭਾਜੀ ਉਹ
ਅੱਛਾ ਫੇਰ ਹੁਣ ਸਾਰਿਆਂ ਨੇ ਹੁਣ ਕਈਆਂ ਦੇ ਕੰਨ ਖੜੇ ਹੋਏ ਹੋਣੇ ਆ
ਮੱਲੀ ਸਾਹਿਬ ਕਿੱਥੇ ਆ ਮੱਲੀ ਸਾਹਿਬ ਦੇ ਹੋ ਗਏ ਹੋਣੇ ਨਾਲ ਹੀ
ਮੱਲੀ ਸਾਹਿਬ ਅੱਜ ਆਏ ਨੀ ਮੈਂ ਤੇ ਅੱਗੇ ਜਦੋਂ ਕਾਲਜ ਵਾਲਾ ਗਾਣਾ ਚੱਲਿਆ ਬੱਬੂ ਮਾਨ ਦਾ ਮੈਂ ਕਿਹਾ ਆ ਤਾਂ ਅਰਸ਼ ਮੱਲੀ ਹੋਣਾ ਲਈ ਆ ਪਰ ਅਜੇ ਤੱਕ ਪਹੁੰਚਿਆ ਨੀ
ਕਹਿੰਦਾ ਜੋ ਤੂੰ ਜਿਹੜੀ ਚੀਜ਼ ਤੋਂ ਰੋਕਦੀ ਸੀ ਅੱਜ ਉਹੀ ਬੜੀ ਸਹਾਰਾ ਨੀ ਹੱਸਣ ਵੀ ਨੀ ਦਿੰਦੀਆਂ ਲੜੇ ਤੇਰੀਆਂ ਮਾਰੀਆਂ ਮਾਰਾਂ ਸੀ ਕਹਿੰਦੀ ਜਦੋਂ ਮੈਨੂੰ ਪਤਾ ਲੱਗਿਆ ਨਾ ਕਿ ਤੁਸੀਂ ਡਰਿੰਕ ਕਰਦੇ ਹੋ ਦਾਰੂ ਪੀਂਦੇ ਹੋ ਉਹ ਪਤਾ ਤੁਹਾਨੂੰ ਮੇਰੇ ਦਿਲ ਤੇ ਕੀ ਬੀਤੀ ਤੇ ਭਾਜੀ ਹੁਣੇ ਅੱਗੇ ਅੱਗੇ ਕਹਿੰਦੇ ਭਾਜੀ ਹੁਣੇ ਕਹਿੰਦੇ ਕਿ ਗੱਲ ਦੱਸ ਕਮਲੀਏ ਕਦੀ ਤੇਰੇ ਹੁੰਦੇ ਵੀ ਪੀਤੀ ਸੀ
ਦੁਬਾਰਾ ਦੁਬਾਰਾ ਸੁਣਾਈ
ਸਮਝ ਲੱਗੀ ਤੁਹਾਨੂੰ ਗੱਲ ਦੀ
ਨਹੀਂ ਤੈਨੂੰ ਮੈਂ ਕਿਹਾ ਵੀ ਇੰਨੀਆਂ ਡੂੰਘੀਆਂ ਗੱਲਾਂ ਮੈਨੂੰ ਸਮਝ ਨੀ ਆਉਂਦੀਆਂ
ਭਾਜੀ ਸਮਝ ਗਿਆ ਹੋਣਾ ਭਾਜੀ ਦਾ ਦੇਖੀ ਮੈਂ ਤਾਂ ਜਾਣਾ ਹੋਣੇ ਉਹਨੂੰ ਸਮਝ ਗਏ ਹੋਣੇ
ਠੀਕ ਆ
ਸੀਨੀਅਰ ਬੰਦੇ ਸਾਡੇ ਕਹਿੰਦਾ ਤੂੰ ਜਿਹੜੀ ਚੀਜ਼ ਤੋਂ ਰੋਕਦੀ ਸੀ ਅੱਜ ਉਹੀ ਬਣੀ ਸਹਾਰਾਣੀ ਕਹਿੰਦਾ ਜਿਹੜੀ ਚੀਜ਼ ਤੂੰ ਰੋਕਦੀ ਹੁੰਦੀ ਸੀ ਨਾ ਦਾਰੂ ਤੋਂ ਤੇ ਅੱਜ ਉਹੀ ਮੇਰਾ ਸਹਾਰਾ ਬਣੀ ਹੈ ਸੁਣਿਆ ਸਮਝ ਲੱਗੀ ਕਿ ਨਹੀਂ ਹੁਣ
ਅੱਛਾ
ਕਹਿੰਦਾ ਹੱਸਣ ਵੀ ਦਿੰਦੀਆਂ ਅਲੜੇ ਤੇਰੀਆਂ ਮਾਰੀਆਂ ਮਾਰਾਂ ਸੀ ਵੀ ਤੇਰੇ ਨਾਲ ਜਿਹੜਾ ਇਕੱਠਿਆਂ ਟਾਈਮ ਕੱਢਿਆ ਉਹ ਮੈਨੂੰ ਟ੍ਰਾਂਸਲੇਸ਼ਨ ਕਰਨੀ ਪੈਂਦੀ ਪੂਰੀ ਇਹਨਾਂ ਨੂੰ ਸਮਝਾਉਣ ਵਾਸਤੇ
ਪ੍ਰਸੰਗ ਸਹਿਤ ਵਿਆਖਿਆ ਕਹਿਣ ਦੀ ਕੋਸ਼ਿਸ਼ ਕਰਦਾ ਇਹਦੇ ਵਿਚ ਧਨੀ ਜੀ ਇਹ ਕਹਿਣ ਦੀ ਕੋਸ਼ਿਸ਼ ਇੱਕ ਪਤੀ ਤੋਂ ਪਤਨੀ ਤੋਂ ਪ੍ਰਤਾੜਿਤ ਪਤੀ ਦੀ ਜਿਹੜੀ ਵਿਆਖਿਆ ਵਿਥਿਆ ਆ ਉਹ ਸੁਣਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਇਹ ਦੱਸ ਰਹੇ ਨੇ ਹਾਂ ਹੁਣ ਅੱਛਾ ਅੱਛਾ ਵਾਈਫ ਵਾਲੀ ਨੀ ਪਿੱਛੇ ਵਾਲੀ ਕੋਈ ਗੱਲ ਆ
ਵਾਈਫ ਕਿੱਥੋਂ ਆ ਜਾਣੀ ਹੈ
ਦੇਖੀ ਕਹਿੰਦਾ ਵਾਈਫ ਕਿੱਥੋਂ ਆ ਗਈ
ਵਾਈਫਾਂ ਦੇ ਤੇ ਸਾਰਾ ਕੰਮ ਪਾਏ ਹੁੰਦੇ ਵਾਈਫਾਂ ਤੇ ਪਹਿਲਾਂ ਕਹਿੰਦੇ ਦਾਰੂ ਨੀ ਪੀਣੀ ਮੈਂ ਤੁਹਾਨੂੰ ਮੇਰੀ ਸਾਹਮਣੇ ਲੱਗੇ
ਫੇਰ ਜਿਆਦਾ ਪੀਂਦੇ ਹੋਣੇ ਜੇ ਵਿਚਾਰੀ ਆਪਣੀ ਸੌਂਹ ਫੜਾ ਦਿੰਦੀ ਹੋਊਗੀ ਨਾ ਫੇਰ ਤਾਂ ਉਸੇ ਵੇਲੇ ਪੀਂਦੇ
ਹੋਣੇ ਨਹੀਂ ਮੈਂ ਪਿਛਲੇ ਹਫ਼ਤੇ ਕਿਸੇ ਦੇ ਘਰ ਚਲ ਗਿਆ ਤੇ ਉਹ ਆਪਣੇ ਬੰਦੇ ਨੂੰ ਮੇਰੇ ਸਾਹਮਣੇ ਗਾਲਾਂ ਕੱਢੀ ਜਾਵੇ ਹਨਾ ਵੀ ਇਹ ਪੀਂਦਾ ਆ ਜੇ ਉਹ ਇਹਦਾ ਪਿਓ ਡੱਕਦਾ ਇਹਨੂੰ ਇਹ ਕਿਨੂੰ ਕੰਜਰ ਨੂੰ ਕਿੱਦਾਂ ਭੁੱਲੀ ਜਾਵੇ ਕਹਿੰਦੀ ਸ਼ਰਮ ਨੀ ਆਉਂਦੀ ਹੈਗੀ ਜੇ ਆ ਉਹ ਆ ਤੇ ਮੈਂ ਗੱਲਾਂ ਪਤਾ
ਸਾਰੀਆਂ ਸੁਣ ਕੇ
ਮੈਂ ਕਿਹਾ ਵੀ ਤੁਹਾਡੇ ਘਰ ਮੈਂ ਕਿਹਾ ਦਾਰੂ ਦੂਰੂ ਨੀ ਪੀਂਦੇ ਨਹੀਂ ਕਹਿੰਦੀ ਮੇਰਾ ਭਰਾ ਤਾਂ ਡਰਿੰਕ ਕਰ ਲੈਂਦਾ ਤੇ ਮੈਂ ਕਿਹਾ ਡੈਡੀ ਤੇ ਉਹ ਵੀ ਗੱਲ ਤੇ ਮੈਂ ਕਿਹਾ ਇੱਥੇ ਮੌਤ ਪੈਂਦੀ ਅੰਦਰ ਨੀ ਜਾਂਦੀ
ਵੀ ਜਿੰਨਾ ਪਿਆਰ ਹੁੰਦਾ ਉਹਨੂੰ ਹੀ ਰੋਕ ਹੁੰਦਾ ਨਾ ਨਾਲੇ ਜਿੱਤੇ ਜਿਆਦਾ ਹੱਕ ਹੁੰਦਾ
ਕੀ ਗੱਲ ਲਲਕਾਰੇ ਮਾਰਨ ਦਾ ਕੀ ਗੱਲ ਗਲੀਆਂ ਤੁਰਿਆ ਫਿਰਦੇ
ਦੇਖ ਦੇਖ ਵਾਈਫ ਦੀ ਨਾਂ ਤੇ ਆ ਕੇ ਕਿੱਦਾਂ ਹਰਦੀਪ ਕਿੱਥੇ ਆ ਪਹਿਲਾਂ ਮੈਂ ਉਹਨੂੰ ਕਹਿੰਦੀ ਵੀ ਪ੍ਰੋਗਰਾਮ ਨਾਲ ਹੀ ਲਾਇਆ ਕਰ ਜਦੋਂ ਤਾਂ ਨੀ ਰੇਡੀਓ ਤੇ ਹੁੰਦਾ ਨਾ ਸੁਣਿਆ ਕਰ ਜ਼ਰੂਰ
ਕਹਿੰਦਾ ਤੁਸੀਂ ਤੁਸੀਂ ਨਾ ਤੁਸੀਂ ਗੱਲ ਸਮਝੀ ਨੀ ਹੈਗੀ ਤੁਸੀਂ ਗੱਲ ਸਮਝੋ ਡੰਗਾਈ ਵਾਲੀ ਗੱਲ ਆ ਭਾਈ ਸਮਝਣਾ ਭਾਈ ਮੈਸ ਵੀ ਕਰੋ ਤੁਸੀਂ ਦੁਬਾਰਾ ਸਮਝਾਓ ਕਲੇਮ ਕਰੋ
ਹਾਂ ਅੱਛਾ ਦੁਬਾਰਾ ਸੁਣਾ ਇੱਕ ਵਾਰੀ
ਤੂੰ ਜਿਹੜੀ ਚੀਜ਼ ਤੋਂ ਰੋਕਦੀ ਸੀ ਅੱਜ ਉਹੀ ਬਣੀ ਸਹਾਰਾ ਨੀ ਹੱਸਣ ਵੀ ਨੀ ਦਿੰਦੀਆਂ ਲੜੇ ਤੇਰੀਆਂ ਮਾਰੀਆਂ ਮਾਰਾਂ ਸੀ ਕਹਿੰਦੀ ਜਦੋਂ ਮੈਨੂੰ ਪਤਾ ਲੱਗਾ ਨਾ ਜਗਤਾਰ ਭਾਜੀ ਨੂੰ ਕਹਿੰਦੀ ਪਈ ਆ ਕਿ ਜਦੋਂ ਮੈਨੂੰ ਪਤਾ ਲੱਗਾ ਨਾ ਕਿ ਤੁਸੀਂ ਡਰਿੰਕ ਕਰਦੇ ਹੋ ਤੇ ਤੁਹਾਨੂੰ ਪਤਾ ਮੇਰੇ ਦਿਲ ਤੇ ਕੀ ਬੀਤੀ ਸੀ ਅੱਗੇ ਜਗਤਾਰ ਭਾਜੀ ਕਹਿੰਦੇ ਕਿ ਗੱਲ ਦੱਸ ਕਮਲੀ ਆ ਕਹਿੰਦੀ ਤੇਰੇ ਹੁੰਦੇ ਵੀ ਬੀਤੀ ਸੀ
ਅੱਛਾ ਜਦੋਂ ਤੂੰ ਜ਼ਿੰਦਗੀ ਚ ਸੀ ਉਦੋਂ
ਨਹੀਂ ਸਮਝ ਲੱਗੀ ਤੁਹਾਨੂੰ ਨਹੀਂ ਸਮਝ ਲੱਗੀ ਤੁਹਾਡੀਆਂ ਗੱਲਾਂ ਉੱਥੋਂ ਉੱਥੋਂ ਹੀ ਲੰਘੀਆਂ ਤੁਹਾਡੀਆਂ ਡਿਊਟੀਆਂ ਡੰਡਾ ਤੇਰੇ ਵਾਸਤੇ ਲਾਇਆ ਲਮਕੇ ਗਰ ਲੋਕ ਦਾ ਨਾਮ ਤੇਰਾ ਕਰਦੇ ਸੀ
ਸਹੀ ਗੱਲ ਆ
ਹੁਣ ਗੱਲਾਂ ਤੁਹਾਡੇ ਉੱਪਰ ਉੱਪਰ
ਤੇਰੀਆਂ ਗੱਲਾਂ ਡੂੰਘੀਆਂ ਜਿਆਦਾ ਹੁੰਦੀਆਂ ਉੱਚੀਆਂ ਨੀ ਹੁੰਦੀਆਂ ਉੱਚੀਆਂ ਹੋਣ ਤਾਂ ਬੰਦਾ ਥੱਲੇ ਫੱਟੀ ਚੂੜ ਰੱਖ ਕੇ ਬੰਦਾ ਅੜੀ ਲੈਂਦਾ ਉੱਚੇ ਬੰਦਿਆਂ ਦੀ ਅਕਲ ਤੈਨੂੰ ਪਤਾ ਕਿੱਥੇ
ਹੁੰਦੀ ਆ
ਜਗਤਾਰ ਭਾਜੀ ਕਹਿੰਦੇ ਆ ਭੀ ਧਨੀ ਹਾਸਿਆਂ ਦਾ ਧਨੀ ਹੈ ਤੇ ਕਹਿੰਦੇ ਉਹਨਾਂ ਦੇ ਘਰ ਪਤਾ ਨੀ ਜਗਤਾਰ ਭਾਜੀ ਤੁਸੀਂ ਸਮਝ ਗਏ ਇਹਦੀ ਗੱਲ ਤਾਂ ਮੈਨੂੰ ਜਰੂਰ ਸਮਝਾਇਓ ਮੈਨੂੰ ਸਮਝ ਨੀ ਲੱਗੀ ਤੇ ਗੁਰਿੰਦਰ ਸਿੰਘ ਹੁਣ ਕਹਿ ਰਹੇ ਕਿ ਅੱਜ ਸਵੇਰੇ ਗੁਰਿੰਦਰ ਸਿੰਘ ਕਹਿ ਰਹੇ ਵੀ ਅੱਜ ਸਵੇਰੇ ਸਵੇਰੇ ਧਨੀ ਕੀ ਖਾ ਕੇ ਆ ਗਿਆ ਇਹ ਗਾਲਾਂ ਖਾ ਕੇ ਆਇਆ ਮੈਂ ਪੱਕਾ ਦੱਸਦੀ ਆ ਹਰਦੀਪ ਦੇ ਕੋਲੋਂ ਹੋਰ ਕੁਛ ਨੀ ਖਾ ਕੇ ਆਇਆ ਇਹ ਉਹ ਵਾਲੀ ਪੜਾ ਸਿੱਧੀ ਕੱਢੀ ਜਾਂਦਾ ਹੁਣ
ਮਟਰ ਬਣਾਏ ਰਾਤ ਉਹ ਖਾਦੇ ਆ ਮਟਰ ਬਣਾਏ ਦੀ ਉਹਨੇ ਗਾਲਾਂ ਕਿੱਥੋਂ ਕਾੜੀਆਂ
ਉਹਨੇ ਉਹ ਕੰਮ ਤੇ ਚੱਲ ਗਈ ਹੋਣੀ ਆ ਇਸ ਦੇ ਉੱਤੇ ਵਿਚਾਰ ਚਰਚਾ ਮੈਨੂੰ ਲੱਗਦਾ ਤਾਂ ਨਹੀਂ ਜ਼ਰੂਰ ਕਰੀਏ ਅਸੀਂ ਕਿਸੇ ਪ੍ਰੋਗਰਾਮ ਚ ਕਿਉਂਕਿ ਮੈਨੂੰ ਇਸ ਗੱਲ ਦੀ ਸਮਝ ਵੀ ਨਹੀਂ ਲੱਗਦੀ ਵੀ ਹਸਬੈਂਡ ਇੱਦਾਂ ਕਿਉਂ ਕਰਦੇ ਮੈਨੂੰ ਸੱਚੀ ਸਮਝ ਨਹੀਂ ਲੱਗਦੀ ਤੇ ਮੈਨੂੰ ਲੱਗਦਾ ਅਗਲਾ ਪ੍ਰੋਗਰਾਮ ਅਸੀਂ ਇਸੇ ਦੇ ਉੱਤੇ ਵਿਚਾਰ ਚਰਚਾ ਕਰੀਏ ਵੀ ਇਹ ਕਿਉਂ ਇੱਦਾਂ ਹੁੰਦਾ ਆ ਸਾਰੇ ਤੁਸੀਂ ਆਪਣੀ
ਆਪਣੀ ਦੱਸਾਂ ਕੀ ਦੀਦੀ ਹੁੰਦਾ ਬੰਦਾ ਲੱਭਦਾ ਆਜ਼ਾਦੀ ਹਨਾ ਬੰਦੇ ਨੂੰ ਹੁੰਦਾ ਕਿ ਆਜ਼ਾਦੀ ਜਿੱਦਾਂ ਪਹਿਲਾਂ ਹੀ ਮਕਵਾਰਾ ਆਜ਼ਾਦੀ ਚਾਹੀਦੀ ਹਨਾ ਨਹੀਂ ਉਹੀ ਉਦਾਂ ਹੀ ਬੋਲਣ ਦੀ ਜਾਂ ਹੁਣ ਹੋਣਾ ਜੋ ਮੈਂ ਹੁਣ ਕਰਦਾ ਪਿਆ ਚੁੱਪ ਕਰ ਇਹ ਬੋਲਣ ਦਿਆ ਤੂੰ ਇਹ ਕੋ ਬੋਲਣ ਦਿਆ ਇਦਾਂ ਨੀ ਬੋਲਣ ਹੁੰਦਾ ਇਹ ਨੀ ਕਰੀਦਾ ਬੰਦਾ ਕਹਿੰਦਾ ਜਾ ਕੰਮ ਕਰ ਜਾ ਕੇ ਬੋਲਣ ਤਾਂ ਦੇ ਹੁਣ ਮੈਨੂੰ ਬੋਲਣ ਵੀ ਨੀ ਦੇਣਾ
ਅੱਛਾ ਤੇ ਕੁੜੀਆਂ ਨੂੰ ਪੂਰੀ ਆਜ਼ਾਦੀ ਹੁੰਦੀ ਆ ਕੁੜੀਆਂ ਨੂੰ ਪੂਰੀ ਆਜ਼ਾਦੀ ਦਿੱਤੀ ਹੁੰਦੀ ਆ
ਨਹੀਂ ਨਹੀਂ ਕੁੜੀਆਂ ਨੂੰ ਤਾਂ ਦੀਦੀ ਗੁੜੀਆਂ ਦੀ ਤੇ ਗੱਲ ਛੱਡੋ ਕੁੜੀਆਂ ਨੇ ਜਦੋਂ ਹੁਣ ਬੰਦਾ ਜਦੋਂ ਮਾੜਾ ਜਾ ਬਾਹਰ ਜਾਂਦਾ ਆਪਣੀ ਸਹੇਲੀ ਨੂੰ ਫੋਨ ਲਾਉਣਾ ਲੈ ਵੀ ਅੱਧਾ ਪੌਣਾ ਘੰਟਾ ਗੱਲਾਂ ਕਰੀ ਜਾਣੇ ਹਾਂਜੀ ਤੈਨੂੰ ਪਤਾ ਨੀ ਉਹ ਸੁਖਪ੍ਰੀਤ ਨੇ ਕਿਹੜਾ ਸੂਟ ਪਾਇਆ ਸੀ ਅੱਛਾ ਵੀ ਉੱਥੇ ਜਾਣਾ ਤੂੰ ਆਪਣਾ ਚੀਨ ਤੋਂ ਸੂਟ ਮੰਗਾ ਲਿਆ ਹਾਏ ਮੈਂ ਤੇ ਉੱਥੇ ਇਹ ਕਰ ਲਿਆ ਹਾਂ ਅੱਛਾ ਉਹ ਅੱਛਾ ਉਹ ਮੇਰੀ ਮੰਮੀ ਦਾ ਕੱਲ ਫੋਨ ਆਇਆ ਸੀ ਮੈਨੂੰ ਉਹ ਅੱਛਾ ਅੱਛਾ ਕੀ ਕਹਿੰਦੇ ਸੀ ਅੱਛਾ ਉਹ ਭਾਬੀ ਮੇਰੀ ਬੜੀ ਲੜਦੀ ਉਹ ਗੱਲਾਂ ਮੁੱਕਰੀ ਗੱਲਾਂ ਹੀ ਇਹੋ ਜਿਹੀਆਂ ਹੁੰਦੀਆਂ
ਆਹੋ ਏਡੇ ਖਰਾਬ ਹੁੰਦੇ ਆ ਨਾ ਤੁਸੀਂ ਸਾਰੇ ਇੱਕੋ ਜਿਹੇ ਬਸ ਰਹਿਣ ਹੀ ਦੋ ਇਹ ਕਿਸੇ ਦਿਨ ਹਰਦੀਪ ਨੂੰ ਵੀ ਨਾਲ ਮੈਂ ਲੈ ਕੇ ਪ੍ਰੋਗਰਾਮ ਚ ਆਉਂਗੀ ਤੇ ਫੇਰ ਅਸੀਂ ਇਹਦੇ ਤੇ ਵਿਚਾਰ ਚਰਚਾ ਕਰਾਂਗੇ ਵੀ ਇਹ ਏਦਾਂ ਕਿਉਂ
ਹੋ ਨਹੀਂ ਬੋਲ ਸਕਦੀ ਦੀਦੀ ਉਹ ਤੁਹਾਡਾ ਭਰਾ ਹੀ ਆ ਤੁਹਾਡੇ ਭਰਾ ਆੜੇ ਤੁਹਾਨੂੰ ਪਤਾ ਨਿੱਕੇ ਹੁੰਦੇ ਕਿਤੇ ਕਾਰਕੂ ਮਾਰ ਕੇ ਖਾਦੇ ਆ ਤਾਂ ਕਰਕੇ ਜਬਾਨ ਚੱਲਦੀ ਲੁੱਤਰੋ ਮੇਰੀ
ਆਹੋ ਨਾਲੇ ਉਹ ਨਾਲੇ ਉਹ ਤੇਰੇ ਤੇ ਬੋਲ ਲੈਂਦੀ ਹੋਣੀ ਆ
ਉਹਨੂੰ ਉਹ ਘਰ ਮੈਨੂੰ ਇੱਕ ਗੱਲ ਦੀ ਸਮਝ ਲੱਗਦੀ ਦੀਦੀ ਜਦੋਂ 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 ਕੁੜੀ ਕੁਆਰੀ ਹੁੰਦੀ ਹੈ ਨਾ ਉਦੋਂ ਬੜੀ ਸਿਆਣੀ ਗੱਲ ਕਰਦੀ ਹਾਂਜੀ ਤੁਸੀਂ ਬੈਠੋ ਤੁਸੀਂ ਚਾਹ ਪੀਓਗੇ ਜਦੋਂ ਵਿਆਹ ਹੋਏ ਨਾ ਉਸ ਤੋਂ ਬਾਅਦ ਕਿਹੜੀ ਬੇਬੀ ਸਵਾਰ ਹੋ ਜਾਂਦੀ ਹੈ ਸਿਰ ਤੇ ਬੰਦੇ ਨੂੰ ਜਿੱਦਾਂ ਉਹ ਮਾਤਾ ਨੀ ਮਤਲਬ ਸ਼ੂਲ ਫੜ ਕੇ ਖਲੋ ਜਾਂਦੀ ਹੈ ਓਦਾਂ ਹੀ ਬੰਦਾ ਜੀਵਲੀ ਵੜ ਕੇ ਸਾਹਮਣੇ ਖੜਾਂਦਾ ਵੀ ਤੂੰ ਬੋਲ ਜਿਹੜੀਆਂ ਗੱਲਾਂ ਕਰਨੀਆਂ ਮੇਰੇ ਹੱਥ ਜੁੜੇ ਆ ਤੇਰੇ ਅੱਗੇ ਮੇਰੀ ਨੀ ਜਵਾਨ ਚਲਦੀ ਤੇਰੇ ਅੱਗੇ ਮੇਰੀ ਲੁੱਤਰੋ ਬੰਦ
ਮੈਂ ਹੁਣ ਨਾ ਗੱਲ ਸੁਣਾਉਣੀ ਤਾਂ ਨੀ ਇੱਕ ਪਰਸੋਂ ਕੀ ਹੋਇਆ ਪਾਹੁਲ ਮੇਰਾ ਬੇਟਾ ਨਾ ਉਹ ਹਜੇ 8 ਸਾਲ ਦਾ ਵੀ ਨੀ ਹੋਇਆ ਹੁੰਦਾ ਨਾ ਕਹਿੰਦਾ ਮੇਰੇ ਨਾਲ ਕੱਪੜਿਆਂ ਦੀਆਂ ਤਿਆਂ ਲਵਾਈ ਜਾਵੇ ਨਾ ਤੇ ਮੈਂ ਕਿਹਾ ਹਾਏ ਪਾਹੁਲ ਤੂੰ ਕਿੰਨਾ ਸਿਆਣਾ ਬੱਚੇ ਤੂੰ ਆਪਣੀ ਵਾਈਫ ਨਾਲ ਵੀ ਏਦਾਂ ਹੀ ਹੈਲਪ ਕਰਿਆ ਕਰੂੰਗਾ ਕਹਿੰਦਾ ਮੰਮਾ ਤੈਨੂੰ ਕਿੰਨੇ ਕਿਹਾ ਮੈਂ ਵਿਆਹ ਕਰੂੰਗਾ ਮੈਂ ਕਿਹਾ ਕਿਉਂ ਕੀ ਹੋਇਆ ਕਹਿੰਦਾ ਨਾ ਆਮ ਨੋਟ ਗੋਨਾ ਗੈਟ ਮੈਰੀ ਮੈਂ ਕਿਹਾ ਕਿਉਂ ਕੀ ਹੋ ਗਿਆ ਕਹਿੰਦਾ ਵਾਈਫ ਆਰ ਸੋ ਅਨੋਇੰਗ ਮੈਂ ਕਿਹਾ ਹਾਏ ਹਾਏ ਕੀ ਹੋ ਗਿਆ ਵਾਈਫ ਕਿਉਂ ਅਨੋਇੰਗ ਹੁੰਦੀਆਂ ਕਹਿੰਦਾ ਹੋਰ ਕੀ ਸਾਰਾ ਕੰਮ ਹਸਬੈਂਡ ਤੋਂ ਕਰਵਾਉਂਦੀਆਂ ਉਹ ਵੀ ਆ ਕਰਦੇ ਮੈਂ ਕਿਹਾ ਅੱਛਾ ਏਦਾਂ ਕਦੋਂ ਹੁੰਦਾ ਕਹਿੰਦਾ ਕਿਉਂ ਤੁਸੀਂ ਪਾਪਾ ਨੂੰ ਨੀ ਕਹਿੰਦੇ ਆ ਗਾਰਡਨ ਚ ਆ ਕਰੋ ਕਹਿੰਦਾ ਫੇਰ ਉਹ ਆਹਾ ਕਹਿੰਦਾ ਜਿਹੜਾ ਤੁਹਾਡਾ ਆਹ ਸਟੱਡੀ ਟੇਬਲ ਆ ਨਾ ਤੁਸੀਂ ਪਹਿਲਾਂ ਇਸ ਰੂਮ ਚ ਸੀ ਤੁਸੀਂ ਇਸ ਰੂਮ ਚੋਂ ਚੁਕਵਾ ਕੇ ਦੂਸਰੇ ਰੂਮ ਚ ਰਖਵਾਇਆ ਫਿਰ ਉੱਥੇ ਪਾਪਾ ਨੇ ਸੈੱਟ ਕੀਤਾ ਥੋੜੇ ਦਿਨਾਂ ਬਾਅਦ ਤੁਸੀਂ ਕਿਹਾ ਨਹੀਂ ਉੱਥੋਂ ਚੱਕ ਕੇ ਵਾਪਸ ਉੱਥੇ ਰੱਖ ਦੋ ਜਿੱਥੇ ਸੀਗਾ ਕਹਿੰਦਾ ਇਹ ਅਨੋਇੰਗ ਹੀ ਹੁੰਦਾ ਕਹਿੰਦਾ ਕਿੰਨਾ ਕੰਮ ਕਰਵਾਉਂਦੀਆਂ ਮੈਂ ਤਾਂ ਨੀ ਵਿਆਹ ਕਰਦਾ ਕਹਿੰਦਾ
ਚੁੱਪ ਕਰਕੇ ਬੰਦਾ ਪੁੱਤ ਬਣਦਾ ਭਾਂਡੇ ਤੋਂ
ਸਹੀ ਗੱਲ ਆ ਵੈਸੇ ਗੱਲਾਂ ਤਾਂ ਸੱਚੀਆਂ ਤੁਸੀਂ ਦੇਖ ਪਰ ਇੱਕ ਗੱਲ ਇਹਦੇ ਚ ਇਹ ਵੀ ਸੋਚ ਉਹ ਮੇਰੀ ਗੱਲ ਇਹ ਸੋਚ ਵੀ ਇਹਦੇ ਵਿੱਚ ਕੀ ਗੱਲ ਆ ਉਹ ਵੀ ਦੇਖ ਪੂਰੀ ਵਿਚਾਰੀ ਸਵੇਰ ਦੀ ਗਈ ਸ਼ਾਮ ਨੂੰ ਕੰਮ ਕਰਕੇ ਥੱਕੀ ਘਰ ਆਉਂਦੀ ਆ ਨਾ ਆ ਕੇ ਫਿਰ ਨਿਆਣਿਆਂ ਦੀ ਚਿੱਠੀ
ਨਹੀਂ ਨਹੀਂ ਸ਼ਨੀਵਾਰ ਦੀ ਗੱਲ ਦੱਸਣਾ ਮੈਂ ਸ਼ਨੀਵਾਰ ਦੀ
ਫਿਰ ਪਾਣੀ
ਦੀਦੀ ਉਹ ਤਾਂ ਦੀਦੀ ਸ਼ਨੀਵਾਰ ਦੀ ਗੱਲ ਆ 5 ਦਿਨ ਤਾਂ ਮੈਂ ਹੀ ਕਰਦਾ ਸਾਰਾ ਕੁਝ
ਤੇਰੀ ਅੱਜ ਖੈਰ ਨੀ ਕੋਈ ਮੈਂ ਤੈਨੂੰ ਦੱਸ ਦਿੰਨੀ ਆ ਉਹਦੀ ਸਹੇਲੀ ਨੇ ਕਿਸੇ ਨੇ ਫੋਨ ਕਰਕੇ ਦੱਸ ਦੇਣਾ ਵੀ ਅੱਜ ਤੇਰੇ ਘਰ ਵਾਲੇ ਨੂੰ ਕੀ ਹੋਇਆ ਸੀ ਜੇ ਬਚ ਗਿਆ ਫੇਰ ਵੀ ਤੂੰ ਤੇ ਮੈਂ ਉਹਨੂੰ ਦੱਸ ਦਊਗੀ ਫੋਨ ਕਰਕੇ ਵੀ ਹਰਦੀਪ ਤੂੰ ਜਰਾ ਪੋਡਕਾਸਟ ਸੁਣੀ ਪ੍ਰੋਗਰਾਮ ਬਹੁਤ ਵਧੀਆ ਸੀ ਤੇ ਫੇਰ ਦੇਖ ਤੇਰਾ
ਕੀ ਬਣਦਾ ਬਟੋ ਮੇਰਾ ਘਰ ਤੁਸੀਂ ਤੇ ਭਰਾ ਨਾ ਕਰਾਓਗੇ ਤਲਾਕ ਰੋਟੀਆਂ ਪਾ ਕੇ ਤੁਸੀਂ ਤੇ ਉਹਦੇ ਚੋ ਵੀ ਮੈਨੂੰ ਵਰਜਿਸ਼ ਕਰੋਗੇ
ਆਪ ਹੀ ਬ੍ਰੈਡ ਨੂੰ ਲਾ ਕੇ ਮੈਜੀ ਮਾਈਟ ਖਾਇਆ ਕਰੀ ਨਾ ਯਾਦ ਕਰਿਆ ਕਰੀ
ਤੁਸੀਂ ਨਹੀਂ ਚਾਹੁੰਦੇ ਮੈਂ ਕਿਹਾ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਭਰਾ ਦਾ ਘਰ ਵਸੇ ਹਨਾ ਤੁਸੀਂ ਨਹੀਂ ਚਾਹੁੰਦੇ ਕਿ ਉਹ ਰੋਟੀਆਂ ਪਕਾ ਕੇ ਆਪਣੀ ਘਰ ਦੀ ਨੂੰ ਖਿਲਾਵੇ ਆ
ਦੇਖ ਇੰਨੀ ਖੁੱਲ ਕੇ ਗੱਲ ਕਿੱਦਾਂ ਕੀਤੀ ਵੇ, ਉਹ ਵੀ ਤਾਂ ਗੱਲ ਆ ਨਾ, ਹੱਦ ਹੋ ਗਈ ਫਿਰ, ਮੈਂ ਵੀ ਤਾਂ ਇੱਕ ਔਰਤ ਆ ਨਾ, ਜੇ ਕਿਤੇ ਮੇਰੇ ਹਸਬੈਂਡ ਨੇ ਸੁਣ ਲਿਆ ਪ੍ਰੋਗਰਾਮ, ਉਹਨਾਂ ਨੇ ਕਿਹੜਾ ਕਿੱਡੀਆਂ ਸੱਚੀਆਂ ਗੱਲਾਂ, ਅਗਲੀ ਵਾਰ ਤਾਂ ਮੈਂ ਵੀ ਆਊਂਗਾ, ਕਿਤੇ ਤਾਂ ਹੱਥ ਰੱਖਣਾ ਹੋਇਆ ਨਾ,
ਮੈਨੂੰ ਵੀ ਲਾਈਵ ਤੇ ਲਾਓ, ਮੇਰੇ ਨਾਲ ਚਲਾ ਕੇ ਜਾਂਦੀ ਹੈ ਤਾਂ ਰੋਲਾ।
ਅੱਛਾ ਹਸਬੈਂਡ ਦੀ ਵੀ ਗੱਲ ਸੁਣ ਲਾ, ਹੁਣ ਪਤਾ ਕੀ ਕਰਨਗੇ, ਚਾਰ ਪੈਗ ਲਾ ਕੇ ਨਾ ਜਦੋਂ ਗਾਣਾ ਲੱਗਦਾ, ਉਹਨੇ ਫੜ ਲਿਆ ਗੱਡੀ ਦੀ ਚਾਬੀ, ਬੜਾ ਛੱਲਾ ਜਿਹਾ ਉਂਗਲ ਚ ਘੁਮਾ ਕੇ ਦੇਖਣਗੇ ਪਤਾ ਨੀ, ਔਰ ਜਿੱਦਾਂ ਹੀ ਫਿਰ ਜਦੋਂ ਕਾਰ ਚ ਬੈਠਣਾ ਤੇ ਫੇਰ ਐ ਹੁੰਦਾ ਹੈ ਲਾਈਨ ਤੋਂ ਇਧਰ ਨੂੰ ਗਈ, ਉਹ ਸਪੀਡ ਬੋਰਡ ਨੀ ਦੇਖਿਆ ਸੀ ਕਿੰਨੇ ਦਾ ਸੀਗਾ, ਯਾਨੀ ਉਹਨਾਂ ਨੇ ਪੀ ਕੇ ਆਪਣੇ ਆਪ ਨੂੰ ਐ ਦੱਸਣਾ ਹੁੰਦਾ ਵੀ ਮੈਂ ਪੂਰੀ ਹੋਸ਼ ਹਵਾਸ ਦੇ ਵਿੱਚ ਆ, ਵੀ ਤੂੰ ਗੱਡੀ ਠੀਕ ਨੀ ਚਲਾਉਂਦਾ, ਉਹ ਕਿੰਨੀ ਅਨੋਇੰਗ ਗੱਲ ਹੁੰਦੀ ਆ। ਹਾਂ ਸਹੀ ਗੱਲ,
ਹੁਣ ਗੱਡੀ ਚਲਾਉਣ ਦੀ ਗੱਲ ਆ ਗਈ ਨਾ, ਹੁਣ ਜਦੋਂ ਲੇਡੀ ਤੇ ਬੈਠੀ ਕੱਲੀ ਚਲਾਈ ਜਾਵੇ ਬੜੀ ਵਧੀਆ ਚਲਾਈ ਜਾਵੇ, ਜਦੋਂ ਮੇਰੇ ਨਾਲ ਬੈਠੀ ਹੈਂਡਲ ਏਦਾਂ ਕੱਸ ਕੇ ਫੜ ਲੈਂਦੀ ਆ ਨਾ, ਮਤਲਬ ਕਿ ਜਿੱਦਾਂ ਤੁਹਾਨੂੰ ਨਾ ਜਿੱਦਾਂ ਵੈਲਡਿੰਗ ਨੀ ਕਰਤੀ, ਤੂੰ ਏਦਾਂ ਏਦਾਂ ਵੀ ਦੇਖ, ਉੱਤੋਂ ਬ੍ਰੇਕਾਂ ਤੱਕ ਪੈਰ ਵੀ ਪੂਰੇ ਪਹੁੰਚਦੇ, ਤੇ ਡਰ ਤੇ ਬੰਦੇ ਨੂੰ ਲੱਗਣਾ ਹੀ ਆ ਨਾ ਵੀ ਇਹ ਕਿਤੇ।
ਅੱਜ ਤੂੰ ਹੈਨੀ ਧਨੀ, ਲੈ ਗੁਰਿੰਦਰ ਸਿੰਘ ਹੋਣਾ ਨੇ ਵੀ ਕਹਿ ਦਿੱਤਾ, ਉਹਨਾਂ ਨੇ ਵੀ ਕਹਿੰਦੇ ਵੀ ਅੱਜ ਧਨੀ ਆਜ਼ਾਦ ਆ ਕਹਿੰਦੇ, ਪਰ ਬਾਅਦ ਚ ਇਹਦੀ ਫਾਂਸੀ ਪੱਕੀ ਆ, ਇਹ ਅਗਲੇ 5-7 ਹੁਣ ਇਹ ਜਿਹੜੇ ਹਫਤੇ ਆ ਨਾ ਇਹ ਪ੍ਰੋਗਰਾਮ ਚ ਨੀ ਰੜਕਦਾ, ਮੈਂ ਤੁਹਾਨੂੰ ਪੱਕਾ ਕਹਿੰਦੀ ਆ, ਇਹ ਹੁਣ ਜਿਹੜੇ ਸੱਟਾਂ ਸੁੱਟਾਂ ਲੱਗੀਆਂ ਹੋਣਗੀਆਂ ਸੇਕ ਦਊਗਾ, ਸਰਦੀ ਆ ਇੱਥੇ ਧਨੀ, ਸਰਦੀਆਂ ਦਾ ਮੌਸਮ ਆ, ਰੜਕਦੀਆਂ ਬਹੁਤ ਆ।
ਵਾਹਿਗੁਰੂ ਕਰੋ ਤੁਸੀਂ ਔਖੇ ਵੇਲੇ ਕੰਮ ਆਊ,
ਔਖੇ ਵੇਲੇ ਉਹੀ ਕੰਮ ਆਉਣਾ ਤੇਰਾ, ਔਖਾ ਵੇਲਾ ਅੱਜ ਸ਼ਾਮ ਨੂੰ ਹੀ ਆ ਜਾਣਾ, ਤੂੰ ਫਿਕਰ ਨਾ ਕਰ,
ਜੁੱਤੀਆਂ ਵੇਲੇ ਕੰਮ ਆਊਗਾ।
ਓਹੋ ਜਗਤਾਰ ਭਾਜੀ ਕਹਿੰਦੇ ਆ ਵੀ ਇਹ ਦਾਰੂ ਪੀਂਦੇ ਨੇ, ਕਹਿੰਦੇ ਕਹਿੰਦੇ ਇਹ ਦੱਫਦੇ ਆ, ਸਹੀ ਗੱਲ ਆ, ਬਿਲਕੁਲ ਸਹੀ ਆ ਭਾਜੀ। ਤੇ ਨਰਿੰਦਰ ਰਾਠੌਰ ਹੁਣੀ ਕਹਿ ਰਹੇ ਆ, ਕਹਿੰਦੇ ਵੀ ਦੀਦੀ ਇਹਨੂੰ ਚੁੱਪ ਕਰਾਓ, ਪੂਰੇ ਸਾਲ ਦਾ ਕੋਟਾ ਖਤਮ ਕਰ ਦੇਣਾ ਇਹਨੇ, ਤੇ ਮੁੜ ਕੇ ਪੂਰਾ ਮਹੀਨਾ ਨੀ ਆਉਣਾ ਪ੍ਰੋਗਰਾਮ ਚ, ਮੈਂ ਉਹੀ ਤਾਂ ਕਿਹਾ ਵੀ ਹੁਣ ਇਹ ਮਹੀਨਾ ਆ ਵੀ ਨੀ ਸਕਦਾ, ਇਹਦੀ ਇੰਨੀ ਜਰੂਰਤ ਕਿੱਦਾਂ ਹੋ
ਜਾਊਗੀ, ਅਜੇ ਤੱਕ ਤੇ ਗੱਲਾਂ ਸ਼ੁਰੂ ਹੀ ਹੋਈਆਂ, ਅਜੇ ਕਿਤੇ ਅਜੇ ਤੱਕ ਤੇ ਕੰਮ ਬੜੀ ਗਾਂਹ ਜਾ ਕੇ ਨਿਭਣਾ, ਮੇਰਾ ਤਾਂ ਕੰਮ ਹੀ ਲੇਟ ਹੁੰਦਾ ਖਤਮ, ਨਹੀਂ ਤੇ ਮੈਂ ਤੇ ਰੋਜ਼ ਹਰ ਸ਼ਨੀ ਉੱਪਰ ਆ ਜਾ।
ਹਾਂ ਹਾਂ ਸਹੀ ਗੱਲ ਆ ਧਨੀ, ਕੁਛ ਨੀ ਉਦਾਂ, ਵੈਸੇ ਤੂੰ ਆਪਣੀਆਂ ਕੀਤੀਆਂ ਤੇ ਖਾਂਦਾ ਹੁੰਦਾ ਸੀ ਆਪਣੇ ਡੈਡੀ ਤੋਂ ਵੀ, ਹੁਣ ਵੀ ਜੇ ਤੂੰ ਗਾਲਾਂ ਖਾਂਦਾ ਨਾ ਤਾਂ ਉਹ ਸਮਝ ਆ ਗਈ ਵੀ ਤੂੰ ਕਿਉਂ ਖਾਂਦਾ ਹੋਊਗਾ, ਉਹ ਵਿਚਾਰੀ ਅਜੇ ਤਾਂ ਨਿਆਣਿਆਂ ਤੇ ਕੱਢ ਦਿੰਦੀ ਆ ਵੀ ਹਾਂ, ਹੁਣ ਜੇ ਉਹਨਾਂ ਦਾ ਪਿਓ ਏਦਾਂ ਦੀਆਂ ਗੱਲਾਂ ਕਰਕੇ ਜਾਊਗਾ ਰੇਡੀਓ ਤੇ, ਤੇ ਗੁੱਸਾ ਤਾਂ ਨਿਆਣਿਆਂ ਤੇ ਨਿਕਲੂਗਾ ਨਾ ਹੁਣ।
ਮੈਂ ਸੋਚਦਾ ਭਾਂਡੇ ਧੋਣੀ, ਭਾਂਡੇ ਧੋਣੀਆਂ ਬਿਮਾਰੀ ਫੇਰ ਲਈ ਫੇਰ ਲਾ ਨਾ, ਭਾਂਡੇ ਧੋਣ ਲੱਗੇ ਆ ਵੀ ਨਿਆਣਿਆਂ ਨੂੰ ਕੁੱਟਣ ਦਾ ਕੀ ਮਤਲਬ, ਮੈਨੂੰ ਇਹ ਨੀ ਸਮਝ ਲੱਗਦੀ ਨਾ।
ਉਹ ਐ ਹੁੰਦਾ ਭਾਈ ਬੰਦਾ ਸਮਝ ਜਾਵੇ ਵੀ ਮੈਂ ਭਾ ਝਾੜੂ ਲਾਇਆ ਉਨੀ ਦੇਰ ਚ ਤੂੰ ਭਾਂਡੇ ਨੀ ਧੋ ਸਕਦਾ ਸੀਗਾ, ਉਹ ਇਹ ਹੁੰਦਾ ਇਸ਼ਾਰਾ ਵਿਚਾਰ ਚਰਚਾ ਇਹਨਾਂ ਤੇ ਬਹੁਤ ਜ਼ਰੂਰੀ ਆ, ਇਸ ਚੀਜ਼ ਤੇ ਵੀ ਬਹੁਤ ਜ਼ਰੂਰੀ ਆ ਵੀ ਇਹ ਚੀਜ਼ਾਂ ਕਿੱਦਾਂ ਚੱਲਦੀਆਂ ਆ, ਮੈਂ ਫੇਰ ਦੱਸ ਸਕਦੀ ਆ ਵੀ ਹਾਂ ਵਾਈਫ ਦਾ ਦਿਮਾਗ ਕਿੱਦਾਂ ਚੱਲਦਾ, ਤੇ ਤੂੰ ਦੱਸ ਸਕਦਾ ਵੀ
ਬੰਦੇ ਦਾ ਦਿਮਾਗ ਕੀ
ਫੇਰ
ਬੰਦੇ ਦੀ ਜਿਹੜੀ ਗੱਡੀ ਹੈ ਨਾ, ਇੱਕੋ ਗੱਲ ਦੱਸਦਾ ਮਾੜੀ ਜੀ, ਬੰਦੇ ਦੀ ਜਿਹੜੀ ਗੱਡੀ ਹੈ ਨਾ, ਬੰਦੇ ਦਾ ਦਿਮਾਗ ਜਿਹੜਾ ਚੱਲਦਾ ਫਿਊਚਰ, ਲੇਡੀ ਜਿਹੜੀ ਹੁੰਦੀ ਆ ਉਹ ਸੋਚਦੀ ਆ ਪ੍ਰੈਜੈਂਟ, ਠੀਕ ਹੈ ਜੀ, ਜੋ ਮਤਲਬ ਮੈਂ ਆਪਣੇ ਘਰ ਤੱਕ ਕੱਢੇ ਆ, ਲੇਡੀ ਜੀ ਨੇ ਹੁੰਦਾ ਕਿ ਮੂੰਹ ਤੇ ਗੱਲ ਠਾ ਪੁੱਟਾ ਮਾਰਨਾ, ਦਾਰੂ ਪੀ ਕੇ ਤੱਤ ਕੱਢੇ ਆਪਾਂ,
ਨਹੀਂ ਅੱਗੇ ਦੱਸ ਪੀ ਆਦਮੀ ਦਾ ਹੁਣ ਦੱਸ।
ਨਹੀਂ ਨਹੀਂ ਮੇਰੇ ਕਹਿਣ ਦਾ ਮਤਲਬ ਲੇਡੀ ਜਿਹੜੀ ਹੁੰਦੀ ਹੈ ਨਾ, ਉਹ ਮੌਕੇ ਦੇ ਡਿਸੀਜਨ ਲੈਂਦੀ ਹੈ, ਜਿੱਦਾਂ ਮਤਲਬ ਕਿ ਉਹਦੀ ਸੋਚ ਜਿਹੜੀ ਹੁੰਦੀ ਉਹ ਮੌਕੇ ਦੇ ਡਿਸੀਜਨ ਲੈ ਲੈਂਦੀ ਹੈ, ਥਾਂ ਸੋਟਾ ਮੌਕੇ ਤੇ ਜਿਹੜੀ ਗੱਲ ਕਰਨੀ ਹੈ, ਜਿਵੇਂ ਉਹਨੇ ਕੋਈ ਕੰਮ ਕਰਦਾ ਵੀ ਕੰਮ ਕਰਦਾ,
ਯਾਨੀ ਡੇਅਰਿੰਗ ਹੁੰਦੀ ਆ, ਡੇਅਰਿੰਗ ਹੁੰਦੀ ਆ ਕਹਿੰਦਾ,
ਤੇ ਬੰਦਾ ਥੋੜਾ ਸੋਚ ਲੈਂਦਾ ਵੀ ਜੇ ਇਸ ਟਾਈਮ ਜੇ ਜਨਾਨੀ ਬੋਲਣ ਦੀ ਆ ਤੇ ਜੇ ਇਹਨੂੰ ਮੈਂ ਜਵਾਬ ਦਿੱਤਾ ਤੇ ਪੁੱਤ ਰੋਟੀ 2 ਦਿਨ ਤੈਨੂੰ ਅੱਗੇ ਮਿਲਣੀ ਨੀ ਹੈਗੀ,
ha 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 ਗੱਲ ਤੇਰੀ ਵਾਕਿਆ ਹੀ ਠੀਕ ਆ।
ਬੰਦੇ ਦਾ ਪੁੱਤ ਬਣ, ਬੰਦਾ ਆਪਣੇ ਕਹਿੰਦਾ ਆਪਣੇ ਆਪ ਨੂੰ ਕਹਿੰਦਾ ਬੰਦੇ ਦਾ ਪੁੱਤ ਬਣ, ਜੇ ਸ਼ਾਮ ਨੂੰ ਰੋਟੀ ਖਾਣੀ ਹੈ ਪੈਗ ਪੁਗ ਲਾਉਣਾ ਤਾਂ ਬੰਦੇ ਦਾ ਪੁੱਤ ਬਣ ਕੇ ਚੁੱਪ ਕਰਕੇ ਜੀ ਜੀ ਕਰੀ ਜਾ, ਲੁੱਤਰੋ ਆਪਣੀ ਬਾਹਰ ਨਾ ਕੱਢ, ਲੁੱਤਰੋ ਤੇਰੀ ਲੁੱਤਰੋ ਨੇ ਪਵਾਲੇ ਪਾ ਦੇਣੇ ਆ ਸਾਰੇ।
ਗੱਲਾਂ ਅੱਜ ਤਾਂ ਨੀ ਸਾਰੀਆਂ ਹੀ ਸੱਚੀਆਂ ਕੀਤੀਆਂ ਬਈ। ਵੈਸੇ ਅੱਜ ਅੱਜ $51 ਨੀ, ਅੱਜ ਤਾਂ $101 ਬਣਦਾ ਮੈਨੂੰ ਲੱਗਦਾ। ਖਾਸ ਕਰ ਜਿਹੜੇ ਹਸਬੈਂਡਸ ਆ ਉਹਨਾਂ ਨੇ ਆਪਣੇ ਦਿਲ ਦੀ ਬਹੁਤ ਪੜਾਸ ਕੱਢੀ ਹੋਣੀ ਆ, ਕਿਉਂਕਿ ਸਾਰਿਆਂ ਕੋ ਕਹਿ ਨੀ ਹੁੰਦਾ ਨਾ ਉਹ ਗੱਲ ਏਦਾਂ। ਤੇ ਅੱਜ ਜਿਹੜੀ ਸਭ ਦੀਆਂ ਫੀਲਿੰਗਸ ਨੂੰ ਤੂੰ ਆਪਣੇ ਜਿਹੜੇ ਬੋਲ ਆ ਜਾਂ ਸ਼ਬਦ ਆ ਉਹਨਾਂ ਰਾਹੀਂ ਬਿਆਨ ਕੀਤਾ ਆ, ਅੱਜ ਤਾਂ ਬਣਦਾ ਵੇ, ਅੱਜ ਤਾਂ $5,100 ਵੀ ਬਣਦਾ ਆ ਤੇਰਾ।
ਚਲੋ ਠੀਕ ਆ ਫਿਰ ਪਾਓ ਵੀ ਕਰੋ ਆਪਣਾ ਪ੍ਰੋਗਰਾਮ, ਤੇ ਮੈਂ ਵੀ ਥੋੜਾ, ਮੈਨੂੰ ਫੋਨ ਆਉਂਦਾ ਪਿਆ ਵਿੱਚ।
ਠੀਕ ਆ ਠੀਕ ਆ, ਤੈਨੂੰ ਕਈ ਜਗ੍ਹਾ ਹਾਲ ਚਾਲ ਪੁੱਛਣ ਲਈ, ਤੇਰਾ ਹਾਲ ਚਾਲ, ਹੁਣ ਤੇਰਾ ਹਾਲ ਚਾਲ ਪੁੱਛਣ ਲਈ ਕਈਆਂ ਦੇ ਫੋਨ ਆਉਣੇ ਆ ਬਈ। ਠੀਕ ਆ ਚੱਲ, ਬਹੁਤ ਬਹੁਤ ਸ਼ੁਕਰੀਆ, ਮਜ਼ਾ ਆ ਗਿਆ ਧਨੀ। ਓਕੇ
ਓਕੇ
ਠੀਕ ਆ ਠੀਕ ਆ, ਓਕੇ ਵੀਰੇ ਓਕੇ ਬਾਏ। ਓਹੋ ਸਹੀ ਗੱਲ ਆ, ਹੱਸ ਹੱਸ ਕੇ ਅੱਜ ਤਾਂ ਕਹਿੰਦੇ ਹੁੰਦੇ ਨਾ ਵੀ ਬੱਖੀਆਂ ਦੁਖਣ ਲੱਗ ਗਈਆਂ, ਉਹ ਸਾਹਿਬ ਹੋਇਆ ਸੀਗਾ। ਧਨੀ ਵੀ ਬਸ ਕਮਾਲ ਕਰ ਜਾਂਦਾ, ਪਰ ਇਹ ਨਾ ਖਚਰਾ ਜਿਹੀਆਂ ਗੱਲਾਂ ਸੱਚੀਆਂ ਹੀ ਕਰਦਾ, ਔਰ ਗੱਲਾਂ ਵੀ ਏਦਾਂ ਦੀਆਂ ਸੱਚੀਆਂ ਕਰਦਾ ਵੀ ਕੋਈ ਲਾਗ ਲਪੇਟ ਨੀ, ਸਿੱਧੀਆਂ ਗੱਲਾਂ ਕਰਦਾ ਆ। ਔਰ ਜਿਹੜੀਆਂ ਸਿੱਧੀਆਂ ਗੱਲਾਂ ਹੁੰਦੀਆਂ ਨਾ, ਗੱਲਾਂ ਉਹੀ ਦਿਲ ਤੱਕ ਪਹੁੰਚਦੀਆਂ। ਔਰ ਸਹੀ ਗੱਲ ਆ, ਸਾਨੂੰ ਸਾਰਿਆਂ ਨੂੰ ਇਸ ਕਰਕੇ ਹੀ ਇੰਨਾ ਪਿਆਰਾ ਲੱਗਦਾ ਆ। ਸੋ ਪਿਆਰੇ ਤੁਸੀਂ ਸਾਰੇ ਹੀ ਆ, ਸਹੀ ਗੱਲ ਆ, ਔਰ ਇਹੀ ਪ੍ਰੋਗਰਾਮ ਨੂੰ ਬਣਾ ਜਾਂਦੇ ਆ, ਹਨਾ। ਗੁਰਿੰਦਰ ਸਿੰਘ ਹੁਣੀ ਕਹਿ ਰਹੇ ਆ ਵੀ ਆ ਗਿਆ ਫੋਨ ਘਰੋਂ ਧਨੀ ਨੂੰ, ਬਸ ਤਾਂ ਹੀ ਭੱਜ ਗਿਆ, ਨਹੀਂ ਤਾਂ ਇਹ ਜਾਣ ਵਾਲਿਆਂ ਚੋਂ ਹੈ ਨਹੀਂ ਸੀ ਮੈਨੂੰ ਲੱਗਦਾ। ਤੇ ਮਨਪ੍ਰੀਤ ਸਿੰਘ ਹੁਣਾਂ ਨੇ ਵੀ ਮੈਸੇਜ ਕੀਤਾ, ਕਹਿੰਦੇ ਅਸੀਂ ਤਾਂ ਆਪ ਰਾਤ ਰੋਟੀ ਆਪ ਹੀ ਬਣਾਈ ਆ। ਹਾਏ ਰੱਬਾ, ਠੀਕ ਆ, ਸਾਰੇ ਹੀ ਦੁਖੀ ਆ, ਹਨਾ। ਫਿਰ ਮੈਨੂੰ ਲੱਗਦਾ ਅਗਲੇ ਹਫਤੇ, ਮੈਨੂੰ ਹੁਣ ਸਾਰੇ ਦੱਸ ਦੋ ਵੀ ਅਗਲੇ ਹਫਤੇ ਪ੍ਰੋਗਰਾਮ ਇਸੇ ਤੇ ਰੱਖ ਲਈਏ, ਠੀਕ ਆ। ਚਲੋ ਫਿਰ ਅਗਲੇ ਹਫਤੇ ਮੈਨੂੰ ਲੱਗਦਾ। ਵੈਸੇ ਤਾਂ ਹਜੇ ਤੱਕ ਮੈਂ ਜਿਹੜਾ ਅੱਜ ਦਾ ਟੋਪਿਕ ਸ਼ੁਰੂ ਕੀਤਾ ਸੀ ਇਹ ਹੀ ਨਹੀਂ ਖਤਮ ਹੋਇਆ, ਇਹਦੇ ਚ ਮੈਂ ਇੱਕ ਦੋ ਗੱਲਾਂ ਕੀਤੀਆਂ ਵੀ ਹਜੇ ਸਾਰੇ ਪਏ ਆ। ਪਰ ਕੋਈ ਨੀ, ਆਉਣ ਵਾਲੇ ਜਿਹੜਾ ਅਗਲਾ ਬੁੱਧਵਾਰ ਜਾਂ ਉਸ ਤੋਂ ਅਗਲਾ ਬੁੱਧਵਾਰ ਜਦੋਂ ਵੀ ਹੋਇਆ ਨਾ, ਇਹਨਾਂ ਗੱਲਾਂ ਤੇ ਤੱਤ ਕੱਢਾਂਗੇ, ਇਹਨਾਂ ਚ ਗੱਲਾਂ ਤੇ ਵਿਚਾਰ ਚਰਚਾ ਕਰਾਂਗੇ, ਤੇ ਨਾਲ ਸਾਡੇ ਜਿਹੜੇ ਸਾਰੇ ਸਿਆਣੇ ਵੀ ਆ, ਜਗਤਾਰ ਭਾਜੀ ਹੁਣਾਂ ਨੂੰ ਵੀ ਨਾਲ ਲਵਾਂਗੇ, ਧਨੀ ਹੁਣਾਂ ਨੂੰ ਵੀ ਲਵਾਂਗੇ, ਨਰਿੰਦਰ ਰਾਠੌਰ ਦੀਆਂ ਵੀ ਸੁਣਾਂਗੇ, ਸਭ ਦੀਆਂ ਜਾਣੀ ਜਿੰਨੇ ਵੀ ਤੁਸੀਂ ਆਉਣਾ ਆ, ਖੁੱਲ ਕੇ ਗੱਲ ਕਰੀਏ ਇਸ ਮਸਲੇ ਦੇ ਉੱਤੇ ਵੀ ਕੀ ਸੋਚਦੇ ਆ। ਸਿਰਫ ਹਾਸੇ ਮਖੌਲ ਹੀ ਨਹੀਂ, ਪਰ ਕਿਤੇ ਨਾ ਕਿਤੇ ਜਦੋਂ ਹਾਸਾ ਵੀ ਹੁੰਦਾ ਉਹਦੀ ਵੀ ਕਿਤੇ ਨਾ ਕਿਤੇ ਤਹਿ ਚ ਜਾਣਾ ਜ਼ਰੂਰ ਬਣਦਾ ਹੁੰਦਾ ਆ, ਕਿਉਂਕਿ ਅਸੀਂ ਗੱਲਾਂ ਜਿਹੜੀਆਂ ਵੀ ਕਰਦੇ ਆ, ਅਸੀਂ ਕਹਿ ਦਿੰਦੇ ਮਜ਼ਾਕ ਕੀਤਾ ਹਾਸਾ ਕੀਤਾ, ਪਰ ਉਹਦੇ ਵਿੱਚ ਕਿਤੇ ਨਾ ਕਿਤੇ ਕੁਛ ਲੁਕਿਆ ਹੁੰਦਾ, ਔਰ ਉਹਨਾਂ ਚੀਜ਼ਾਂ ਨੂੰ ਬਾਹਰ ਕੱਢ ਕੇ ਲਿਆਈਏ, ਤਾਂ ਕਿ ਹੈ ਨਾ ਗੱਲ ਉਹੀ ਕਿ ਆਪਣੀ ਜ਼ਿੰਦਗੀ ਨੂੰ ਜਿਉਣ ਦਾ ਵੱਲ ਆ ਸਕੇ ਸਾਨੂੰ। ਤੇ ਨਰਿੰਦਰ ਰਾਠੌਰ ਵੀ ਕਹਿ ਰਿਹਾ, ਕਹਿੰਦੇ ਵੀ ਬੜਾ ਵਧੀਆ ਰਿਹਾ ਪ੍ਰੋਗਰਾਮ, ਸੱਚੀ ਬਹੁਤ ਵਧੀਆ ਰਿਹਾ ਪ੍ਰੋਗਰਾਮ। ਦੇਖੋ ਜੀ ਵੀ ਮੇਰੀ ਤਾਂ ਇਹੀ ਕਮਾਈ ਆ, ਜਦੋਂ ਪ੍ਰੋਗਰਾਮ ਕਰਕੇ ਸੰਤੁਸ਼ਟੀ ਆ ਜਾਂਦੀ ਆ, ਮਜ਼ਾ ਆ ਜਾਂਦਾ ਨਾ, ਐ ਹੋ ਜਾਂਦਾ ਵੀ ਹਾਏ ਮਜ਼ਾ ਆ ਗਿਆ ਅੱਜ ਪ੍ਰੋਗਰਾਮ ਕਰਕੇ, ਤੇ ਉਹੀ ਕਮਾਈ ਹੁੰਦੀ ਆ ਉਸ ਦਿਨ ਦੀ ਮੇਰੀ। ਸੋ ਬਹੁਤ ਵਧੀਆ ਅੱਜ ਪ੍ਰੋਗਰਾਮ ਕਰਕੇ, ਸੱਚੀ ਮਜ਼ਾ ਆ ਗਿਆ। ਸੋ ਖੁਸ਼ ਰਹੋ, ਹੱਸਦੇ ਰਹੋ, ਏਦਾਂ ਹੀ ਹਸਾਉਂਦੇ ਰਹੋ। ਇਹ ਕੁੱਤਕਤਾਰੀਆਂ ਮੈਨੂੰ ਲੱਗਦਾ ਵੀ ਜਦੋਂ ਇੱਕ ਪ੍ਰੋਗਰਾਮ ਸ਼ੁਰੂ ਕਰਨਾ ਧਨੀ ਦੇ ਨਾਲ ਕੁੱਤਕਤਾਰੀਆਂ, ਹਨਾ, ਹੁਣ ਲਹਿਰਾਂ ਦੇ ਵਿੱਚ ਹੀ ਚਾਹੇ ਸ਼ੁਰੂ ਕਰੀਏ, ਕਿਉਂਕਿ ਕੁੱਤਕਤਾਰੀਆਂ ਕਰਕੇ ਹਿੱਸਾ ਜਾਂਦਾ ਸਾਨੂੰ। ਸੋ ਬਹੁਤ ਬਹੁਤ ਸ਼ੁਕਰੀਆ, ਅੱਜ ਮੈਂ ਤੁਹਾਡਾ ਸਾਰਿਆਂ ਦਾ ਅੱਧਾ ਕੁ ਘੰਟਾ ਕੁਛ ਜ਼ਿਆਦਾ ਲੈ ਲਿਆ, ਤੇ ਪਰ ਚਲੋ ਜਿੰਨੀਆਂ ਵੀ ਗੱਲਾਂ ਕੀਤੀਆਂ ਉਮੀਦ ਆ ਤੁਸੀਂ ਜ਼ਰੂਰ ਪਸੰਦ ਕੀਤੀਆਂ ਹੋਣੀਆਂ, ਕੋਈ ਵੱਧ ਘੱਟ ਬੋਲ ਹੋ ਗਿਆ ਹੋਵੇ ਤਾਂ ਉਹਦੇ ਲਈ ਮਾਫੀ ਚਾਹੁੰਦੀ ਆ। ਸੋ ਇੱਕ ਵਾਰੀ ਫੇਰ ਸਰਬਜੀਤ ਭਾਜੀ ਦਾ ਵੀ ਬਹੁਤ ਬਹੁਤ ਥੈਂਕ ਯੂ, ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਔਰ ਅਗਲੇ ਹਫਤੇ ਮਿਲਦੀਆਂ ਫਿਰ। ਅੱਜ ਦਿਓ ਮੈਨੂੰ ਇਜਾਜ਼ਤ, ਚੜ੍ਹਦੀ ਕਲਾ ਤੇ ਰੱਬ ਰਾਖਾ।